ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ, ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਐਡਲੇਡ ਦੇ ਸਟੂਡੀਓ ਤੋਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਦਿਨ ਸੋਮਵਾਰ 27 ਮਾਰਚ 2017 ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 549ਵੇਂ ਬਰੇ ਦਾ 14 ਚੇਤ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ, ਆਪ ਸਭ ਨੂੰ ਜੀ ਆਇਆਂ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਓ ਜੀ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦੇ ਭਲੇ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਇਹਨਾਂ 2 ਘੰਟਿਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਵੀ ਕਰਨੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀਆਂ ਵੀ ਸੁਣਨੀਆਂ। ਫੋਨ ਲਾਈਨਸ ਵੀ ਅੱਜ ਖੁੱਲੀਆਂ ਹੀ ਆ ਜੀ, ਜਦੋਂ ਮਰਜ਼ੀ ਫੋਨ ਕਰ ਲਿਓ, ਚਾਹੇ ਹੁਣ ਕਰ ਲਿਓ, ਕੋਈ ਪ੍ਰੋਬਲਮ ਨਹੀਂ। ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਮਗਰੋਂ ਐਂਡ ਦੇ ਉੱਤੇ ਸਾਨੂੰ ਬਹੁਤ ਸਾਰੀਆਂ ਫੋਨ ਕਾਲਾਂ ਜਿਹੜੀਆਂ ਮਿਸ ਕਰਨੀਆਂ ਪੈਂਦੀਆਂ, ਪਰ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਜੋ ਮਰਜ਼ੀ ਖੁੱਲ ਕੇ ਗੱਲ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ ਹੀ ਕਾਲ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਜੀ, ਅਸੀਂ ਤੁਹਾਨੂੰ ਉਦੋਂ ਹੀ ਲੈ ਲਾਂਗੇ। ਤੇ ਦੂਜੀ ਇਹ ਆ ਜੀ ਵੀ ਤੁਹਾਡੇ ਸੁਨੇਹੇ ਵੀ ਅਸੀਂ ਨਾਲ ਦੀ ਨਾਲ ਪੜ੍ਹਦੇ ਜਾਵਾਂਗੇ। ਜੋ ਵੀ ਤੁਹਾਡੇ ਦਿਲ ਦੀ ਗੱਲ ਆ, ਕੋਈ ਕਰਨੀ ਚਾਹੋ ਸੁਨੇਹਾ, ਕੋਈ ਅੱਜ ਦਾ ਮਸਲਾ ਵਿਚਾਰਨਾ ਚਾਹੋ, ਜ਼ਰੂਰ ਵਿਚਾਰਾਂਗੇ ਜੀ, ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਮਸਲਿਆਂ ਤੇ ਵਿਚਾਰਾਂ ਅਸੀਂ ਹਰ ਰੋਜ਼ ਕਰਦੇ ਹਾਂ, ਪਰ ਫੇਰ ਵੀ ਨਾਲ ਨਾਲ ਡੇਲੀ ਜਿਹੜੇ ਨਵੇਂ ਮਸਲੇ ਆਉਂਦੇ ਰਹਿੰਦੇ ਆ। ਤੇ ਜੇ ਤੁਸੀਂ ਵੀ ਕਿਸੇ ਮਸਲੇ ਤੇ ਗੱਲ ਕਰਨੀ ਚਾਹੋ ਤਾਂ ਜੀ ਆਇਆਂ ਨੂੰ। ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਦਿੰਦੇ ਆ ਵੱਖਰੇ ਵੱਖਰੇ ਮਸਲਿਆਂ ਦੇ ਮਾਮਲੇ ਚ, ਤੇ ਕਈ ਵਾਰ ਕੁਝ ਇੱਕ ਮਸਲੇ ਆ ਜਿਹੜੇ ਅਸੀਂ ਪਹਿਲਾਂ ਵਿਚਾਰ ਚੁੱਕੇ ਹੁੰਦੇ ਆ, ਤਾਂ ਭਲਾ ਨਾ ਵਿਚਾਰੀਏ, ਪਰ ਫੇਰ ਵੀ ਅਸੀਂ ਕੋਸ਼ਿਸ਼ ਹੋਏਗੀ ਜ਼ਰੂਰ ਉਹਨਾਂ ਦੇ ਉੱਤੇ ਵੀ ਥੋੜੀ ਬਹੁਤ ਗੱਲ ਕਰੀਏ। ਸੋ ਹਰਮਿੰਦਰ ਸਿੰਘ ਸੋਤਾ ਉਹਨਾਂ ਦਾ ਸੁਨੇਹਾ ਆਇਆ ਸੀ ਜੀ ਵੀ ਜਿਹੜਾ ਮਸਲਾ ਪੰਜਾਬ ਚ ਢੱਡਰੀਆਂ ਵਾਲੇ ਬਾਬੇ ਦਾ ਫੇਰ ਉੱਠਿਆ ਹੋਇਆ, ਉਹ ਜ਼ਰੂਰ ਵਿਚਾਰਿਓ। ਭਾਵੇਂ ਇਸ ਤੇ ਪਰਸੋਂ ਚੌਥੇ ਲੰਮੀ ਚੌੜੀ ਗੱਲ ਹੋ ਚੁੱਕੀ ਆ, ਪਰ ਥੋੜੀ ਬਹੁਤ ਗੱਲ ਉਹਦੇ ਤੇ ਵੀ ਅੱਜ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੇ ਗੀਤ, ਇੱਕ ਧਾਰਮਿਕ ਗੀਤ ਸੁਖਵਿੰਦਰ ਹੋਰਾਂ ਦਾ ਆਇਆ, ਉਹ ਸ਼ੁਰੂਆਤ ਕਰਦੇ ਆ ਜੀ, ਫੇਰ ਕੋਈ ਨਾ ਕੋਈ ਕਿਸੇ ਨਾ ਕਿਸੇ ਵਿਚਾਰ ਦੇ ਉੱਤੇ ਗੱਲ ਕਰਦੇ ਆ, ਜੋ ਵੀ ਵਿਚਾਰ ਤੁਹਾਡੇ ਮਨ ਦੇ ਵਿੱਚ ਆ ਜਰੂਰ ਭੇਜੋ ਜੀ, ਆਪਾਂ ਵੀ ਉਹਦੇ ਤੇ ਗੱਲਬਾਤ ਕਰਦੇ ਆ। ਤੇ ਨਾਲ ਨਾਲ ਅੱਜ ਹੁਣੇ ਸਾਨੂੰ ਪਤਾ ਲੱਗਿਆ ਜੀ, ਅਮਰਦੀਪ ਕੌਰ ਉਹਨਾਂ ਨੇ ਸੁਨੇਹਾ ਆਇਆ ਵੀ ਅੱਜ ਵਿਸ਼ਵ ਰੰਗ ਮੰਚ ਦਿਵਸ ਆ, ਰੰਗ ਮੰਚ ਨਾਲ ਜੁੜੇ ਰੰਗ ਮੰਚ ਦੇ ਕਲਾਕਾਰਾਂ ਲਈ ਅੱਜ ਵਿਸ਼ਵ ਰੰਗ ਮੰਚ ਦਿਵਸ ਆ ਜੀ। ਸੋ ਫਿਰ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਜੀ, ਤੇ ਉਮੀਦ ਕਰਦੇ ਆ ਅੱਜ ਦੇ ਦਿਨ ਇਹ ਰੰਗ ਮੰਚ ਆ ਜਿਹੜਾ ਦੁਨੀਆਂ ਨੂੰ, ਦੁਨੀਆਂ ਦੇ ਅਸਲੀ ਰੰਗ ਮੰਚ ਨੂੰ ਕੋਈ ਨਾ ਕੋਈ ਸਿੱਖਿਆ ਦੇਊਗਾ, ਕੋਈ ਨਾ ਕੋਈ ਜ਼ਿੰਦਗੀ ਜਿਉਣ ਦਾ ਬਲ ਸਿਖਾਊਗਾ, ਕਿਉਂਕਿ ਜ਼ਿਆਦਾਤਰ ਹਿੱਸਾ ਰੰਗ ਮੰਚ ਦਾ ਉਹ ਜ਼ਿੰਦਗੀ ਦੁਨੀਆਂ ਨੂੰ ਸੇਧ ਦੇਣ ਲਈ ਲੱਗਿਆ ਹੋਇਆ। ਵੱਖਰੀ ਗੱਲ ਆ, ਰੰਗ ਮੰਚ ਦਾ ਕੁਛ ਹਿੱਸਾ ਵੀ ਦੁਨੀਆਂ ਨੂੰ ਕਰਾਹੇ ਪਾਉਣ ਲੱਗਿਆ ਹੋਇਆ। ਚਲੋ ਕੋਈ ਗੱਲ ਨੀ ਜੀ, ਦੋਨੇ ਪਾਸੇ ਹੀ ਇਹ ਹੁੰਦੇ ਆ, ਕਹਿੰਦੇ ਆ ਦਾਤੀ ਦੇ ਦੰਦੇ ਦੋਨੇ ਪਾਸੇ ਹੁੰਦੇ ਆ, ਜਿਹੜੀ ਆਰੀ ਦੇ ਦੰਦੇ ਇੱਕ ਦੇ, ਜਿਹੜੀ ਦੁਨਿਆਵੀ ਆਰੀ ਦੀ ਜੇ ਗੱਲ ਕਰੀਏ। ਸੋ ਇਹ ਵੀ ਇੱਕ ਪਾਰਟ ਆਫ ਲਾਈਫ ਆ। ਸੋ ਗੀਤ ਸੁਣਦੇ ਆ ਜੀ, ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਨਵਾਂ ਆਇਆ ਕੋਈ ਗੀਤ, ਮੈਂ ਵੀ ਨੀ ਹਲੇ ਸੁਣਿਆ, ਧਾਰਮਿਕ ਗੀਤ ਆ ਜੀ। ਸੋ ਸੁਣਦੇ ਆ ਗੀਤ, ਤੇ ਉਦੋਂ ਬਾਅਦ ਮੈਂ ਫਿਰ ਹਾਜ਼ਰ ਹੁਣ ਅੱਜ ਦੇ ਵਿਚਾਰ ਨਾਲ।
ਸਤਨਾਮ ਸਿਵਾਹੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਭਾਰੇ ਬਿਹਾਰੀ ਜੀ ਮੈਂ ਕਿਆ ਮਾਂ ਕੁਛ ਫਿਰ ਨਾ ਰਹਾ ਹਰ ਦੀ ਦੇਣਾ ਪਿਆਰੀ ਜੀਓ ਤੂੰ ਪ੍ਰਭ ਦਾ ਲਲ ਮੈਲ ਗੁਰੂਵਰ ਦੇ ਗੁਰੂ ਸ਼ਬਦੀ ਦੇਖ ਹਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਭਾਰੇ ਤੁਖਾਰੀ ਜੀਓ ਮਰਤ ਪਿਆਲ ਆਕਾਸ਼ ਦਿਖਾਓ ਗੁਰ ਸਤਿਗੁਰ ਕੀਰ ਪਤਾਰੀ ਜੀਓ ਸੋ ਬ੍ਰਹਮ ਰਜੋਨੀ ਗੈਪੀ ਹੋਣੀ ਕਟ ਪੀਤਰ ਦੇਖ ਮੁਰਾਰੀ ਜੀ ਮੈਂ ਕਿਆ ਮਾਂ ਕਿਛ ਫਿਰ ਨਾ ਰਹਾਈ ਹਰ ਦੀ ਦੇਣਾ ਪਿਆਰੀ ਜੀਓ ਜਨਮ ਮਰਨ ਕੋ ਇਹ ਜਗ ਬਪੋੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰੂ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਰੀ ਜੀਓ ਮੈਂ ਕਿਆ ਮਾਂ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀ ਦੇਣਾ ਪਿਆਰੀ ਜੀਓ ਸਤਿ सतगुरु बंधन तोड़ निरार बोहड़ नगर मंजरी जियो नानक ज्ञान रतन पर गसिया हर मन बसिया निरंकारी जी मैं क्या मानूं किछ फिर न रहा हर दीजे ना प्यारी जी
बहुत खूबसूरत आवाज दे मालक ते लाही बाणी दा शब्द मैं गीत कहा शुरू च उन्होंने गाया जी बड़ा चंगा लग्या ते सुबह सुबह रूह नू एक नशा जान वाला जेड़ा है एक शब्द सी जी ते बहुत वधिया कई बार पहली बार जे सुनो तो तुसी होर भी गहराई च चले जाने हो ते मैं भुल गया सी भी मैं प्रोग्राम भी कर रहा ते मैं प्रोग्राम दे विच अगले हिस्से दे विच कुछ होर भी करना सो इस करके रूह की खुराक होंदी है जी एहो जिहियां चीजां ते जे रूह की खुराक तुहानू मिलदी है तां काफी कुछ रूह दे विच सफाई भी होंदी है भी मेरा मनना रूह साफ भी हो जाती है सो दोस्तो आवाज दी दुनिया नाल आपां जां अग्गे वधदे आं ते अग्गे वधदे अनुसार ही जिहड़ा जे अज सुनेहे आ आने शुरू हो गया सज्जना मित्रा दे दविंदर भाई जुड़े आ सीडी बैटरी वाले ते उन्होंने दिलों वाहेगुरु जी का खालसा वाहेगुरु जी की फतेह कहा जी सो तुहानू भी भाई जी बहुत बहुत जिहड़ी फतेह ते तुहानू बहुत प्यार सत्कार तुसी इन्ना सानू माण बख्शदे हो ते उम्मीद आ इवें ही तुहाडा माण सानू मिलदा रहेगा उस तो बाद सुख सिंह रियाड कोबरम तो जुड़े आ ते उन्होंने जिहड़ी वैदर दी रिपोर्ट भेज दित्ती है जी ते कहंदे जी साढ़े बड़ा साफ सुथरा अज देना ते उम्मीद आ तुसी भी अज वधिया मौसम दा आनंद माण रहे होंगे सो सिडनी दे विच 20 तो 28 डिग्री टैंपरेचर नाल अज जिहड़ा साफ सुथरा दिन दिखाई दे रहा ते जे मेलबर्न दी गल करिए ਤਾਂ ਮੈਲਬਰਨ ਜਿਹੜਾ ਵਿੰਡੀ ਵਿਦ ਸ਼ਾਵਰਸ ਸੋ ਟੈਂਪਰੇਚਰ ਅੱਜ 32 ਡਿਗਰੀ ਤੱਕ ਜਾਣਾ ਜੀ ਮੈਲਬਰਨ ਦਾ ਕਾਫੀ ਗਰਮੀ ਦਿਖਾਈ ਦੇ ਰਹੀ ਹੈ 20 ਤੋਂ 32 ਡਿਗਰੀ ਹਵਾ ਵੀ ਵਗਣੀ ਆ ਤੇ ਸ਼ਾਵਰਸ ਦੀ ਵੀ ਜਿਹੜੀ ਭਵਿੱਖਬਾਣੀ ਆ ਤੇ ਬ੍ਰਿਸਬਨ ਦੇ ਵਿੱਚ ਵੀ ਪੋਸੀਬਲ ਸ਼ਾਵਰਸ ਆ ਜੀ 23 ਤੋਂ 30 ਡਿਗਰੀ ਟੈਂਪਰੇਚਰ ਦੇ ਨਾਲ ਤੇ ਜੇ ਪਰਥ ਦੀ ਗੱਲ ਕਰੀਏ ਤਾਂ ਮੋਸਟਲੀ ਸਨੀ ਹੈ 10 ਤੋਂ 22 ਡਿਗਰੀ ਟੈਂਪਰੇਚਰ ਦੇ ਨਾਲ ਪਰਥ ਤੇ ਐਡਲੇਡ 20 ਤੋਂ 24 ਡਿਗਰੀ ਨਾਲ ਅੱਜ ਬਹੁਤ ਹੀ ਸੁਹਾਵਣਾ ਮੌਸਮ ਤੇ ਸ਼ਾਵਰ ਕਲੀਅਰ ਹੁੰਦੇ ਦਿਖਾਈ ਦੇ ਰਹੇ ਆ ਤੇ ਜੇ ਕੈਨਬਰਾ ਦੀ ਗੱਲ ਕਰੀਏ ਤੇ 13 ਤੋਂ 30 ਡਿਗਰੀ ਟੈਂਪਰੇਚਰ ਤੇ ਹੋਬਰਟ 15 ਤੋਂ 28 ਡਿਗਰੀ ਟੈਂਪਰੇਚਰ ਤੇ ਡਾਰਵਨ ਦੇ ਵਿੱਚ 25 ਤੋਂ 32 ਡਿਗਰੀ ਟੈਂਪਰੇਚਰ ਜਿਹੜੀ ਰਹਿਣ ਦੀ ਆਸ ਦਿਖਾਈ ਦੇ ਰਹੀ ਆ ਸੋ ਮੌਸਮ ਆ ਜਿਹੜਾ ਕਰਵਟ ਲੈਂਦਾ ਦਿਖਾਈ ਦੇ ਰਿਹਾ ਭਾਵੇਂ ਅਪ੍ਰੈਲ ਦੇ ਵਿੱਚ ਚੜ੍ਹਨ ਦੇ ਸਿਰਫ 3 ਜਾਂ 4 ਦਿਨ ਰਹਿ ਗਏ ਆ ਆਸਟ੍ਰੇਲੀਆ ਦੇ ਵਿੱਚ ਅਪ੍ਰੈਲ ਦੇ ਵਿੱਚ ਜਿਹੜਾ ਮੌਸਮ ਆ ਉਹ 30 ਤੋਂ ਉੱਤੇ ਬਹੁਤ ਘੱਟ ਥਾਵਾਂ ਤੇ ਜਾਂਦਾ ਪਰ ਹਲੇ ਵੀ ਜਿਹੜਾ 30 ਤੋਂ ਉੱਤੇ ਟੈਂਪਰੇਚਰ ਬਹੁਤ ਸਾਰੇ ਥਾਵਾਂ ਤੇ ਦਿਖਾਈ ਦੇ ਰਿਹਾ ਸੋ ਉਮੀਦ ਕਰਨੀ ਚਾਹੀਦੀ ਆ ਵੀ ਜਿਹੜੀ ਇਹ ਗਲੋਬਲ ਵਾਰਮਿੰਗ ਆ ਇਹਦੇ ਤੇ ਇਹਦੇ ਤੋਂ ਥੋੜਾ ਜਿਹਾ ਵਾਪਸ ਮੁੜ ਕੇ ਤੇ ਸਾਡਾ ਜਿਹੜਾ ਟੈਂਪਰੇਚਰ ਆ ਉਹ ਨੋਰਮਲ ਹੋ ਜੇ ਤਾਂ ਜ਼ਿਆਦਾ ਬਿਹਤਰ ਆ ਸੋ ਦੋਸਤੋ ਮੌਸਮ ਤੋਂ ਬਾਅਦ ਜੇ ਆਪਾਂ ਹੁਣ ਇੱਧਰ ਰਾਜਾ ਮਲਦੂਰਾ ਹੋਰਾਂ ਨੇ ਵੀ ਮੈਨੂੰ ਲੱਗਦਾ ਭੇਜਤਾ ਜੀ ਮੌਸਮ ਦਾ ਕਹਿੰਦੇ ਜੀ ਨਹੀਂ ਉਹਨਾਂ ਨੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਹਾਂ ਤੇ ਤੁਹਾਡਾ ਮੌਸਮ ਦਾ ਕੀ ਹਾਲ ਆ ਜੀ ਇਹ ਵੀ ਦੱਸਿਓ ਰਾਜਾ ਬਾਈ ਤੇ ਉਮੀਦ ਆ ਤੁਹਾਡਾ ਜਿਹੜਾ ਅੱਜ ਮੌਸਮ ਆ ਜਿਹੜਾ ਵਿਕਟੋਰੀਆ ਦਾ ਹੋਣ ਕਰਕੇ ਤੇ ਐਡਲੇਡ ਦੇ ਵਿਚਾਲੇ ਜੇ ਹੋਣ ਕਰਕੇ ਤੁਸੀਂ ਵੀ 30 ਤੋਂ ਥੱਲੇ ਹੀ ਰਹੋਗੇ ਸੋ 30 ਦੇ ਥੱਲੇ ਦਾ ਮੌਸਮ ਫੇਰ ਵੀ ਖੇਤੀ ਦੇ ਵਿੱਚ ਬਰਦਾਸ਼ਤ ਕਰਨ ਦੇ ਲਾਇਕ ਆ ਇਸ ਤੋਂ ਜ਼ਿਆਦਾ ਥੋੜਾ ਜਿਹਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਮੈਨੂੰ ਨਾ ਜਿਹੜੀ ਵਿਚਾਰ ਤੁਸੀਂ ਤਾਂ ਨਹੀਂ ਭੇਜਿਆ ਕੋਈ ਵੀ, ਪਰ ਮੈਂ ਦੇਖ ਰਿਹਾ ਸੀ ਇੱਕ ਵਿਚਾਰ, ਇੱਕ ਮੈਨੂੰ ਗੱਲ ਸਾਹਮਣੇ ਪਈ ਆ ਰਹੀ ਸੀ, ਬੜੀ ਪਿਆਰੀ ਲੱਗੀ ਗੱਲ, ਮੈਂ ਉਹ ਉਸ ਤੇ ਗੱਲ ਕਰ ਲੈਣਾ ਕਿਉਂਕਿ ਮੈਂ ਕੋਈ ਪ੍ਰੀ ਪਲਾਨ ਹੋ ਕੇ ਨਹੀਂ ਆਉਂਦਾ, ਜੋ ਵੀ ਚੀਜ਼ ਸਾਹਮਣੇ ਆ ਜਾਂਦੀ ਉਹ ਦੇਖ ਰਿਹਾ। ਇੱਕ ਫੇਸਬੁੱਕ ਤੇ ਕਿਸੇ ਨੇ ਛੋਟਾ ਜਿਹਾ ਇੱਕ ਕਟਾਕਸ਼ ਕਹਿ ਲਓ ਸਾਂਝਾ ਕੀਤਾ ਹੋਇਆ, ਉਸੇ ਤੇ ਚਰਚਾ ਕਰਦੇ ਆ। ਕਹਿੰਦੇ ਇੱਕ ਵਾਰ ਦੋ ਮਿੱਤਰ ਮਿਲਦੇ ਆ ਕਾਫੀ ਚਿਰ ਬਾਅਦ, ਤਾਂ ਉਹ ਦੋਨੇ ਮਿੱਤਰ, ਇੱਕ ਮਿੱਤਰ ਦੇ ਨਾਲ ਉਹਨਾਂ ਦੀ ਛੋਟੀ ਜਿਹੀ ਧੀ ਆ ਨਾਲ, ਤੇ ਜਦੋਂ ਦੋਨੇ ਆਪਸ ਵਿੱਚ ਦੀ ਵਿਚਾਰ ਵਟਾਂਦਰਾ ਕਰਦੇ ਆ, ਪੁਰਾਣੇ ਪੜ੍ਹਦੇ ਸੀ ਜਾਂ ਜਿਵੇਂ ਵੀ ਸੀ, ਕਈ ਸਾਲਾਂ ਬਾਅਦ ਮਿਲੇ ਆ, ਤੇ ਉਹ ਚੋਂ ਪਹਿਲਾ ਮਿੱਤਰ ਜਿਹਦੇ ਨਾਲ ਛੋਟੀ ਜਿਹੀ ਧੀ ਸੀ, ਉਹ ਕਹਿੰਦਾ ਵੀ ਮੇਰੇ ਦੋ ਧੀਆਂ, ਇੱਕ ਆ ਮੇਰੇ ਨਾਲ ਆ ਉਂਗਲ ਫੜੀ ਹੋਈ ਸੀ, ਇੱਕ ਮੇਰੇ ਘਰ ਆ, ਤੇ ਦੂਜਾ ਮਿੱਤਰ ਮੂਹਰੋਂ ਕਹਿੰਦੇ ਬੇਵਾਕੀ ਨਾਲ ਬੜੀ ਤੇਜ਼ੀ ਨਾਲ ਬਿਨਾਂ ਸੋਚੇ ਸਮਝੇ ਕਹਿੰਦਾ ਸ਼ੁਕਰ ਆ ਮੇਰੇ ਤਾਂ ਰੱਬ ਨੇ, ਮੈਨੂੰ ਤਾਂ ਕੋਈ ਧੀ ਨਹੀਂ ਦਿੱਤੀ ਕਹਿੰਦਾ ਰੱਬ ਨੇ। ਉਹਨੇ ਬੜਾ ਲੰਮਾ ਹੌਂਕਾ ਭਰ ਕੇ ਤੇ ਉਹਨੂੰ ਵਿਚਾਰਾ ਜਿਹਾ ਦਿਖਾਉਂਦਿਆ ਹੋਇਆ, ਮੂਹਰਲੇ ਨੂੰ ਵਿਚਾਰਾ ਦਿਖਾਉਂਦਿਆ ਹੋਇਆ ਉਹਨੇ ਇਹ ਸ਼ਬਦ ਬੋਲੇ। ਤਾਂ ਉਸ ਟਾਈਮ ਦੇ ਉੱਤੇ ਕਹਿੰਦੇ ਉਹ ਨੰਨੀ ਜਿਹੀ ਪਰੀ ਜਿਹੜੀ ਛੋਟੀ ਜਿਹੀ ਕੁੜੀ ਸੀ, ਉਹਦਾ ਜਵਾਬ ਸੀ ਜਿਹੜਾ ਉਹ ਮੈਨੂੰ ਲੱਗਦਾ ਸ਼ਾਇਦ ਕੋਈ ਹੋਰ ਵੀ ਫਿਲੋਸਫਰ ਵੀ ਨਾ ਦੇ ਪਾਉਂਦਾ ਜਾਂ ਕੋਈ ਹੋਰ ਨਾ ਜਵਾਬ ਦੇ ਪਾਉਂਦਾ। ਤਾਂ ਉਹਨਾਂ ਦਾ ਜਵਾਬ ਸੀ ਕਹਿੰਦਾ ਕੋਈ ਨੀ ਅੰਕਲ, ਰੱਬ ਵੀ ਧੀ ਉਹਨਾਂ ਨੂੰ ਦਿੰਦਾ ਜਿਹਨਾਂ ਨੂੰ ਸਾਂਭਣ ਦੀ ਜਾਂਚ ਹੋਵੇ, ਜਿਹਨਾਂ ਨੂੰ ਧੀ ਨੂੰ ਪਾਲਣ ਦੀ ਜਾਂਚ ਹੋਵੇ। ਸੋ ਮੈਨੂੰ ਨੀ ਲੱਗਦਾ ਵੀ ਤੂੰ ਬਾਅਦ ਮੈਨੂੰ ਇਹਨੂੰ ਐਕਸਪਲੇਨ ਕਰਨ ਦੀ ਲੋੜ ਆ ਜਾਂ ਕਰਨਾ ਚਾਹੀਦਾ। ਮੈਨੂੰ ਬੜੀ ਖੂਬਸੂਰਤ ਲੱਗੀ ਇਹ ਗੱਲ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਆ, ਤੇ ਉਮੀਦ ਆ ਤੁਸੀਂ ਵੀ ਇਸ ਚੀਜ਼ ਨੂੰ ਇਹਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਦੂਜਾ, ਮੈਂ ਰਾਤੀ ਨਾ ਇੱਕ ਵੀਡੀਓ ਸ਼ੇਅਰ ਕੀਤੀ ਸੀ, ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰਨੀ ਬਣਦੀ ਆ। ਅਸੀਂ ਕਥਾ ਕੀਰਤਨ ਬਹੁਤ ਸੁਣਦੇ ਹਾਂ, ਅਸੀਂ ਬਹੁਤ ਸਾਰੀਆਂ ਗੁਰਬਾਣੀ ਦੀਆਂ ਗੱਲਾਂ ਸੁਣਦੇ ਹਾਂ, ਪਰ ਅਸੀਂ ਨਾ ਉਨੀ ਗਹਿਰਾਈ 'ਚ ਐ ਨਹੀਂ ਜਾਂਦੇ। ਸਾਨੂੰ ਲੱਗਦਾ ਵੀ ਅਧਿਆਤਮਿਕ ਗੱਲਾਂ ਸਾਡੀ ਸੋਚ ਤੋਂ ਬਾਹਰ ਦੀਆਂ ਗੱਲਾਂ, ਸਾਡੇ ਨਾਲ ਉੱਚੀਆਂ ਗੱਲਾਂ, ਅਸੀਂ ਸ਼ਾਇਦ ਉੱਥੋਂ ਤੱਕ ਨਾ ਪਹੁੰਚ ਸਕੀਏ, ਅਸੀਂ ਅੱਧਾ ਕੁ ਅੱਧੇ ਕੁ ਡਰਦੇ ਹਾਂ ਵੀ ਅਸੀਂ ਅੱਧ ਵਿਚਾਲੇ ਨਾ ਰਹਿ ਜਾਈਏ। ਇਹੋ ਜਿਹੀਆਂ ਗੱਲਾਂ ਕਰਕੇ ਕਈ ਵਾਰੀ ਅਸੀਂ ਰਾਹ ਹੀ ਨਹੀਂ ਮੰਨਦੇ, ਜਾਂ 2 ਮਿੰਟ 4 ਮਿੰਟ ਸੁਣਦੇ ਹਾਂ ਤੇ ਉਦੋਂ ਬਾਅਦ ਅਮਲ ਨਹੀਂ ਕਰਦੇ ਉਹਦੇ ਤੇ। ਅਮਲ ਤਾਂ ਕਰਨਾ ਮੈਨੂੰ ਲੱਗਦਾ 1% ਬੰਦੇ ਦੇ ਬਸ 'ਚ ਹੀ ਹੋਊਗਾ। ਸੁਣ ਹਰੇਕ ਸਕਦਾ, ਸੁਣ ਲੂਗਾ, ਪਰ ਅਮਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਪਰ ਜਦੋਂ ਕੋਈ ਸਰਲ ਭਾਸ਼ਾ 'ਚ ਸਰਲ ਗੱਲ ਕਰਦਾ, ਉਹ ਥੋੜੀ ਜਿਹੀ ਸਾਨੂੰ ਐਂ ਲੱਗਦਾ ਵੀ ਇਹ ਤਾਂ ਸੁਖਾਲੀ ਤੇ ਦੁਨਿਆਵੀ ਗੱਲ ਆ, ਤੇ ਉਹ ਦੁਨਿਆਵੀ ਗੱਲ ਨੂੰ ਕਈ ਵਾਰੀ ਸੁਣ ਮੰਨ ਲੈਂਦੇ ਹਾਂ। ਤੇ ਤਾਂ ਹੀ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਜਿਹੜੇ ਵੱਡੇ ਵੱਡੇ ਸਾਡੇ ਕਥਾ ਵਾਚਕ ਨੇ, ਉਹ ਵੀ ਦੁਨਿਆਵੀ ਗੱਲਾਂ ਨੂੰ ਵਿੱਚ, ਕਹਾਣੀਆਂ ਨੂੰ, ਨਿੱਕੀਆਂ ਮੋਟੀਆਂ ਇੱਧਰਲੀਆਂ ਉੱਧਰਲੀਆਂ ਗੱਲਾਂ ਨੂੰ ਵਿੱਚ ਐਡ ਕਰਕੇ ਉਹ ਸੁਣਾਉਂਦੇ ਆ। ਉਹਦਾ ਕਾਰਨ ਹੀ ਇਹ ਹੁੰਦਾ ਵੀ ਉਹ ਲੋਕਾਂ ਨੂੰ ਆਪਣੀ ਗੱਲ ਲੱਗੇ, ਆਪਣੀ ਗੱਲ ਲੱਗ ਕੇ ਉਹ ਅੰਦਰ ਉਹਨਾਂ ਦੇ ਘਰ ਕਰੇ ਤੇ ਛੇਤੀ ਸਮਝ ਲੈਣ। ਸੋ ਇਹੋ ਜਿਹੀਆਂ ਗੱਲਾਂ ਦੇ ਜਿਹੜੀ ਮੈਂ ਕੱਲ੍ਹ ਰਾਤੀ ਨਾ ਇੱਕ ਵੀਡੀਓ ਸ਼ੇਅਰ ਕੀਤੀ ਆ, ਮੈਨੂੰ ਬੜਾ ਅਫਸੋਸ ਹੋ ਰਿਹਾ ਸੀ ਉਸ ਵੀਡੀਓ ਦੇ ਵਿੱਚ ਮੈਂ ਰਾਤੀ ਲੇਟ ਸ਼ੇਅਰ ਕੀਤੀ ਆ। ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਹੜੇ ਉਹ ਇੱਕ ਪ੍ਰੋਫੈਸਰ ਆ, ਕਹਿ ਸਕਦਾ ਮੈਂ ਉਹਨਾਂ ਨੂੰ ਇਸ ਸਟੇਜ ਦੇ ਉੱਤੇ, ਉਹ ਪ੍ਰੋਫੈਸਰ ਜਾਂ ਇੱਕ ਇੰਟਲੈਕਚੁਅਲ ਜਾਂ ਇੱਕ ਬੁੱਧੀਜੀਵੀ ਉਹ ਵੀਡੀਓ ਦੇ ਵਿੱਚ ਇੱਕ ਲੈਕਚਰ ਦੇ ਰਹੇ ਆ, ਜਿਵੇਂ ਇੱਕ ਕਲਾਸ ਨੂੰ ਲੈਕਚਰ ਦਿੱਤਾ ਜਾ ਰਿਹਾ। ਤੇ ਉਹ ਮੈਨੂੰ ਉਹਨਾਂ ਦਾ ਨਾਂ ਨਹੀਂ ਰਾਤੀ ਪਤਾ ਲੱਗ ਸਕਿਆ, ਮੈਂ ਲੇਟ ਸ਼ੇਅਰ ਕੀਤੀ, ਪਰ ਮੈਂ ਅੱਜ ਕੋਸ਼ਿਸ਼ ਕਰੂੰ ਵੀ ਕੌਣ ਨੇ ਉਹ। ਤੇ ਉਹਨਾਂ ਨੇ ਤਕਰੀਬਨ 12-15 ਮਿੰਟ ਦੀ ਉਹ ਵੀਡੀਓ ਆ ਜਿਹੜਾ ਮੈਂ ਸ਼ੇਅਰ ਕੀਤੀ ਆ, ਤੇ ਵਾਕਈ ਤੁਹਾਡੇ ਉਹ 12-15 ਮਿੰਟਾਂ ਦਾ ਮੁੱਲ ਮੋੜਦੀ ਆ। ਤੇ ਉਹਨਾਂ ਨੇ ਇੰਨਾ ਕੁ ਜ਼ਰੂਰ ਪਤਾ ਲੱਗਦਾ ਗੱਲਾਂ ਬਾਤਾਂ ਚੋਂ ਵੀ ਉਹ ਕੈਨੇਡਾ ਦੇ ਵਿੱਚ ਨੇ ਤੇ ਕੈਨੇਡਾ ਦੇ ਵਿੱਚ ਕਿਤੇ ਲੈਕਚਰ ਦੇ ਰਹੇ ਆ, ਤੇ ਉਹ ਕਿਹੋ ਕਲਾਸ 'ਚ ਲੈਕਚਰ ਦੇ ਰਹੇ ਆ ਇਹ ਨਹੀਂ ਹਜੇ ਪਤਾ ਲੱਗ ਰਿਹਾ, ਪਰ ਉਹਨਾਂ ਦਾ ਜਿਹੜਾ ਲੈਕਚਰ ਦਾ ਤਰੀਕਾ ਜਾਂ ਜਿਹੜਾ ਉਹਨਾਂ ਦਾ ਸਮਝਾਉਣ ਦਾ ਤਰੀਕਾ ਉਹ ਬੜਾ ਹੀ ਵਧੀਆ ਤੇ ਸਾਨੂੰ ਆਪਣਾ ਜਿਹਾ ਲੱਗਦਾ, ਤੇ ਕੋਈ ਔਖਾਈ ਨਹੀਂ ਉਹਦੇ ਵਿੱਚ ਲੱਗਦੀ। ਉਹ 'ਚ ਉਹਨਾਂ ਨੇ ਜ਼ਿੰਦਗੀ ਦੀਆਂ 3 ਸਟੇਜਾਂ ਦਿਖਾਈਆਂ ਵੀ ਜ਼ਿੰਦਗੀ ਦੀਆਂ ਜਿਹੜੀਆਂ 3 ਸਟੇਜਾਂ ਕੀ ਹੁੰਦੀਆਂ। ਪਹਿਲੀ ਸਟੇਜ ਦੇ ਵਿੱਚ ਉਹ ਬੜੀ ਬਰੀਫਲੀ ਦਿਖਾਉਂਦੇ ਆ ਵੀ ਪਹਿਲੀ ਸਟੇਜ ਹੁੰਦੀ ਹੈ ਜੀ ਤੁਹਾਨੂੰ ਆਪਣੇ ਸਰੀਰ ਆ ਜਿਹੜਾ ਤੁਹਾਨੂੰ ਕੁਦਰਤ ਬੰਨਿਓ ਦਿੱਤਾ, ਇਹਨੂੰ ਜਿਉਂਦਾ ਰੱਖਣ ਲਈ ਕੁਝ ਨਾ ਕੁਝ ਕਰਨਾ ਪੈਂਦਾ, ਕਿਉਂਕਿ ਜੇ ਇਹਨੂੰ ਜਿਉਂਦਾ ਰੱਖਣਾ ਤਾਂ ਇਹਦੇ ਲਈ ਤੁਹਾਨੂੰ ਕੁਝ ਨਾ ਕੁਝ ਫੀਡ ਕਰਨਾ ਪੈਣਾ, ਜੇ ਫੀਡ ਕਰਨਾ ਤਾਂ ਉਹਦੇ ਲਈ ਤੁਹਾਨੂੰ ਕੰਮ ਕਰਨਾ ਪੈਣਾ ਜਾਂ ਦੁਨੀਆ ਵੀ ਘੁੰਮਣ ਘੇਰੀਆਂ ਚ ਉੱਭੜਨਾ ਪੈਣਾ। ਜੇ ਤੁਹਾਡੇ ਸਾਹਮਣੇ ਵੀ ਤੁਹਾਨੂੰ ਸਰੀਰ ਦੇ ਤਾ ਜੇ ਕਿਸਮ ਦਾ, ਤੇ ਉਹ ਸਰੀਰ ਨੂੰ ਜੇ ਤੁਸੀਂ ਹਫ਼ਤਾ 10-20 ਦਿਨ ਨਾ ਟ੍ਰੀਟ ਕਰੋਗੇ, ਨਾ ਸੰਭਾਲੋਗੇ, ਤਾਂ ਉਹ ਕਿੱਥੋਂ ਚੱਲੂਗਾ। ਸੋ ਫਿਰ ਪਹਿਲੀ ਤੁਹਾਡੀ ਜਿਹੜੀ ਜ਼ਰੂਰਤ ਆ ਜਾਂ ਪਹਿਲੀ ਸਟੇਜ ਆ ਉਹ ਸਰੀਰ ਨੂੰ ਸਾਂਭਣ ਦੀ ਆ, ਤੇ ਦੂਜੀ ਸਟੇਜ ਦੇ ਵਿੱਚ ਜਾ ਕੇ ਫਿਰ ਉਹ ਮਨ ਦੀ ਗੱਲ ਕਰਦੇ ਆ ਵੀ ਦੂਜੀ ਸਟੇਜ ਦੇ ਵਿੱਚ ਜਾ ਕੇ ਤੁਸੀਂ ਮਨ ਦੀਆਂ ਜਿਹੜੀਆਂ ਰੀਝਾਂ ਹੁੰਦੀਆਂ, ਮਨ ਦੀਆਂ ਗੱਲਾਂ ਉਹ ਪੂਰੀਆਂ ਕਰਨ ਲੱਗ ਜਾਂਦੇ ਹੋ ਜਦੋਂ ਤੁਸੀਂ ਤੁਹਾਡੇ ਸਿਮਣ ਤੋਂ ਬਾਅਦ ਅਣਫ ਹੋ ਜਾਂਦਾ, ਤੁਹਾਡੇ ਕੋਲ ਖਾਣੇ ਪੀਣੇ ਤੋਂ ਬਾਅਦ ਅਣਫ ਹੋ ਜਾਂਦਾ, ਫਿਰ ਘਰ ਪਰਿਵਾਰ ਗੱਡੀਆਂ ਉਹ ਜਿਹੀਆਂ ਕਰਦੇ ਕਰਾਉਂਦੇ, ਫਿਰ ਤੁਸੀਂ ਕਿਤੇ ਨਾ ਕਿਤੇ ਉਹਨਾਂ ਚੋਂ ਮਨ ਦੀ ਸ਼ਾਂਤੀ ਲਈ ਕੁਛ ਨਾ ਕੁਛ ਅੱਗੇ ਵੀ ਵਧਣ ਦੀ ਕੋਸ਼ਿਸ਼ ਕਰਦੇ ਹੋ, ਕੁਛ ਨਾ ਕੁਛ ਸਕੂਨ ਦੀਆਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਕਹਿੰਦੇ ਉੱਥੇ ਪਹਿਲੀ ਸਟੇਜ ਵਾਲੇ ਲੋਕਾਂ ਨੂੰ ਦੂਜੀ ਸਟੇਜ ਵਾਲੇ ਲੋਕ ਮੂਰਖ ਦਿਖਾਈ ਦਿੰਦੇ ਆ, ਤਾਂ ਤੀਜੀ ਸਟੇਜ ਉਹਨਾਂ ਨੇ ਅਧਿਆਤਮਿਕ ਕਹੀ ਆ। ਮੈਂ ਬਰੀਫ ਦੇ ਵਿੱਚ ਕਰ ਰਿਹਾ ਕਿਉਂਕਿ ਫਿਰ ਤੁਹਾਨੂੰ ਵੀਡੀਓ ਦੇਖਣ ਦਾ ਮਜ਼ਾ ਨਹੀਂ ਆਉਣਾ, ਮੈਂ ਤੁਹਾਨੂੰ ਰਿਕਮੈਂਡ ਕਰਦਾ ਜ਼ਰੂਰ ਦੇਖੋ। ਤੀਜੀ ਸਟੇਜ ਆ ਜਿਹੜੀ ਉਹਨਾਂ ਨੇ ਅਧਿਆਤਮਿਕ ਦੱਸੀ ਆ, ਵੀ ਫਿਰ ਜੋ ਤੀਜੀ ਸਟੇਜ ਦੇ ਵਿੱਚ ਜਾਂਦਾ ਬੰਦਾ ਪਹੁੰਚ ਜਾਂਦਾ, ਉਦੋਂ ਉਹਨੂੰ ਮਨ ਦੀਆਂ ਜਿਹੜੀਆਂ ਇੱਛਾਵਾਂ ਉਹ ਵੀ ਚੀਜ਼ਾਂ ਸਾਰੀਆਂ ਚੀਜ਼ਾਂ ਖਾਸ ਨਹੀਂ ਲੱਗਦੀਆਂ, ਪਰ ਫਿਰ ਉਹਨੂੰ ਦੂਜੀ ਸਟੇਜ ਉਦੋਂ ਵੀ ਵੱਡਾ ਮੂਰਖ ਸਮਝਣ ਲੱਗ ਜਾਂਦੇ ਆ, ਤੇ ਦੂਜੀ ਸਟੇਜ ਵਾਲਿਆਂ ਨੂੰ ਵੀ ਲੱਗਦਾ ਵੀ ਇਹ ਜਿਹੜਾ ਸਹੀ ਨਹੀਂ ਹੈ ਬੰਦੇ ਦੀ ਸੋਚ, ਤੇ ਕਿਤੇ ਭਟਕ ਗਿਆ ਰਾਹ ਚੋਂ। ਸੋ ਬਹੁਤ ਹੀ ਖੂਬਸੂਰਤ ਢੰਗ ਨਾਲ ਬੜੀ ਵਧੀਆ ਉਹਨਾਂ ਨੇ ਜਿਹੜੀ ਇਹ ਵਿਖਿਆਨ ਕੀਤਾ, ਤੇ ਜੇ ਤੁਸੀਂ 10-12 ਮਿੰਟ ਜ਼ਿੰਦਗੀ ਦੇ ਲਾਓਗੇ ਤੇ ਥੋੜੀਆਂ ਜਿਹੀਆਂ ਕੱਲੀਆਂ ਅੱਖਾਂ ਨਾਲ ਦੇਖਣ ਦੀ ਥਾਂ ਤੇ ਜਾਂ ਕੰਨਾਂ ਨਾਲ ਸੁਣਨ ਦੀ ਥਾਂ ਤੇ ਜਿਹਨੂੰ ਦਿਲੋ ਦਿਮਾਗ ਦੇ ਵਿੱਚ ਇੱਕ ਵਸਾ ਕੇ ਜੇ ਸੁਣੋ ਦੇਖੋਗੇ, ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਉਹ ਵੀਡੀਓ ਜ਼ਰੂਰ ਵਰਥ ਕਰੂਗੀ। ਇੱਕ ਮੈਂ ਦੋਸਤਾਂ ਨੂੰ ਬੇਨਤੀ ਕਰਦਾ ਵੀ ਅੱਜ ਕੱਲ੍ਹ ਨਾ ਇੱਕ ਬੜੀ ਪ੍ਰੋਬਲਮ ਆਈ ਹੋਈ ਆ ਮੋਬਾਈਲ ਫੋਨਾਂ ਦੇ ਵਿੱਚ, ਤੁਹਾਨੂੰ ਹਰ ਦੂਜਾ ਬੰਦਾ ਕਹਿੰਦਾ ਮਿਲ ਜੂ ਯਾਰ ਮੇਰੇ ਮੋਬਾਈਲ ਦੇ ਵਿੱਚ ਸਪੇਸ ਨਹੀਂ ਹੈ। ਇੱਥੋਂ ਤੱਕ ਹੋ ਜਾਂਦਾ ਮੇਰੇ ਤਾਂ ਕਈ ਵਾਰੀ ਵੀ ਆਪਦੀ ਕੋਈ ਜ਼ਰੂਰੀ ਫੋਟੋ ਵੀ ਖਿੱਚਣੀ ਆ, ਉਹ ਖਿੱਚਣ ਨੂੰ ਵੀ ਸਪੇਸ ਨਹੀਂ ਹੁੰਦਾ, ਤੇ ਐਟ ਏ ਟਾਈਮ ਕੁਛ ਨਾ ਕੁਛ ਸਾਨੂੰ ਡਿਲੀਟ ਕਰਨਾ ਪੈਂਦਾ। ਸੋ ਜਦੋਂ ਤੁਸੀਂ ਇਹਦਾ ਕਾਰਨ ਕੀ ਹੈ, ਇਹਦਾ ਕਾਰਨ ਇਹ ਹੈ ਵੀ ਵਟਸਐਪ ਵਗੈਰਾ ਜਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਜੇ ਇੱਕ ਵੀਡੀਓ ਆ ਗਈ ਤਾਂ ਉਹੀ ਵੀਡੀਓ ਹਜ਼ਾਰਾਂ ਵਾਰੀ ਆ ਜਾਂਦੀ ਆ, ਪਤਾ ਨਹੀਂ ਕਿੰਨੇ ਕੁ ਵਾਰੀ ਸ਼ੇਅਰ ਹੋਈ ਜਾਂਦੀ ਆ, ਕਿੰਨਾ ਕੁਛ ਹੋ ਜਾਂਦਾ। ਪਰ ਮੇਰਾ ਮੰਨਣਾ ਵੀ ਜੇ ਕੋਈ ਚੰਗੀ ਚੀਜ਼ ਤੁਹਾਡੇ ਕੋਲ ਆਉਂਦੀ ਹੈ ਤਾਂ ਤੁਹਾਡੀ ਵੀ ਡਿਊਟੀ ਹੈ, ਚਾਹੇ ਕਿਵੇਂ ਉਹਨੂੰ ਗਾਂਹ ਤੱਕ ਪਹੁੰਚਾਓ ਜਿੱਥੋਂ ਤੱਕ ਜਾਂਦੀ ਹੈ ਉਹਨੂੰ ਪਹੁੰਚਾਓ, ਤੇ ਜੇ ਕੋਈ ਮਾੜੀ ਚੀਜ਼ ਆ ਜਾਂਦੀ ਹੈ ਤਾਂ ਉਹਨੂੰ ਕੋਸ਼ਿਸ਼ ਕਰੋ ਇਕੱਲੀ ਆਪਦੇ ਕੋਲੋਂ ਡਿਲੀਟ ਨਾ ਕਰੋ, ਜਿੱਥੋਂ ਆਈ ਆ ਉਹਨੂੰ ਇੱਕ ਰਿਟਰਨ ਮੈਸੇਜ ਜ਼ਰੂਰ ਕਰੋ, ਤੇ ਉਹਨੂੰ ਬੇਨਤੀ ਜੋੜੋ, ਹੱਥ ਜੋੜੋ ਵੀ ਨਰਾਜ਼ ਰਹਿ ਖੁਸ਼ ਰਹਿ ਭਰਾਵਾ, ਪਰ ਇਦੂ ਬਾਅਦ ਮੈਨੂੰ ਇਹੋ ਜਿਹੀ ਰਵਿਸ਼ ਮੈਨੂੰ ਨਾ ਭੇਜੀ, ਮੈਨੂੰ ਸਰਜੂ ਇਹਦੇ ਬਿਨਾਂ। ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਅਸੀਂ 5-4 ਮਿੰਟ ਦੀ ਖੁਸ਼ੀ ਲਈ, 5 ਮਿੰਟ ਦੀ ਆਪਦੇ ਮਨ ਦੀ ਤ੍ਰਿਪਤੀ ਲਈ ਮਾੜਾ ਚੀਜ਼ਾਂ ਵੀ ਦੇਖਣੀਆਂ ਪਸੰਦ ਕਰਦੇ ਹਾਂ, ਚਾਹੇ ਇਕੱਲੇਪਣ ਚ ਦੇਖੀਏ ਚਾਹੇ ਦੇਖਣਾ ਚਾਹੀਏ, ਪਰ ਜੇ ਬਚਿਆ ਜਾ ਸਕੇ ਤਾਂ ਉਦੋਂ ਵਧੀਆ ਚੀਜ਼ ਨਹੀਂ ਹੈ। ਕਿਉਂਕਿ ਸਾਨੂੰ ਸਾਰੇ ਥਾਵਾਂ ਤੇ ਚਾਹੇ ਉਹ ਸਾਡੇ ਗੁਰੂ ਧਰਮ ਸਭ ਚੀਜ਼ਾਂ ਸਿਖਾਉਂਦੀਆਂ ਵੀ ਰਵਿਸ਼ ਭਰਨ ਦੀ ਥਾਂ ਤੇ ਕੋਈ ਚੰਗੀਆਂ ਗੱਲਾਂ ਤੁਸੀਂ ਆਪਦੇ ਜ਼ਿਹਨ ਚ ਦਿਮਾਗ ਚ ਭਰ ਲਓ ਤਾਂ ਜ਼ਿਆਦਾ ਚੰਗੇ ਹੋ ਗਏ ਜੀ। ਸੋ ਗੱਲਾਂ ਬਾਤਾਂ ਤੇ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਬਹੁਤ ਸਾਰੇ ਮੈਸੇਜ ਆ ਗਏ ਆ ਜੀ, ਆਪਾਂ ਮੈਸੇਜ ਲੈ ਕੇ ਤੇ ਉਦੋਂ ਬਾਅਦ ਫਿਰ ਆਪਾਂ ਇੱਕ ਹੋਰ ਗੀਤ ਸੁਣਨਾ। ਗੀਤ ਆ ਜੀ ਵਿਦੇਸ਼ਾਂ ਨਾਲ ਸੰਬੰਧਿਤ, ਕੱਲ ਪਰਸੋਂ ਦਾ ਮੈਨੂੰ ਵੀ ਕਿਸੇ ਨੇ ਭੇਜਿਆ ਸੀ ਤੇ ਮੈਨੂੰ ਗਾਇਕ ਦਾ ਨਹੀਂ ਪਤਾ ਕੌਣ ਆ, ਪਰ ਜੋ ਵੀ ਹੈ ਰੂਹ ਨਾਲ ਗਾਇਆ ਗਾਇਕ ਨੇ, ਆਵਾਜ਼ ਚ ਦਾਮਾ ਗਾਉਣਾ ਆਉਂਦਾ, ਐ ਨਹੀਂ ਹੈ ਵੀ ਨਹੀਂ ਗਾਉਣਾ ਆਉਂਦਾ, ਤੇ ਜਿਹੜੀ ਕਲਮ ਆ ਉਹ ਭਾਵੇਂ ਨਵੀਂ ਕਲਮ ਆ ਪਰ ਕਲਮ ਨੇ ਪਰਦੇਸੀਆਂ ਨੂੰ ਖਾਸ ਕਰਕੇ ਕਾਫੀ ਹਲੂਣਿਆ। ਸੋ ਗੀਤ ਆਪਾਂ ਪਹਿਲਾਂ ਹੀ ਸੁਣਦੇ ਹਾਂ, ਗੀਤ ਸੁਣਨ ਤੋਂ ਬਾਅਦ ਫਿਰ ਮੇਲ ਮੈਸੇਜ ਲੈਂਦੇ ਹਾਂ ਕਿਉਂਕਿ ਮੈਸੇਜ ਕਾਫੀ ਆ ਗਏ ਆ ਤੇ ਫਿਰ ਤੁਹਾਡੀ ਕਾਲ ਵੀ ਲਵਾਂਗੇ ਨਾਲ ਦੀ ਨਾਲ। ਤੇ ਸੋ ਗੀਤ ਸਰਬਜੀਤ ਜੀ ਜ਼ਰੂਰ ਪਲੇ ਕਰੋ ਗੋਡਿਆਂ ਵਾਲਾ, ਤੇ ਮੈਨੂੰ ਵਧੀਆ ਲੱਗਿਆ ਉਹ ਗੀਤ।
ਉਹ ਤੁਰਿਆ ਸੀ ਮੈਂ ਘਰ ਤੋਂ ਦਿਲ ਵਿੱਚ ਲੈ ਕੇ ਜਾਵਾਂ ਨੂੰ, ਦੂਰ ਸੀ ਮੰਜ਼ਲਾਂ ਤੁਰ ਪਿਆਰਾ ਹੀ ਓਏ ਲੰਬੀਆਂ ਰਾਹਾਂ ਨੂੰ, ਧੁੱਪਾਂ ਛਾਵਾਂ ਸਿਰ ਤੋਂ ਲੰਘੀਆਂ, ਨਾ ਮੁੱਕਿਆ ਮੇਰਾ ਪਿੰਡਾਂ ਤੇ ਨਾ ਮੈਂ ਹੀ ਰੁਕ ਸਕਿਆ, ਸਭ ਜਾਏ ਦੂਰੇ ਨਾ ਸਦਰਾਂ ਹੋਈਆਂ ਪੂਰੀਆਂ ਤੇ ਨਾ ਘਰ ਹੀ ਮੁੜ ਸਕਿਆ, ਮੁੜ ਕੇ ਮੁੜੇ
ਲਓ ਜੀ ਮਿੱਤਰੋ, ਹੁਣ ਜੇ ਤਾਂ ਤੈਨੂੰ ਗਾਣਾ ਆਇਆ ਪਸੰਦ ਤਾਂ ਮੈਨੂੰ ਇਹ ਦੱਸ ਦਿਓ ਵੀ ਕਿਹਨੇ ਗਾਇਆ ਗਾ। ਆਵਾਜ਼ ਤਾਂ ਜਾਣੀ ਪਛਾਣੀ ਜੀ ਆ, ਤੇ ਥੋੜਾ ਜਿਹਾ ਦੱਸ ਦਿਓਗੇ ਤਾਂ ਜ਼ਿਆਦਾ ਪਤਾ ਲੱਗ ਜੂਗਾ, ਕਿਉਂਕਿ ਤੁਹਾਡੇ ਚੋਂ ਬਹੁਤ ਸਾਰੇ ਮਿਊਜ਼ਿਕ ਨੂੰ ਨੇੜੇ ਤੋਂ ਬਚਦੇ ਆ ਤੇ ਤੁਹਾਨੂੰ ਜ਼ਰੂਰ ਪਤਾ ਹੋਊਗਾ ਵੀ ਇਹ ਕਿਹਨੇ ਗਾਇਆ। ਸੋ ਲੰਮੀ ਚੌੜੀ ਲਿਸਟ ਆ ਜੀ ਮੈਸੇਜ ਦੀ, ਤੇ ਆਪਾਂ ਮੈਸੇਜ ਲੈਂਦੇ ਹਾਂ ਪਹਿਲਾਂ ਸਭ ਤੋਂ, ਫੇਰ ਅੱਗੇ ਵੱਧਦੇ ਹਾਂ ਜੀ। ਬਿੱਟੂ ਬੋਪਾ ਰਾਏ ਮਲਡੂਰਾ ਤੋਂ ਉਹਨਾਂ ਨੇ ਸਾਨੂੰ ਭੇਜ ਦਿੱਤਾ ਜੀ ਆਪਣੇ ਮੌਸਮ ਦੀ ਜਾਣਕਾਰੀ, ਤੇ ਕਹਿੰਦੇ ਜੀ ਅੱਜ 34 degree ਤੱਕ ਚਲਾ ਜਾਊਗਾ, 13 to 34, ਪਰ ਫਿਲਹਾਲ ਆ ਜਿਹੜਾ 27 degree ਟੈਂਪਰੇਚਰ ਆ। ਸੋ ਮਲਦੂਰੇ ਵਾਲਿਓ, ਅੱਜ ਵੀ ਹਜੇ ਗਰਮੀ ਆ, ਪਰ ਮੈਨੂੰ ਲੱਗਦਾ ਅੱਜ ਗਰਮੀ ਦਾ ਅਖੀਰੀ ਦੇਣਾ, ਮੈਨੂੰ ਇਹ ਮਹਿਸੂਸ ਹੋ ਰਿਹਾ। ਮੈਂ ਲੰਮੀ ਜਿਹੜੀ ਡੇਟ ਦੇਖ ਰਿਹਾ ਸੀਗਾ, ਇਸ ਤੋਂ ਬਾਅਦ ਲੱਗਦਾ ਨੀ 30 ਕਿਤੇ ਟੱਪੂਗੀ ਗਰਮੀ ਵੈਦਰ। ਸੋ ਅੱਜ ਅਖੀਰੀ ਦੇਣਾ ਜੀ, ਇਹਨੂੰ ਇੰਜੋਏ ਕਰੋ ਤੇ ਜ਼ਰੂਰ ਤੁਹਾਨੂੰ ਵੀ ਚੰਗਾ ਲੱਗੂਗਾ। ਜਦੋਂ ਇੰਜੋਏ ਕਰੋਗੇ ਤਾਂ ਗਰਮੀ ਲੱਗਣੋਂ ਹਟ ਜੂਗੀ, ਮੈਨੂੰ ਮੇਰਾ ਇਹ ਮੰਨਣਾ। ਰਾਜਮਹਿੰਦਰ ਸਿੰਘ ਬਾਈ ਜੁੜੇ ਆ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਇੱਕ ਛੋਟੀ ਜਿਹੀ ਇੱਕ ਕਵਿਤਾ ਜੀ ਭੇਜੀ ਆ, ਮੈਂ ਪੜ੍ਹਦਾ ਜੀ। ਇੱਕ ਬੰਦੇ ਨੇ ਕਿਸੇ ਫਕੀਰ ਨੂੰ ਪੁੱਛਿਆ, ਮੈਂ ਇੰਨਾ ਗਰੀਬ ਕਿਉਂ ਹਾਂ? ਫਕੀਰ ਨੇ ਕਿਹਾ, ਤੂੰ ਗਰੀਬ ਇਸ ਲਈ ਹੈ ਕਿਉਂਕਿ ਤੂੰ ਕਿਸੇ ਨੂੰ ਦੇਣਾ ਨਹੀਂ ਸਿੱਖਿਆ। ਬੰਦੇ ਨੇ ਕਿਹਾ, ਪਰ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ। ਫਕੀਰ ਨੇ ਕਿਹਾ, ਤੁਹਾਡਾ ਚਿਹਰਾ ਇੱਕ ਮੁਸਕਾਨ ਦੇ ਸਕਦਾ, ਤੁਹਾਡਾ ਮੂੰਹ ਕਿਸੇ ਦੀ ਪ੍ਰਸ਼ੰਸਾ ਕਰ ਸਕਦਾ ਹੈ, ਜਾਂ ਦੂਸਰਿਆਂ ਨੂੰ ਸਕੂਨ ਦੇਣ ਲਈ ਦੋ ਮਿੱਠੇ ਬੋਲ ਬੋਲ ਸਕਦਾ ਹੈ, ਤੁਹਾਡੇ ਹੱਥ ਕਿਸੇ ਜ਼ਰੂਰਤਮੰਦ ਦੀ ਮਦਦ ਕਰ ਸਕਦੇ ਹਨ, ਤੇ ਤੂੰ ਕਹਿੰਦਾ ਹੈ ਕਿ ਤੇਰੇ ਕੋਲੇ ਦੇਣ ਨੂੰ ਕੁਝ ਨਹੀਂ ਹੈ। ਵਾਹ, ਬਹੁਤ ਖੂਬ ਜੀ, ਬਹੁਤ ਖੂਬ ਰਾਜਮਿੰਦਰ ਬਾਈ, ਬੜੀ ਚੰਗੀ ਗੱਲ ਤੁਸੀਂ ਸ਼ੇਅਰ ਕੀਤੀ ਆ। ਇਸੇ ਨੂੰ ਅਕਸਰ ਅਸੀਂ ਆਮ ਹੀ ਮੈਂ ਗੱਲ ਕਰਦਾ ਹੁੰਦਾ ਵੀ ਜਿਹੜੇ ਲੋਕ ਮੈਨੂੰ ਕਹਿ ਦਿੰਦੇ ਆ ਵੀ ਮੈਂ ਤਾਂ ਗਰੀਬ ਹਾਂ, ਮੈਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਗਰੀਬ ਅਮੀਰੀ ਦਾ ਜਿਹੜਾ ਪੈਮਾਨਾ ਉਹਨੂੰ ਤੁਸੀਂ ਏਦਾਂ ਨਹੀਂ ਦੇਖ ਸਕਦੇ ਵੀ ਪੈਸਾ ਅਮੀਰ ਦਾ ਨਿਸ਼ਾਨੀ ਆ। ਹਾਂ, ਪੈਸਾ ਬਹੁਤ ਕੁਛ ਹੈ ਪਰ ਸਭ ਕੁਛ ਨਹੀਂ ਹੈ। ਸੋ ਇਸ ਕਰਕੇ ਕੋਸ਼ਿਸ਼ ਇਹ ਰੱਖੋ ਵੀ ਜੋ ਅਮੀਰੀ ਤੁਹਾਨੂੰ ਰੱਬ ਨੇ ਦਿੱਤੀ ਆ ਉਹ ਅਮੀਰੀ ਇਹਨੂੰ ਮਾਣੋ। ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਇੱਕ ਇੱਕ ਅੰਗ ਦੀ ਇੱਕ ਨਾੜ ਵੀ ਜੇ ਟੇਢੀ ਹੋ ਜਾਏ ਨਾ, ਉਦੋਂ ਪਤਾ ਲੱਗਦਾ ਤੁਹਾਨੂੰ ਅਮੀਰੀ ਗਰੀਬੀ ਜ਼ਿੰਦਗੀ ਦੇ ਵਿੱਚ ਕੀ ਚੀਜ਼ ਹੈ ਫਿਰ। ਸੋ ਦੋਸਤੋ, ਜਿੱਥੇ ਵੀ ਤੁਸੀਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ਾਂ ਬਾਰੇ ਸੋਚਦੇ ਹੋ ਤਾਂ ਜ਼ਰੂਰ ਇਹ ਸੋਚੋ ਵੀ ਅਮੀਰੀ ਪੈਸੇ ਨਾਲ ਨਹੀਂ ਹੁੰਦੀ, ਅਮੀਰੀ ਰੱਬ ਦੀ ਬਖਸ਼ਿਸ਼ ਆ, ਰੱਬ ਨੇ ਦਿੱਤੀਆਂ ਗੱਲਾਂ ਨਾਲ ਅਮੀਰੀ ਹੁੰਦੀ ਆ। ਸੋ ਮਾਣੋ ਉਸ ਅਮੀਰੀ ਨੂੰ, ਜੇ ਤੁਸੀਂ ਤੰਦਰੁਸਤ ਹੋ, ਤੁਹਾਡੀ ਸਿਹਤ ਫਿੱਟ ਫਾਰ ਆ, ਤਾਂ ਤੁਸੀਂ ਇਹੀ ਮਾਣੋ ਵੀ ਤੁਸੀਂ ਅਮੀਰ ਹੋ, ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਹੋ। ਪੈਸਾ ਇੱਕ ਬੜੀ ਇੱਕ ਛੋਟੀ ਚੀਜ਼ ਆ, ਛੋਟੇ ਸਮੇਂ ਦੀ ਚੀਜ਼ ਆ, ਕਦੋਂ ਵੀ ਆ ਜਾ ਸਕਦਾ, ਤੇ ਇਸ ਕਰਕੇ ਜੋ ਕੁਦਰਤ ਦੀਆਂ ਦਾਤਾਂ ਉਹ ਦਾਤਾਂ ਕਿਤੇ ਨਹੀਂ ਜਾਂਦੀਆਂ, ਉਹ ਦਾਤਾਂ ਨੂੰ ਤੁਸੀਂ ਮਾਣੋ, ਉਹਨਾਂ ਦੇ ਗਿਲੇ ਸ਼ਿਕਵੇ ਨਾ ਕਰੋ, ਉਸ ਅਮੀਰੀ ਨੂੰ ਮਾਣ ਕੇ ਦੇਖੋ ਤੁਹਾਨੂੰ ਕਿੰਨਾ ਨਜ਼ਾਰਾ ਆਉਂਦਾ। ਮੈਂ ਕਈ ਵਾਰੀ ਨਾ ਨਿੱਕੀਆਂ ਨਿੱਕੀਆਂ ਗੱਲਾਂ ਨੋਟ ਕਰਦਾ, ਹਰ ਰੋਜ਼ ਦੇਖਦਾ ਜ਼ਿੰਦਗੀ ਦੇ ਵਿੱਚ ਸਾਨੂੰ ਸੱਜਣਾ ਮਿੱਤਰਾਂ ਦੇ ਦੁੱਖ ਤਕਲੀਫਾਂ ਦੇ ਸੁਨੇਹੇ ਆਉਂਦੇ ਆ, ਉਹਨਾਂ 'ਚ ਪਤਾ ਲੱਗਦਾ ਵੀ ਕੀ ਕੁਛ ਕਿਹੋ ਜਿਹੇ ਮਾਹੌਲ 'ਚ ਲੋਕ ਗੁਜ਼ਰ ਰਹੇ ਆ। ਜਿਵੇਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਸੋ ਨਾਨਕ ਦੁਖੀਆ ਸਭ ਸੰਸਾਰ ਵਾਲੀ ਗੱਲ ਦੇ ਮੁਤਾਬਕ ਹਰ ਰੋਜ਼ ਸੱਜਣਾ ਮਿੱਤਰਾਂ ਦੀਆਂ ਤਕਲੀਫਾਂ ਸੁਣਨ ਨੂੰ ਮਿਲਦੀਆਂ, ਜੋ ਅਸੀਂ ਰੇਡੀਓ ਜ਼ਰੀਏ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਸਕੇ ਵੀ ਕੀ ਤਕਲੀਫ ਆ। ਮੇਰੇ ਗੱਲਾਂ 'ਚੋਂ ਯਾਦ ਆਈ ਹੈ ਵੀ ਕੱਲ੍ਹ ਸਿਡਨੀ ਤੋਂ ਅਵਤਾਰ ਸਿੰਘ ਹੋਰਾਂ ਦਾ ਫੋਨ ਆਇਆ ਸੀ, ਉਹਨਾਂ ਨੂੰ ਵੀ ਆਪਾਂ ਲੈਣਾ ਅੱਜ ਰੇਡੀਓ 'ਤੇ, ਉਹਨਾਂ ਦੀ ਵੀ ਤਕਲੀਫ ਸਾਂਝੀ ਕਰਨੀ ਹੈ ਤੁਹਾਡੇ ਨਾਲ। ਪਰ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਵੀ ਇੱਕ ਨਿੱਕਾ ਜਿਹਾ ਬਾਡੀ ਦਾ ਪਾਰਟ ਖਰਾਬ ਹੋਣ ਨਾਲ, ਨਿੱਕੀ ਜਿਹੀ ਪ੍ਰੋਬਲਮ ਆਉਣ ਨਾਲ ਤੁਹਾਡੇ ਲਾਈਫ ਦੇ ਵਿੱਚ ਕਿੱਥੋਂ ਤੱਕ ਕੀ ਚੇਂਜਸ ਆ ਸਕਦੀਆਂ। ਸੋ ਕਿਉਂ ਨੀ ਤੁਸੀਂ ਸ਼ੁਕਰ ਮਨਾਉਂਦੇ ਵਾਹਿਗੁਰੂ ਦਾ ਜਿਹਨੇ ਤੁਹਾਨੂੰ ਇੰਨਾ ਕੁ ਵਧੀਆ ਜ਼ਿੰਦਗੀ ਦਿੱਤੀ ਆ, ਇੰਨਾ ਕੁ ਵਧੀਆ ਜਿਹੜਾ ਤੁਹਾਨੂੰ ਇੱਕ ਲਾਈਫ ਦਾ ਜਾਂ ਤੰਦਰੁਸਤੀ ਦਿੱਤੀ ਆ, ਉਸਦਾ ਸ਼ੁਕਰ ਤੜਕੇ ਹੱਥ ਨੇ ਜੇ ਤੁਸੀਂ ਮਨਾ ਲਓ ਤਾਂ ਮੈਨੂੰ ਲੱਗਦਾ ਉਹ ਵੀ ਥੋੜਾ। ਕੱਲ ਗੱਲ ਹੋ ਰਹੀ ਸੀ ਥੋੜੇ ਦਿਨ ਪਹਿਲਾਂ ਮੇਰੇ ਇੱਕ ਮਿੱਤਰ ਪਿਆਰੇ ਦੀ, ਉਹਨਾਂ ਨੇ ਮੇਰਾ ਪਤਾ ਲੈਣ ਲਈ ਫੋਨ ਕੀਤਾ ਸੀ ਅੱਖ ਬਾਰੇ, ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਫਾਦਰ ਸਾਹਿਬ ਦੀ ਇੱਕ ਅਜੀਬ ਪ੍ਰੋਬਲਮ ਆਈ। ਕਹਿੰਦੇ ਉਹ ਪ੍ਰੋਬਲਮ ਇਹ ਆਈ ਵੀ ਉਹਨਾਂ ਦੀਆਂ ਪਲਕਾਂ ਜੇ ਬੰਦ ਹੋ ਗਈਆਂ ਤਾਂ ਉਹ ਖੁੱਲਦੀਆਂ ਨਹੀਂ, ਉਹਨਾਂ ਨੂੰ ਹੱਥ ਨਾਲ ਖੋਲਣਾ ਪੈਂਦਾ, ਤੇ ਜੇ ਖੁੱਲੀਆਂ ਤਾਂ ਉਹਨਾਂ ਨੂੰ ਬੰਦ ਕਰਨ ਲਈ ਹੱਥ ਨਾਲ। ਹੁਣ ਦੇਖੋ ਕੀ ਅਜੀਬ ਜਿਹਾ ਫੰਕਸ਼ਨ ਜਾਂ ਅਜੀਬ ਜਿਹੀ ਪ੍ਰੋਬਲਮ ਆ, ਪਰ ਉਹਨਾਂ ਨੇ ਦੱਸਿਆ ਵੀ ਉਹਦੇ ਲਈ ਪਤਾ ਨਹੀਂ ਕਾਫੀ ਮਹਿੰਗਾ ਇੱਕ ਇੰਜੈਕਸ਼ਨ ਲੱਗਦਾ, ਤੇ ਉਹ ਇੰਜੈਕਸ਼ਨ ਵੀ 3 ਕੁ ਮਹੀਨੇ ਕੰਮ ਕਰਦਾ, ਤੇ 3 ਮਹੀਨਿਆਂ ਬਾਅਦ ਉਹ ਇੰਜੈਕਸ਼ਨ ਫਿਰ ਉਹੀ ਪ੍ਰੋਬਲਮ ਆ ਜਾਂਦੀ ਆ। ਹੁਣ ਦੇਖੋ ਤੁਸੀਂ ਇੱਕ ਨਿੱਕੀ ਜਿਹੀ ਕੋਈ ਕਿਤੇ ਪ੍ਰੋਬਲਮ ਸੀ ਕਨਾੜ ਦੇ ਵਿੱਚ, ਤੇ ਉਹਦੇ ਲਈ ਜਦੋਂ ਇੰਡੀਆ ਦੇ ਵਿੱਚ ਇਲਾਜ ਕਰਾਉਣ ਗਏ ਤਾਂ ਉੱਥੋਂ ਦੇ ਡਾਕਟਰ ਨੇ ਉਹ ਇੰਜੈਕਸ਼ਨ ਵੀ ਜਾਲੀ ਲਾਤਾ, ਜਿਹਦੇ ਨਾਲ ਕਿ ਉਹਨਾਂ ਨੂੰ ਹੋਰ ਪ੍ਰੋਬਲਮ ਆਈ। ਅਖੀਰ ਉਹਨਾਂ ਨੇ ਇੱਥੇ ਲਿਆਂਦਾ, ਇੱਥੇ ਲਿਆ ਕੇ ਭਾਵੇਂ ਉਹ ਮਹਿੰਗਾ ਇੰਜੈਕਸ਼ਨ ਸੀ, ਉਹਨਾਂ ਨੂੰ ਇੱਥੇ ਤੁਹਾਨੂੰ ਪਤਾ ਇਲਾਜ ਕਰਨਾ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਜੇ ਤੁਹਾਡੇ ਕੋਲੇ ਤੁਸੀਂ ਪੱਕੇ ਨਹੀਂ ਹੋ, ਤਾਂ ਉਹਨਾਂ ਨੇ ਇੱਥੇ ਜਦੋਂ ਦੱਸਿਆ ਡਾਕਟਰ ਨੇ ਵੀ ਜਾਲੀ ਇੰਜੈਕਸ਼ਨ ਦੀ ਵੀ ਇਹਦੇ ਕਾਰਨ ਉਹਨਾਂ ਨੇ ਅਸਲੀ ਇੰਜੈਕਸ਼ਨ ਲਾਇਆ,
ਪਰ ਡਾਕਟਰ ਨੇ ਦੱਸਿਆ ਵੀ ਇਹ ਪਰਮਾਨੈਂਟ ਇਲਾਜ ਨਹੀਂ, ਇਹ ਟੈਂਪਰੇਰੀ ਆ, ਇਹਦੇ ਲਈ ਆਪਰੇਸ਼ਨ ਜ਼ਰੂਰੀ ਆ। ਤੇ ਉਹ ਵੀ ਬੜਾ ਬਰੀਕੀ ਦੇ ਵਿੱਚ, ਫਿਰ ਉਹਨਾਂ ਨੇ ਦੱਸਿਆ ਵੀ ਮਦਰਾਸ ਦੇ ਵਿੱਚ ਇੱਕ ਬਹੁਤ ਵੱਡਾ ਸਾਡੇ ਅੱਖਾਂ ਦਾ ਹਸਪਤਾਲ ਆ ਸ਼ੰਕਰਾ ਨੇਤਰਾਲਿਆ, ਤੇ ਉੱਥੇ ਉਹਨਾਂ ਨੇ ਆਪਰੇਸ਼ਨ ਕਰਵਾਇਆ। ਸੋ ਕਹਿਣ ਦਾ ਮੇਰਾ ਭਾਵ ਆ ਵੀ ਨਿੱਕੀ ਜਿਹੀ ਚੂੜ ਵਿੰਗੀ ਹੋ ਜਾਏ ਸਾਡੇ ਸਰੀਰ ਦੇ ਵਿੱਚੋਂ ਇੱਕ ਨਿੱਕੀ ਜਿਹੀ, ਤੇ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਅਮੀਰ ਸੀ ਜਦੋਂ ਸਾਡੀ ਸਿਹਤ ਫਿੱਟ ਸੀ, ਤੇ ਜਦੋਂ ਸਾਡੀ ਸਿਹਤ ਦੇ ਵਿੱਚ ਆ ਗਈ ਨਾ ਕੁਛ ਉਦੋਂ ਅਸੀਂ ਗਰੀਬੀ ਹਾਂ। ਪਰ ਨਹੀਂ ਦੋਸਤੋ, ਅਸੀਂ ਤਾਂ ਅਮੀਰੀ ਗਰੀਬੀ ਪੈਸੇ ਨਾਲ ਸਮਝਣ ਲੱਗ ਗਏ, ਪੈਸੇ ਵਾਲੇ ਨੂੰ ਅਮੀਰ ਤੇ ਗਰੀਬ, ਜਿਹਦੇ ਕੋਲੇ ਪੈਸਾ ਨਹੀਂ ਉਹਨੂੰ ਗਰੀਬ। ਪਰ ਨਹੀਂ, ਮੇਰਾ ਮੰਨਣਾ ਗਰੀਬ ਉਹ ਆ ਜਿਹਨੂੰ ਵਾਹਿਗੁਰੂ ਬੰਨਿਓ ਮਿਲੀਆਂ ਦਾਤਾਂ ਚੋਂ, ਜਿਹੜੀਆਂ ਕੁਦਰਤ ਨੇ ਦਾਤਾਂ ਦੀ ਮੀਂਹ ਹੁੰਦਾ ਉਹਨਾਂ ਚੋਂ ਜੇ ਕੋਈ ਚੀਜ਼ ਨਹੀਂ ਮਿਲੀ ਤਾਂ ਉਹਨੂੰ ਉਹ ਜ਼ਰੂਰ ਅਸੀਂ ਉਹਨੂੰ ਗਰੀਬ ਕਹਿ ਸਕਦੇ ਹਾਂ। ਸੋ ਦੋਸਤੋ, ਪ੍ਰੋਗਰਾਮ 'ਚ ਬਹੁਤ ਸਾਰੇ ਮੈਸੇਜ ਆ ਰਹੇ ਆ, ਮੇਲਾਂ ਆ ਰਹੀਆਂ, ਆਪਾਂ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ ਪ੍ਰੋਗਰਾਮ ਦੇ ਵਿੱਚ।
ਦੁਨੀਆਂ ਭਰ 'ਚ ਵਸਣ ਵਾਲੇ ਰੰਗਮੰਚ ਕਰਮੀਆਂ ਨੂੰ ਹਰਮਨ ਰੇਡੀਓ ਵੱਲੋਂ ਵਿਸ਼ਵ ਰੰਗਮੰਚ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ।
ਕੁਝ ਛੱਡ ਗਿਆ ਸੀ ਮੁੜ ਆਇਆ, ਮੈਨੂੰ ਘੁੱਟ ਕੇ ਸੀਨੇ ਨਾਲ ਆਇਆ, ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ। ਕੁਝ ਛੱਡ ਗਿਆ ਸੀ ਮੁੜ ਆਇਆ, ਮੈਨੂੰ ਘੁੱਟ ਕੇ ਸੀਨੇ ਨਾਲ ਆਇਆ, ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਸੂਝ ਨਹੀਂ ਆਇਆ ਨਾ ਹੀ ਆਉਣਾ ਏ, ਲੱਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ। ਨਜ਼ਰਾਂ ਚੁੱਕਾ ਕੇ ਕੋਲੇ ਬਹਿ ਗਿਆ, ਕੰਨ ਵਿੱਚ ਮੇਰੇ ਮੈਨੂੰ ਗੱਲ ਕੋਈ ਕਹਿ ਗਿਆ, ਗੱਲ ਕਾਹਦੀ ਕਹੀ ਮੇਰੀ ਜਾਨ ਕੱਢ ਲੈ ਗਿਆ। ਮਰ ਜੂੰਗਾ ਕਹਿੰਦਾ ਜੇ ਤੇਰੇ ਬਿਨਾ ਜੀਣਾ ਪੈ ਗਿਆ। ਸੁਣ ਕੇ ਇੰਨਾ ਚਾ ਚੜਿਆ, ਆਏ ਸਮਝ ਨਾ ਕਾਤੋਂ ਸਾ ਚੜਿਆ, ਮੇਰੇ ਕਿਸਮਤ ਹੱਥੋਂ ਮਾਰੇ ਦੇ ਚੰਗ ਲਿਖੇ ਉਹ ਲਿਖ ਰਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਉਹ ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਕਿਸੇ ਦਾ ਹੋ ਗਿਆ ਹੋਣਾ ਏ। ਸਮਝ ਨਾ ਆਵੇ ਰੱਬਾ ਮੈਥੋਂ ਤੂੰ ਕੀ ਚਾਹੁੰਦਾ ਏ, ਜੇ ਤੋੜੇ ਨਹੀਂ ਹੁੰਦੇ ਤੇ ਕਿਉਂ ਸੁਪਨੇ ਵਖਾਉਣਾ ਏ। ਰੱਜ ਕੇ ਗਰੀਬਾਂ ਦਾ ਮਜ਼ਾਕ ਉਡਾਉਣਾ ਏ, ਜਾਣ ਜਾਣ ਜਾਨੀ ਦਾ ਮਜ਼ਾਕ ਉਡਾਉਣਾ ਏ। ਮੈਨੂੰ ਨੀਂਦ ਦੇ ਵਿੱਚ ਨਾ ਰਹਿਣ ਦਿੱਤਾ, ਦੋ ਪਲ ਨਾ ਨੇੜੇ ਬਹਿਣ ਦਿੱਤਾ, ਉਹ ਪਿਆਰ ਬਥੇਰਾ ਕਰਦਾ ਮੈਨੂੰ ਪਹਿਲੀ ਵਾਰ ਕਿਹਾ ਸੀ। ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ। ਉਹ ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ।
ਆਪ
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
दिल कहंदा दिल सुनदा जिंदगी दे करोशिए मन ही मन बुनदा खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरा दिल पंजाबी जज्बा पंजाबी
दिल पंजाबी जज्बा पंजाबी हरमन रेडियो नाल जुड़े सारे स्रोतों का एक बार फिर स्वागत है जी। ते मैं तुहाडा दोस्त मिंटू बराड़ एडलेड दे स्टूडियो तो तुहाडे मुखातिबां ते सरबजीत सिंह पटियाले तो बड़े तड़के उठ के सानू जिहड़ी टैक्नीकल सपोर्ट दे रहे आ ते नाल नाल असी हुण मैसेजां दी लंबी लंबी लाइन लग पई आ। पर मैनू ना अवतार सिंह दी गल चेते आ गई पिछले दिन उन्होंने फोन दे उत्ते मैनू कुछ एक गल्लां दसियां सन ते मैं कोशिश करदा वी अवतार सिंह होरां नूं कहवां वी ओह साडे नाल आउण ते ओह मसले नूं जरूर विचारन। ओह कहिंदे जी मेरे ना ट्रक दा लाइसेंस चला गया ते ओदा लाइसेंस जान कारण मैं दसना चाहना भी अजीब जे कारना करके गया लाइसेंस। सो मैं कहना भी किसी होर दा ना जावे ते ओ आपां गल्लां डिस्कस करनियां। सो मैं कोशिश करदा अवतार सिंह होरां नूं लैण दी जे ओ फ्री होए तां जरूर आउणगे रेडियो देते। पर इस दौरान आपां थोड़े जे मैसेज जिहड़े आए आ ओ जरूर लईए। राजमिंदर होरां दा मैसेज आपां पढ़ लिया सी जी ਉਦੋਂ ਬਾਅਦ ਆ ਗਿਆ ਜੀ ਤਰਨ ਸਿੱਧੂ ਹੋਰਾਂ ਦਾ ਮੈਸੇਜ ਕਹਿੰਦੇ ਗੁੱਡ ਮਾਰਨਿੰਗ ਮਿੰਟੂ ਬਾਈ ਜੀ ਆਈ ਹੋਪ ਵੀ ਵਧੀਆ ਸਟਾਰਟ ਹੋਈ ਸੀ ਵੀਕ ਦੀ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਵਧੀਆ ਚੱਲ ਰਿਹਾ ਜੀ ਸਿੱਖ ਗੇਮਜ ਵਾਸਤੇ ਬੈਸਟ ਆਫ ਲੱਕ ਵਧੀਆ ਉਪਰਾਲਾ ਤੁਹਾਡਾ ਤੇ ਬਾਕੀ ਪੰਜਾਬੀਆਂ ਦਾ ਬਹੁਤ ਮਿਹਰਬਾਨੀ ਤਰਨ ਬਾਈ ਤੇ ਬਿਲਕੁਲ ਇਹ ਰਲ ਮਿਲ ਕੇ ਸਾਰਿਆਂ ਦਾ ਸਾਂਝਾ ਉਪਰਾਲਾ ਤੇ ਉਮੀਦ ਆ ਵੀ ਇਸ ਉਪਰਾਲੇ ਦੇ ਵਿੱਚ ਸਾਨੂੰ ਕਾਮਯਾਬੀ ਮਿਲੂਗੀ ਕਿਉਂਕਿ ਜਿਸ ਢੰਗ ਦਾ ਸਾਰੇ ਸਹਿਯੋਗ ਦੇ ਰਹੇ ਆ ਤੇ ਕਾਮਯਾਬੀ ਮਿਲਣੀ ਵੀ ਲਾਜ਼ਮੀ। ਪਰ ਥੋੜੀ ਜਿਹੀ ਕਿਤੇ ਨਾ ਕਿਤੇ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਉਹ ਪ੍ਰੈਸ਼ਰ ਸਾਡੇ ਤੇ ਵੱਧ ਰਿਹਾ ਤੇ ਦੂਜਾ ਜਿਵੇਂ ਜਿਵੇਂ ਚਰਚਾ ਵੱਧ ਹੋ ਰਹੀ ਆ ਨਾ ਸਾਰੀ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਆ ਉਵੇਂ ਉਵੇਂ ਸਾਨੂੰ ਇਹ ਵੀ ਥੋੜਾ ਲੱਗਦਾ ਵੀ ਹੁਣ ਜੇ ਇੰਨੀ ਚਰਚਾ ਹੋ ਰਹੀ ਆ ਤੇ ਸਾਡੇ ਕੰਮ 'ਚ ਕਿਤੇ ਕਮੀ ਨਾ ਰਹਿ ਜੇ। ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਵਧੀਆ ਇੰਤਜ਼ਾਮ ਕਰ ਸਕੀਏ। ਸੋ ਦੋਸਤੋ ਜੇ ਤੁਸੀਂ ਕਿਸੇ ਵੀ ਰੂਪ ਚ ਕੋਈ ਵੀ ਸਾਡੀ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਸਾਨੂੰ ਹੈਲਪ ਕਰਿਓ। ਪੈਸਿਆਂ ਦੀ ਨਹੀਂ ਅਸੀਂ ਕਹਿੰਦੇ, ਪੈਸੇ ਸਾਡੀ ਸਟੇਟ ਸਾਊਥ ਆਸਟ੍ਰੇਲੀਆ ਦੇ ਸਾਰੇ ਜਿੰਨੇ ਵੀ ਸਾਊਥ ਆਸਟ੍ਰੇਲੀਆ ਚ ਵੱਸਦੇ ਸੱਜਣ ਮਿੱਤਰ ਉਹਨਾਂ ਨੇ ਦਿਲ ਖੋਲ ਕੇ ਪੈਸਾ ਦਿੱਤਾ, ਆਪੇ ਪੈਸਾ ਦਿੱਤਾ, ਕਹਿਣ ਦੀ ਲੋੜ ਨਹੀਂ ਪਈ ਸਾਨੂੰ। ਸੋ ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਆਪਣੀਆਂ ਸਹਿਯੋਗ ਦਿੱਤਾ ਤੇ ਸਾਰੇ ਸਾਊਥ ਆਸਟ੍ਰੇਲੀਆ ਵਾਲਿਆਂ ਨੂੰ ਅਸੀਂ ਜਿਹੜੀ ਕੰਮ ਲਈ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ ਸੱਜਣ ਮਿੱਤਰ ਪੈਸੇ ਲਈ ਤਨ ਮਨ ਕਹਿੰਦੇ ਧਨ ਨਾਲ ਨਹੀਂ ਸੇਵਾ ਕਰ ਸਕੇ ਉਹ ਤਨ ਮਨ ਨਾਲ ਕਰਨਗੇ, ਜ਼ਰੂਰ ਕਰਨਗੇ, ਆਉਣਗੇ, ਉਹਨਾਂ ਦਾ ਜੀ ਆਇਆਂ ਨੂੰ ਅਸੀਂ ਸਵਾਗਤ ਕਰਾਂਗੇ ਇਸ ਦੇ ਲਈ। ਪਰ ਜੇ ਤੁਸੀਂ ਬਾਹਰੋਂ ਆ ਰਹੇ ਹੋ, ਕਿਤੋਂ ਵੀ ਆ ਰਹੇ ਹੋ, ਤਾਂ ਤੁਸੀਂ ਵੀ ਆਪਦਾ ਬਣਲਾ ਸਹਿਯੋਗ ਜ਼ਰੂਰ ਦਿਓ, ਕਿਸੇ ਵੀ ਰੂਪ ਚ ਦਿਓ, ਚਾਹੇ ਗਰਾਊਂਡ ਦੇ ਵਿੱਚ ਆ ਕੇ ਰੌਣਕ ਵਧਾ ਕੇ ਦਿਓ, ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਦਿਓ, ਜਾਂ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕੋਈ ਮਦਦ ਕਰਨੀ ਚਾਹੋ ਤਾਂ ਜ਼ਰੂਰ ਕਰਿਓ ਜੀ। ਅੱਗੇ ਸਾਡੇ ਨਾਲ ਜੁੜੇ ਆ ਜੀ ਰਾਜਾ ਧਾਲੀਵਾਲ, ਫੇਰ ਉਹਨਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਮੌਸਮ ਬਾਈ ਜੀ ਹੁਣ 27 ਡਿਗਰੀ ਆ ਪਰ ਕਹਿੰਦੇ ਡੇ ਟਾਈਮ 34 ਡਿਗਰੀ ਹੋ ਜਾਣਾ। ਹਾਂ ਬਿਲਕੁਲ ਜੀ, ਸਾਨੂੰ ਬਿੱਟੂ ਬਾਈ ਨੇ ਭੇਜਤਾ ਸੀ ਮੌਸਮ 34 ਡਿਗਰੀ ਤੁਹਾਡੇ ਮੌਸਮ ਆਉਣਾ। ਸੋ ਕੋਈ ਚੱਕਰ ਨੀ ਜੀ, ਇੰਜੋਏ ਕਰੋ, ਅੱਜ ਅਖੀਰੀ ਗਰਮੀ ਦਾ ਦੇਣਾ ਹੈ, ਦੇਖ ਲਿਓ ਭਲਾ ਮੇਰੀ ਗੱਲ ਲਿਖ ਲਿਓ। ਕੱਲ ਤੋਂ ਗਰਮੀ ਨੂੰ ਤਰਸੋਗੇ ਤੁਸੀਂ, ਆਖੋਗੇ ਗਰਮੀ ਚੰਗੀ ਸੀਗੀ। ਇਹ ਗੱਲ ਬੰਦੇ ਦੀ ਇਨਸਾਨੀ ਫਿਤਰਤ ਆ, ਜਿਹੜੀ ਚੀਜ਼ ਕੋਲੇ ਹੋਵੇ ਉਹਦਾ ਆਨੰਦ ਨਹੀਂ ਮਾਣਦਾ ਤੇ ਜਿਹੜੀ ਨਾ ਹੋਵੇ ਉਹਦੇ ਲਈ ਚਿੰਤਤ ਰਹਿੰਦਾ। ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਤੁਹਾਡੀ ਆਵਾਜ਼ ਬਹੁਤ ਪੋਜ਼ਿਟਿਵ ਐਨਰਜੀ ਆਉਂਦੀ ਹੈ ਜੀ, ਤੁਹਾਡੀ ਆਵਾਜ਼ ਸੁਣ ਕੇ ਨਾਲ ਕਹਿੰਦੇ ਤੁਹਾਡੀ ਆਵਾਜ਼ ਨਾਲ ਬਹੁਤ ਪੋਜ਼ਿਟਿਵ ਐਨਰਜੀ ਆਉਂਦੀ ਹੈ ਭਾਜੀ। ਸ਼ੋ ਬਹੁਤ ਸੋਹਣਾ ਜੀ, ਅੱਜ ਸਿਡਨੀ ਦਾ ਮੌਸਮ ਵੀ ਵਧੀਆ ਜੀ, ਗਾਣਾ ਲਾ ਦਿਓ ਜੀ ਰਾਜਾ ਜਸ ਬਾਜਵਾ ਦਾ, ਧੰਨਵਾਦ। ਸੋ ਜ਼ਰੂਰ ਜੀ, ਸਰਬਜੀਤ ਹੋਰੇ ਨੂੰ ਬੇਨਤੀ ਹੈ ਵੀ ਇਹਨਾਂ ਦਾ ਗਾਣਾ ਜ਼ਰੂਰ ਕੱਢਣਗੇ। ਤੇ ਬਾਕੀ ਦੇਖੋ ਸਾਡੇ ਕੋਲ ਜਿਹੜੀ ਐਨਰਜੀ ਆ ਜਿਹਦੇ ਸਹਾਰੇ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ ਤੇ ਇੱਥੋਂ ਤੱਕ ਜ਼ਿੰਦਗੀ ਨੂੰ ਲਿਆਏ ਹਾਂ, ਇਸ ਤੋਂ ਬਿਨਾਂ ਹੋਰ ਕੁਛ ਨਹੀਂ ਚੱਲ ਸਕਣਾ ਸੀ। ਸੋ ਬੇਨਤੀ ਆ ਵੀ ਕੋਈ ਵੀ ਚੀਜ਼ ਆ ਜੇ ਤੁਹਾਡੇ ਦੇ ਵਿੱਚ ਤੁਹਾਡੇ 'ਚ ਐਨਰਜੀ ਹੈਗੀ ਆ ਤਾਂ ਐਨਰਜੀ ਨਾਲ ਕਿੰਨੀ ਵੀ ਐਨਰਜੀ ਪੈਦਾ ਕੀਤੀ ਜਾ ਸਕਦੀ ਹੈ। ਇੱਕ ਇਕੱਲੀ ਇਸ ਨੂੰ ਰੱਬ ਦੀ ਦਾਤ ਵੀ ਕਹਿ ਸਕਦੇ ਹਾਂ ਤੇ ਪਰ ਕੁਦਰਤ ਦੀ ਵੀ ਇਹ ਗੱਲ ਕਹਿ ਸਕਦੇ ਹਾਂ ਤੇ ਨਾਲ ਨਾਲ ਸਾਇੰਸ ਇਸ ਦੇ ਉੱਤੇ ਮੋਹਰ ਲਾ ਚੁੱਕੀ ਆ ਵੀ ਕੋਈ ਵੀ ਐਨਰਜੀ ਪੈਦਾ ਕਰਨ ਲਈ ਤੁਹਾਨੂੰ ਐਨਰਜੀ ਲਾਉਣੀ ਹੀ ਪੈਣੀ ਆ। ਵਿਦਆਊਟ ਐਨਰਜੀ
ਤੁਸੀਂ ਕੋਈ ਵੀ ਐਨਰਜੀ ਨਹੀਂ ਲਾ ਸਕਦੇ, ਕੋਈ ਵੀ ਚੀਜ਼ ਤੁਸੀਂ ਪੈਦਾ ਨਹੀਂ ਕਰ ਸਕਦੇ। ਸੋ ਜੇ ਐਨਰਜੀ ਹੈ ਤਾਂ ਸਭ ਕੁਛ ਹੈ। ਪਰ ਅੱਜ ਤੁਸੀਂ ਦੋਸਤੋ ਆਵਾਜ਼ਾਂ ਸੁਣ ਰਹੇ ਹੋਗੇ ਪਿੱਛੇ ਕੁਦਰਤੀ ਜਿਹੜੇ ਇਫੈਕਟ ਆ ਰਹੇ ਆ ਜੀ, ਬਹੁਤ ਸਾਰੇ ਬਗਲੇ ਸਟੂਡੀਓ ਦੇ ਬਾਹਰ ਉੱਡ ਰਹੇ ਆ ਤੇ ਇੱਕ ਸਟੂਡੀਓ ਦੀ ਜਿਹੜੀ ਵਿੰਡੋ ਦੇ ਵਿੱਚ ਦੀ ਇਹ ਜਿਹੜੀ ਆਵਾਜ਼ਾਂ ਕੈਚ ਹੋ ਰਹੀਆਂ। ਪਰ ਕੁਦਰਤੀ ਨਜ਼ਾਰਾ ਜੀ ਬੜੇ ਉਹ, ਜਾਂ ਤਾਂ ਹੋ ਸਕਦਾ ਕਿਸੇ ਵਿਪਤਾ ਚ, ਕਈ ਵਾਰੀ ਉਦੋਂ ਇਹ ਜਾਂ ਰੌਲਾ ਪਾਉਂਦੇ ਆ ਜਦੋਂ ਕੋਈ ਉਹਨਾਂ ਦਾ ਸਾਥੀ ਵਿਛੜ ਜੇ, ਤੇ ਜਾਂ ਹੋ ਸਕਦਾ ਵੀ ਉਹ ਮੌਸਮ ਦੀ ਖੁਸ਼ੀ ਦੇ ਵਿੱਚ ਜਿਹੜੀਆਂ ਕਦਾੜੀਆਂ ਲਾ ਰਹੇ ਆ। ਪਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਬਗਲੇ ਆ ਉਹ ਬਾਹਰ ਉੱਡਦੇ ਤੇ ਇਕੱਠੇ ਗਰੁੱਪ ਦੇ ਵਿੱਚ ਆਵਾਜ਼ਾਂ ਕਰ ਰਹੇ ਆ ਬਈ, ਕਈ ਵਾਰ ਪਿੱਛੋਂ ਆਉਂਦਾ। ਪਰ ਇਹਨੂੰ ਵਧੀਆ ਇਫੈਕਟ ਸਮਝ ਕੇ ਮਾਣਿਓ ਜੀ। ਜੇ ਮੇਰੀ ਆਵਾਜ਼ ਚ ਕੋਈ ਦਿੱਕਤ ਆਵੇ ਤਾਂ ਕੋਈ ਨੀ, ਆਪਾਂ ਕੋਈ ਇਹਦਾ ਬਾਰੀ ਬੰਦ ਕਰ ਲਾਂਗੇ। ਪਰ ਮੈਨੂੰ ਲੱਗ ਰਿਹਾ ਸੀ ਵੀ ਵਧੀਆ ਦੇਖਣ ਲਈ ਤੇ ਤਾਂ ਮੈਂ ਖੋਲ ਰੱਖਿਆ ਸੀ। ਸਤਵੀਰ ਸਿੰਘ ਧਨੋਆ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਇੱਕ ਫੋਟੋ ਸਾਂਝੀ ਕਰੀ ਹੈ। ਕਹਿੰਦੇ ਦੋ ਮਿੱਠੇ ਬੋਲ ਬੋਲਣ ਨਾਲ ਅਗਰ ਕਿਸੇ ਦਾ ਖੂਨ ਵੱਧ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਖੂਨ ਦਾਨ ਹੈ। ਵਾਹ, ਬਿਲਕੁਲ ਜੀ, ਬੜੇ ਸਰਲ ਤਰੀਕੇ ਚ ਜਿਹੜੀ ਗੱਲ ਸਤਵੀਰ ਹੋਰਾਂ ਨੇ ਦੱਸੀ ਆ ਵੀ ਦੇਖੋ ਖੂਨਦਾਨ ਮਹਾਂਕਲਿਆਣ ਅਸੀਂ ਅਕਸਰ ਕਹਿੰਦੇ ਆ ਜਾਂ ਇਹ ਵੱਡੀਆਂ ਵੱਡੇ ਅਸੀਂ ਸਲੋਗਨ ਬੋਲਦੇ ਹਾਂ, ਪਰ ਕਹਿੰਦੇ ਦੋ ਮਿੱਠੇ ਬੋਲ ਬੋਲਣ ਨਾਲ ਵੀ ਅਗਲੇ ਦਾ ਖੂਨ ਵਧਾਇਆ ਜਾ ਸਕਦਾ। ਬਿਲਕੁਲ ਵਾਧਾ ਜੀ, ਮੈਂ ਦੇਖਿਆ ਵੀ ਕਈ ਵਾਰ ਤੁਹਾਨੂੰ ਜਿਹੜੀ ਅੰਦਰੂਨੀ ਰੂਹ ਦੀ ਖੁਸ਼ੀ ਹੈ ਜਿਹੜੀ ਉਹ ਤੁਹਾਡੇ ਸਰੀਰ ਦੇ ਨੂੰ ਵੀ ਟ੍ਰੀਟ ਕਰ ਰਹੀ ਹੁੰਦੀ ਹੈ, ਤੁਹਾਡਾ ਬਿਮਾਰੀ ਨੂੰ ਵੀ ਟ੍ਰੀਟ ਕਰ ਰਹੀ ਹੁੰਦੀ ਆ। ਸੋ ਰੂਹ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀਂ ਚਿਹਰਿਆਂ ਤੇ ਮੁਸਕਾਨ ਰੱਖਦੇ ਹੋ, ਖੁਸ਼ੀ ਰੱਖਦੇ ਹੋ, ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਪਰ ਨਹੀਂ, ਸਾਡੇ ਤਾਂ ਉਲਟਾ ਜੀ, ਤੜਕੇ ਆਪ ਵੀ ਟੈਨਸ਼ਨ ਪਾ ਲੈਣੀ ਤੇ ਦੂਜੇ ਤੇ ਵੀ ਟੈਨਸ਼ਨ ਪਾ ਦੇਣੀ। ਇਹ ਇੱਕ ਸਾਡਾ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ, ਬਿਲਕੁਲ ਮੇਰਾ ਵੀ ਇਹ, ਮੈਂ ਵੀ ਤੁਹਾਡੇ ਨਾਲ ਨਹੀਂ ਆ, ਮੇਰਾ ਵੀ ਇਹ ਆ। ਪਰ ਮੈਂ ਕੋਸ਼ਿਸ਼ ਕਰਦਾ ਹਰ ਰੋਜ਼ ਸਿੱਖਣ ਦੀ ਤੇ ਹਰ ਰੋਜ਼ ਬਦਲਣ ਦੀ ਤੇ ਤੁਹਾਡੇ ਤੋਂ ਵੀ ਆਸ ਰੱਖਦਾ। ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਅੱਜ ਫੇਰ ਸੁਬਹ ਪਿਆਰੀ ਪਿਆਰੀ ਇੱਕ ਫੋਟੋ ਭੇਜੀ ਆ ਜੀ, ਪਹਾੜੀਆਂ ਦੇ ਵਿੱਚ ਦੀ, ਜਿਹੜੇ ਇੱਕ ਸਮੁੰਦਰ ਆਪਣੇ ਕਹਿ ਸਕਦੇ ਨੇ ਬੇਟੇ ਬਣੇ ਹੁੰਦੇ ਆ ਛਿਕਰੇ, ਜਿਹਨਾਂ ਨੂੰ ਸ਼ਿਮਲੇ ਦੇ ਵਿੱਚ ਛਿਕਰੇ ਕਿਹਾ ਜਾਂਦਾ। ਉਹ ਬਹੁਤ ਸਾਰੇ ਛਿਕਰੇ ਆ ਜਿਹੜੇ ਪਹਾੜੀਆਂ ਦੇ ਵਿੱਚ ਇੱਕ ਵਗਦੀ ਸ਼ਾਂਤ ਨਦੀ ਦੇ ਉੱਤੇ ਇੱਕ ਦੇ ਉੱਤੇ ਤੈਰ ਰਹੇ ਆ ਜੀ। ਤੇ ਕਹਿੰਦੇ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਆ ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਜੱਖ ਹੁੰਦੀ ਆ। ਪਾਸ਼ ਸੁਬਹ ਸਵੇਰੇ ਦੋਸਤੋ ਟੁੱਟ ਗਏ, ਪਾਸ਼ ਹੋਰਾਂ ਦੀ ਜਿਹੜੀ ਨਜ਼ਮ ਆ ਉਹ ਸਾਂਝੀ ਕੀਤੀ ਹੈ ਜੀ ਉਹਨਾਂ ਨੇ, ਤੇ ਕਾਫੀ ਸੱਚਾਈਆਂ ਜਿਹੜੀਆਂ, ਭਾਵੇਂ ਪਾਸ਼ ਦੀ ਜ਼ਿੰਦਗੀ ਕਾਫੀ ਕੰਟਰੋਵਰਸਲ ਰਹੀ, ਬਹੁਤ ਸਾਰੇ ਉਹਦੇ ਚਾਹੁਣ ਵਾਲੇ ਆ ਜਿਹੜੇ ਬਹੁਤ ਉਹ ਵੀ ਦੁਚਿੱਤੀਆਂ ਚ ਪੈ ਜਾਂਦੇ ਆ ਵੀ ਅਸੀਂ ਕਰੀਏ ਕੀ, ਉਹਨੂੰ ਸਲਾਹੀਏ, ਅਸੀਂ ਨਿੰਦੀਏ ਜਾਂ ਕੀ ਕਹੀਏ। ਪਰ ਜੋ ਵੀ ਸੀ ਜੀ, ਉਹ ਇੱਕ ਕਰੈਕਟਰ ਸੀ, ਇੱਕ ਵੱਖਰਾ ਕਰੈਕਟਰ ਸੀ, ਉਹਨੇ ਆਪਣੇ ਢੰਗ ਨਾਲ ਜੋ ਕਰ ਸਕਦਾ ਸੀ ਉਹ ਕੀਤਾ, ਤੇ ਇਹ ਉਹ ਚਾਹੇ ਕੁਛ ਵੀ ਸੀ ਉਹ ਰਹਿੰਦੀ ਦੁਨੀਆਂ ਤੱਕ ਯਾਦ ਜ਼ਰੂਰ ਕੀਤਾ ਜਾਊਗਾ, ਭਾਵੇਂ ਉਹ ਕਿਸੇ ਨੂੰ ਪਸੰਦ ਆਵੇ ਨਾ ਆਵੇ, ਇਹ ਵੱਖਰੀ ਗੱਲ ਆ, ਕਿਉਂਕਿ ਹਰ ਬੰਦੇ ਦੀ ਪਸੰਦ ਨਾ ਪਸੰਦ ਆਪਣੀ ਹੈ ਤੇ ਕੋਈ ਕਿਸੇ ਦੇ ਥੋਪ ਨਹੀਂ ਸਕਦਾ। ਨਿੱਕਾ ਢਿੱਲੋਂ ਗੁੱਡ ਮਾਰਨਿੰਗ ਬੁਲਾ ਰਿਹਾ ਜੀ ਸਾਨੂੰ, ਢਿੱਲੋਂ ਸਾਹਿਬ ਤੁਹਾਨੂੰ ਵੀ ਬਹੁਤ ਗੁੱਡ ਮਾਰਨਿੰਗ। ਤੇ ਕੁਲਦੀਪ ਸਿੰਘ ਬੱਲ ਕਹਿੰਦੇ ਇਹ ਗਲਤ ਗੱਲ ਆ, ਸਵੇਰੇ ਨਾ ਸਾ ਉਹ ਆਪਣੇ ਆਪ ਤੇ ਹਾਸਾ ਹੀ ਆਈ ਜਾਂਦਾ ਗੀਤ ਸੁਣ ਕੇ। ਦੇਖੋ ਜੀ, ਬਿਲਕੁਲ ਹਾਸੇ ਵਾਲੀ ਗੱਲ ਆ ਵੀ ਗੋਡੇ ਜੁੜ ਜਾਂਦੇ ਆ ਪਰ ਪੈਸਾ ਨਹੀਂ ਜੁੜਦਾ। ਤੇ ਇਹਦੇ ਨਾਲ ਦੀ ਨਾਲ ਨਾ ਬਲ ਸਾਹਿਬ ਆਪਾਂ ਇੱਕ ਆਦਤ ਆਪਣੀ ਵੀ ਜੇ ਆਪਾਂ ਕੋਈ ਪ੍ਰੋਬਲਮ ਦਿੰਦੇ ਹਾਂ ਤੇ ਨਾਲ ਨਾਲ ਉਹਦਾ ਇਲਾਜ ਵੀ ਦਿੰਦੇ ਹਾਂ। ਸੋ ਇਸ ਕਰਕੇ ਪਹਿਲਾਂ ਮੈਂ ਦਵਾਈ ਰੱਖੀ ਸੀਗੀ ਟੇਬਲ ਤੇ ਵੀ ਲਓ ਜੀ ਤੁਹਾਨੂੰ ਮੈਂ, ਜੇ ਹੁਣ ਅਸੀਂ ਗੇਮਾਂ ਦੀ ਵੀ ਗੱਲ ਕਰ ਰਹੇ ਸੀ ਤੇ ਗੇਮਾਂ 'ਚ ਜੋ ਲੰਗਰ ਦੀਆਂ ਜ਼ਿੰਮੇਵਾਰੀਆਂ ਲਾਈਆਂ, ਜੋ ਲੰਗਰ ਵੰਡ ਦੀਆਂ ਗੱਲਾਂ ਹੋਈਆਂ ਤਾਂ ਮੈਨੂੰ ਸਾਰੇ ਜਣੇ ਲੰਗਰ ਨੂੰ ਖਵਾਉਣ ਦਾ ਇੰਤਜ਼ਾਮ ਕਰ ਰਹੇ ਸੀ ਵੀ ਵੱਧ ਤੋਂ ਵੱਧ ਲੰਗਰ ਦੇ ਵਿੱਚ ਕੀ ਦਿੱਤਾ ਜਾ ਸਕਦਾ ਸੀ। ਤੇ ਮੈਂ ਨਾਲ ਨਾਲ ਹਾਜਮੁੱਲੇ ਦੀ ਸੋਚ ਰਿਹਾ ਸੀ ਵੀ ਯਾਰ ਇੱਕ ਇਸ ਢੰਗ ਨਾਲ ਫਿਰ ਆਪਾਂ ਨੂੰ ਹਾਜਮੁੱਲੇ ਦਾ ਵੀ ਸਟਾਲ ਲਾਉਣਾ ਚਾਹੀਦਾ ਵੀ ਜੇ ਕੋਈ ਜ਼ਿਆਦੇ ਖਾ ਲੂਗਾ ਤਾਂ ਉਹਨੂੰ ਕਹਿਣਾ ਪਊਗਾ ਵੀ ਆਹ ਭਾਈ ਜੀ ਜੇ ਤੁਸੀਂ ਜ਼ਿਆਦੇ ਖਾ ਲਿਆ ਤਾਂ ਹਾਜਮੁੱਲਾ ਲੈ ਸਕਦੇ ਹੋ। ਸੋ ਮੈਂ ਤੁਹਾਨੂੰ ਇਹ ਪਹਿਲਾਂ ਦੱਸਣ ਤੋਂ ਪਹਿਲਾਂ ਉਹਦਾ ਇਲਾਜ ਜਿਹੜੀ ਵੀਡੀਓ ਸ਼ੇਅਰ ਕੀਤੀ ਆ ਉਹ ਇਹਦਾ ਇਲਾਜ ਸੀਗਾ ਵੀ ਜਿਹੜਾ ਉਹ ਗਾਣਾ ਗੋਡੇ ਜੁੜ ਗਏ ਤੇ ਉਹਦੇ 'ਚ ਜਿਹੜੀਆਂ ਗੱਲਾਂ ਤਾਂ ਜੁੜਦੀਆਂ ਜਦੋਂ ਅਸੀਂ ਆਪਦੀਆਂ ਮਨ ਦੀਆਂ ਜਿਹੜੀਆਂ ਤਰੰਗਾਂ ਨੂੰ ਉਹਨਾਂ ਨੂੰ ਉਛਲਣ ਦਿੰਦੇ ਹਾਂ, ਬਹੁਤ ਜ਼ਿਆਦਾ ਦੂਰ ਤੱਕ ਜਾਣ ਦੇ ਦਿੰਦੇ ਹਾਂ ਤੇ ਫਿਰ ਉਹਦੀ ਮਜਬੂਰੀ 'ਚ ਆ ਕੇ ਅਸੀਂ ਬਹੁਤ ਕੁਛ ਕਰਦੇ ਹਾਂ। ਤੇ ਜੇ ਤੁਸੀਂ ਉਹ ਵੀਡੀਓ ਹੁਣ ਗੀਤ ਸੁਣ ਲਿਆ ਤੇ ਗੀਤ ਦੇ ਦਾ ਜਿਹੜਾ ਦੀ ਕਾਟ ਲਈ ਉਹ ਵੀਡੀਓ 'ਤੇ ਜ਼ਰੂਰ 12 ਮਿੰਟ ਲਾਇਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਦਵਾਈ ਕਹਿੰਦੇ ਇਲਾਜ ਨਾਲੋਂ ਪਰਹੇਜ਼ ਬਿਹਤਰ ਆ ਵੀ ਨਾਲ ਨਾਲ ਇਹ ਪਰਹੇਜ਼ ਕਰੋਗੇ ਤਾਂ ਦਵਾਈ ਵੀ ਆ। ਸੱਤੀ ਸਿੰਘ ਜੁੜਿਆ ਜੀ ਸਾਡੇ ਨਾਲ ਕੋਫ ਸਰਵਰ ਵਾਲੇ, ਲਓ ਜੀ ਨਜ਼ਾਰਾ ਹੀ ਆ ਗਿਆ ਜੀ, ਮੈਨੂੰ ਤਾਂ ਯਾਦ ਆ ਗਿਆ ਵੀ ਜਦੋਂ ਅਸੀਂ ਵੀ ਨਰਮੇ ਤੇ ਸਪਰੇਅ ਕਰਦੇ ਹੁੰਦੇ ਸੀਗੇ ਇਹ ਵੀ ਇੱਕ ਦਿਨ ਸੀ ਢੋਲੀ ਚੱਕ ਕੇ ਸਪਰੇਅ ਕਰਨੀ ਪਿੱਛੋਂ ਸਾਰਾ ਗਿੱਲਾ ਹੋ ਜਾਣਾ ਪਾਣੀ ਪੈ ਪੈ ਕੇ ਹੌਲੀ ਹੌਲੀ ਪਾਣੀ ਵੀ ਉਹ ਸਪਰੇਅ ਵਾਲਾ ਤੇ ਉਹ ਉਦੋਂ ਜਿਹੜਾ ਮਾਹੌਲ ਸੀ ਪਤਾ ਨਹੀਂ ਸੀ ਹੈਲਥ ਐਂਡ ਸੇਫਟੀਆਂ ਦਾ ਤੇ ਥੱਲੇ ਪਜਾਮਾ ਵੀ ਨਹੀਂ ਪਾਇਆ ਹੁੰਦਾ ਸੀ ਤੇ ਲੱਤਾਂ ਮੱਚਣ ਲੱਗ ਜਾਣੀਆਂ ਫਿਰ ਕਈ ਦਿਨ ਸਪਰੇਅ ਨਾਲ ਲੱਤਾਂ ਮੱਚਦੀਆਂ ਰਹਿਣੀਆਂ ਤੇ ਉਹਦੇ ਲਈ ਫਿਰ ਸੀਰੀ ਨੇ ਸਾਡੇ ਨੇ ਕਹਿਣਾ ਬਾਈ ਸਰੋਂ ਦੇ ਤੇਲ ਦੀ ਬੋਤਲ ਲਿਆਈ ਸਰੋਂ ਦਾ ਤੇਲ ਲਾ ਕੇ ਪਿੰਡੇ ਤੇ ਫੇਰ ਸਪਰੇਅ ਕਰਾਂਗੇ ਸੋ ਉਹ ਜਿਹੀਆਂ ਫੀਲਿੰਗਾਂ ਦਿੱਤੀਆਂ ਜੀ ਬਾਈ ਸੱਤੀ ਨੇ ਵੀ ਢੋਲੀ ਪਾਈ ਹੋਈ ਆ ਸਪਰੇਅ ਦੀ ਤੇ ਖਾਲ ਦੀ ਬੱਟ ਦੇ ਉੱਤੇ ਮੈਨੂੰ ਲੱਗਦਾ ਰਾਊਂਡ ਅਪ ਛਿੜਕਣ ਦੀ ਤਿਆਰੀ ਆ ਸੋ ਕੋਈ ਚੱਕਰ ਨਹੀਂ ਜੀ ਕਰਮ ਕਰ ਰਹੇ ਹੋ ਬੜਾ ਚੰਗਾ ਲੱਗਦਾ ਜਦੋਂ ਇੰਨੀ ਮਿਹਨਤ ਕਰਕੇ ਕਰਮ ਕਰਕੇ ਰੋਟੀ ਖਾਂਦਾ ਕੋਈ ਬੰਦਾ ਮੇਰੀ ਤਾਂ ਰੂਹ ਨਸ਼ਿਆ ਜਾਂਦੀ ਆ ਮੈਨੂੰ ਉਹ ਬੰਦੇ ਘੱਟ ਹੀ ਚੰਗੇ ਲੱਗਦੇ ਜਿਹੜੇ ਟਾਈਆਂ ਪਾ ਵੱਖਰੀ ਗੱਲ ਆ ਟਾਈਆਂ ਕੰਮ ਵਾਲੇ ਵੀ ਪਾਉਂਦੇ ਆ ਪਰ ਜਿਹੜੀ ਇਕੱਲੀ ਹਵਾ ਕਰਨ ਲਈ ਸੂਟੜ ਬੂਟੜ ਹੋ ਕੇ ਤੇ ਹਾਈ ਫਾਈ ਹੋ ਕੇ ਹੀ ਉਸ ਨੂੰ ਭਾਵੇਂ ਬੋਝੇ ਚ ਤੇ ਉਤਲੇ ਜਿਹੜਾ ਉਤਲਾ ਬੋਝਾ ਜਿਹੜਾ ਕੁਦਰਤ ਨੇ ਬਖਸ਼ਿਆ ਹੋਇਆ ਜਿਹੜਾ ਜਿਹਨੂੰ ਕਹਿੰਦੇ ਆ ਖਾਨਾ ਬ੍ਰੇਨ ਉਹਦੇ ਚ ਕੱਖ ਨਾ ਹੋਵੇ ਤੇ ਪਰ ਉਹ ਸ਼ੋ ਆਫ ਕਰਦੇ ਹੋਣ ਉਹ ਮੈਨੂੰ ਚੰਗੇ ਨਹੀਂ ਲੱਗਦੇ ਜ਼ਮੀਨੀ ਤੁਰਦੇ ਲੋਕ ਬਹੁਤ ਚੰਗੇ ਲੱਗਦੇ ਆ ਬਹੁਤ ਕੁਝ ਯਾਦ ਕਰਾਤਾ ਤੁਸੀਂ ਇਸ ਸਪਰੇਅ ਦੀ ਢੋਲੀ ਨਾਲ ਅੱਗੇ ਸਾਡੇ ਨਾਲ ਜੁੜੇ ਆ ਜੀ ਜੇਡੀ ਸਿੰਘ ਤੇ ਜੇਡੀ ਸਿੰਘ ਹੋਰਾਂ ਨੇ ਵੀ ਸਾਨੂੰ ਮੈਸੇਜ ਭੇਜੇ ਆ ਜੀ ਦੋ ਫੋਟੋਆਂ ਵੀ ਭੇਜੀਆਂ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਅਰਲੀ ਮਾਰਨਿੰਗ ਗੋਲਡ ਕੋਸਟ ਦਾ ਚੱਕਰ ਲਾ ਕੇ ਬ੍ਰਿਸਬਨ ਜਾ ਰਹੇ ਹਾਂ ਜੀ ਟਰੱਕ ਫੁੱਲੀ ਲੋਡਡ ਆ ਵਿਦ ਸਕ੍ਰੈਪ ਟਾਇਰ ਨਾਓ ਔਨ ਦਾ ਵੇ ਟੂ ਅਨਲੋਡ ਲਓ ਜੀ ਉਹ ਕਹਿੰਦੇ ਜੀ ਟਰੱਕ ਚਲਾਉਂਦੇ ਆ ਸਾਡੇ ਬਾਈ ਜੇਡੀ ਸਿੰਘ ਤੇ ਟਰੱਕ ਦਾ ਗੇੜਾ ਲਾ ਕੇ ਉਹ ਗੋਲਡ ਕੋਸਟ ਤੋਂ ਬ੍ਰਿਸਬਨ ਦਾ ਵਾਪਸ ਚੱਲੇ ਆ ਤੇ ਫੋਟੋ ਭੇਜੀ ਆ ਜੀ ਰਵਿਸ ਟਾਇਰਾਂ ਦੀ ਜਿਹੜੇ ਪੁਰਾਣੇ ਟਾਇਰ ਆ ਉਹਨਾਂ ਨੂੰ ਟਿਕਾਣੇ ਲਾਉਣ ਵਾਸਤੇ ਉਹ ਚੱਲੇ ਆ ਸੋ ਬਹੁਤ ਵਧੀਆ ਜੀ ਤੁਸੀਂ ਕਰਮ ਕਰ ਰਹੇ ਹੋ ਤੇ ਕਰਦੇ ਰਹੋ ਆਪਣੇ ਕਰਮ ਦੇ ਨਾਲ ਨਾਲ ਰੇਡੀਓ ਦਾ ਸਾਥ ਦਿੰਦੇ ਹੋ ਧੰਨਵਾਦ ਤੁਹਾਡਾ ਲਓ ਜੀ ਮਹਿੰਦਰ ਸਿੰਘ ਹਾਂਸ ਬ੍ਰਹਮਟਨ ਵਾਲੇ ਸਾਡੇ ਨਾਲ ਜੁੜ ਚੁੱਕੇ ਆ ਤੇ ਕਹਿੰਦੇ ਸੱਸਿਆ ਵੈਰੀ ਗੁੱਡ ਵਿਊ ਮਿੰਟੂ ਜੀ ਕਹਿੰਦੇ ਬਹੁਤ ਤੁਹਾਡੇ ਵਿਚਾਰ ਚੰਗੇ ਲੱਗੇ ਸੋ ਮਿਹਰਬਾਨੀ ਮਹਿੰਦਰ ਬਾਈ ਤੁਸੀਂ ਵਿਚਾਰ ਪਸੰਦ ਕਰਦੇ ਹੋ ਤੇ ਕੈਨੇਡਾ ਚ ਬੈਠੇ ਬ੍ਰਹਮਟਨ ਚ ਬੈਠੇ ਸਾਨੂੰ ਯਾਦ ਕਰਦੇ ਰਹਿੰਦੇ ਹੋ ਉਮੀਦ ਆ ਤੁਹਾਡੀ ਜਿਹੜੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੋਊਗੀ ਤੇ ਤੁਹਾਡਾ ਬੇਟਾ ਜਿਹੜਾ ਕਿ ਤੂੰਬੀ ਦਾ ਕਾਫੀ ਸ਼ੌਕੀਨ ਆ ਮੈਨੂੰ ਤੁਸੀਂ ਦੱਸਿਆ ਸੀ ਤੇ ਉਹ ਵੀ ਕਿਸੇ ਦਿਨ ਜੇ ਟਾਈਮ ਹੋਏ ਤਾਂ ਉਹਦੀ ਤੂੰਬੀ ਆਪਾਂ ਹਰਮਨ ਰੇਡੀਓ ਤੇ ਵੀ ਵਜਵਾਉਣੀ ਆ ਤੇ ਜਿੱਦੇ ਵੀ ਟਾਈਮ ਹੋਇਆ ਸਾਨੂੰ ਦੱਸਿਓ ਪਰਮਜੀਤ ਸਿੰਘ ਜੁੜੇ ਆ ਜੀ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਫੇਰ ਕਹਿੰਦੇ ਬਰਾ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਗੋਇੰਗ ਗੁੱਡ ਜਦੋਂ ਜੌਬ ਕਰਦੇ ਕਰਦੇ ਰੇਡੀਓ ਇੰਜੋਏ ਕਰ ਰਹੇ ਹਾਂ ਪਲੀਜ਼ ਸ਼ੇਅਰ ਅਕਾਊਂਟ ਨੰਬਰ ਆਫ ਸਿੱਖ ਗੇਮਸ ਹਰਮਨ ਰੇਡੀਓ ਪੇਜ ਥੈਂਕਸ ਦੇਖੋ ਜੀ ਸਾਨੂੰ ਬਹੁਤ ਸਾਰੀ ਡਿਮਾਂਡ ਆ ਰਹੀ ਆ ਜਿਹੜੇ ਸਿੱਖ ਖੇਡਾਂ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਦੱਸੋ ਕਹਿੰਦੇ ਤੇ ਅਸੀਂ ਉਹਦੇ ਵਿੱਚ ਪੈਸੇ ਪਾਉਣੇ ਚਾਹੁੰਦੇ ਹਾਂ ਪਰ ਮੈਂ ਬਾਰ ਬਾਰ ਇਹ ਬੇਨਤੀ ਕਰ ਚੁੱਕਿਆ ਸਾਰਿਆਂ ਸਰੋਤਿਆਂ ਨੂੰ ਵੀ ਜੇ ਤੁਸੀਂ ਸਾਊਥ ਆਸਟ੍ਰੇਲੀਆ ਚ ਵੱਸਦੇ ਹੋ ਤਾਂ ਜੀ ਆਇਆਂ ਨੂੰ ਤੁਸੀਂ ਜ਼ਰੂਰ ਅਕਾਊਂਟ ਚ ਪੈਸੇ ਪਾਓ ਤੇ ਅਸੀਂ ਉਹ ਅਕਾਊਂਟ ਸਾਡਾ ਨਾ ਸਾਡੀ ਵੈਬਸਾਈਟ ਤੇ ਜਾਓਗੇ ਤੁਸੀਂ ਐਨਜੈਕ ਦੀ ਦੇ ਉੱਤੇ ਤੇ ਐਡਲੇਡ ਸਿੱਖ ਗੇਮ ਦੀ ਉਹਦੇ ਚ ਡੋਨੇਸ਼ਨ ਲਿਸਟ ਤੇ ਜਾਓਗੇ ਤਾਂ ਉੱਥੇ ਸਾਰਿਆਂ ਦੇ ਨਾਂ ਆ ਰਹੇ ਆ ਡੋਨੇਸ਼ਨ ਕਰਨ ਵਾਲਿਆਂ ਦੇ ਤੇ ਉੱਥੇ ਤੁਸੀਂ ਜਿਹੜਾ ਅਕਾਊਂਟ ਨੰਬਰ ਵੀ ਲੱਭ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਪਰ ਸਾਡਾ ਮੰਨਣਾ ਇਹ ਆ ਵੀ ਜੇ ਤੁਸੀਂ ਜਿਹੜੀ ਵੀ ਸਟੇਟ ਚ ਰਹਿੰਦੇ ਹੋ ਨਾ ਉਹ ਸਟੇਟ ਦੀਆਂ ਜਦੋਂ ਖੇਡਾਂ ਹੋਈਆਂ ਉੱਥੇ ਤੁਸੀਂ ਧਨ ਦੀ ਮਦਦ ਕਰਿਓ ਕਿਉਂਕਿ ਇੱਕ ਸਟਰਕਚਰ ਹੀ ਇਸ ਕਿਸਮ ਦਾ ਬਣਿਆ ਹੋਇਆ ਵੀ ਇੱਕ ਸਟੇਟ ਦੀ ਜ਼ਿੰਮੇਵਾਰੀ ਹੈ ਖੇਡਾਂ ਕਰਾਉਣੀਆਂ ਸਾਊਥ ਆਸਟ੍ਰੇਲੀਆ ਦੀ ਜ਼ਿੰਮੇਵਾਰੀ ਹੈ ਤਾਂ ਪੈਸਾ ਸਾਊਥ ਆਸਟ੍ਰੇਲੀਆ ਦੇ ਸੰਗਤ ਹੀ ਲਾ ਰਹੀ ਆ ਤੇ ਉਹੀ ਮੇਜ਼ਬਾਨੀ ਦਾ ਲੁਤਫ ਉਠਾ ਰਹੀ ਆ ਅਸੀਂ ਤੁਹਾਨੂੰ ਮਾੜੇ ਨਹੀਂ ਲੱਗਦੇ ਪੈਸੇ ਕਿਹਨੂੰ ਭੈੜੇ ਲੱਗਦੇ ਪੈਸੇ ਕੋਈ ਦੇਣ ਵਾਲਾ ਬੋਲੇ ਤਾਂ ਅਸੀਂ ਹਰੇਕ ਬੰਦਾ ਭੱਜ ਕੇ ਭੇਜਦਾ ਪਰ ਸਾਡਾ ਮੰਨਣਾ ਇਹ ਆ ਵੀ ਤੁਸੀਂ ਆਪਣੀ ਸਟੇਟ ਦੇ ਵਿੱਚ ਇਹ ਕਰਿਓ ਸਾਡੀ ਸਟੇਟ ਦੇ ਵਿੱਚ ਸਾਨੂੰ ਲੱਗਦਾ ਵੀ ਪੈਸਿਆਂ ਵਾਲੇ ਮਾਮਲੇ 'ਚ ਸਾਰਿਆਂ ਨੇ ਹੁਣ ਤੱਕ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਬਜਟ ਤਕਰੀਬਨ ਸਾਡੇ ਜਿੰਨਾ ਕੁ ਸਾਨੂੰ ਚਾਹੀਦਾ ਉਨਾ ਬਜਟ ਸਾਡੇ ਕੋਲ ਹੋ ਚੁੱਕਿਆ ਹਾਂ ਤਨ ਮਨ ਦੀ ਸੇਵਾ ਜਿਹੜੀ ਤੁਸੀਂ ਕਰਨੀ ਚਾਹੋ ਉਹ ਜ਼ਰੂਰ ਕਰਿਓ ਜੇ ਤਾਂ ਤੁਸੀਂ ਆ ਰਹੇ ਹੋ ਤਾਂ ਜੀ ਸਦਕੇ ਜੇ ਨਹੀਂ ਆ ਰਹੇ ਤਾਂ ਆਲੇ ਦੁਆਲੇ ਨੂੰ ਜ਼ਰੂਰ ਪੇ ਰਹੇ ਹੋ ਤੁਸੀਂ ਪੋਸਟਰ ਸ਼ੇਅਰ ਕਰਿਓ ਜਾਂ ਕੋਈ ਵੀ ਜਿਹੜੀ ਆਪਦੇ ਵੀਡੀਓ ਬਣਾ ਕੇ ਸ਼ੇਅਰ ਕਰੋ ਵੀ ਭਾਈ ਗੇਮਾਂ ਨਾਲ ਤੁਸੀਂ ਕਿਵੇਂ ਤੇ ਕਿੱਥੋਂ ਜੁੜੇ ਹੋ ਕਾਹਤੋਂ ਜਾਣਾ ਚਾਹੀਦਾ ਕਿਉਂ ਜੋ ਵੀ ਵੱਖਰੇ ਵੱਖਰੇ ਵਿਊ ਹੁੰਦੇ ਆ ਤੁਸੀਂ ਉਸ ਢੰਗ ਨਾਲ ਜੁੜ ਕੇ ਸਾਡੀ ਹੈਲਪ ਕਰ ਸਕਦੇ ਹੋ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਜਿਹੜੇ ਸਹਿਯੋਗ ਲਈ ਆਫਰ ਕੀਤੀ ਆ ਜਰੂਰ ਕਿਸੇ ਦਿਨ ਜੇ ਲੋੜ ਹੋਈ ਤਾਂ ਉਹ ਕਿਸੇ ਹੋਰ ਰੂਪ ਦੇ ਵਿੱਚ ਜ਼ਰੂਰ ਤੁਹਾਡੇ ਤੋਂ ਮਦਦ ਲਵਾਂਗੇ। ਪਰ ਫਿਲਹਾਲ ਮੈਨੂੰ ਲੱਗਦਾ ਖੇਡਾਂ ਲਈ ਤਾਂ ਸਾਊਥ ਆਸਟ੍ਰੇਲੀਆ ਦੇ ਸਹਾਰੇ ਛੱਡ ਗਏ। ਸਾਊਥ ਆਸਟ੍ਰੇਲੀਆ ਤੋਂ ਸੱਜਣ ਮਿੱਤਰਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਹਲੇ ਹੋਰ ਵੀ ਦੇਣਗੇ। ਬਚਿੱਤਰ ਸਿੰਘ ਮੌੜ ਭੁੱਲਰ ਫਿਰੋਜ਼ਪੁਰ ਤੋਂ ਜੁੜੇ ਆ ਤੇ ਗੁੱਡ ਮਾਰਨਿੰਗ ਮਿੰਟੂ ਵੀਰ ਜੀ, ਬਹੁਤ ਗੁੱਡ ਮਾਰਨਿੰਗ ਜੀ। ਫਿਰੋਜ਼ਪੁਰ ਵਾਲਿਓ, ਦਿਨ ਚੜ ਗਿਆ, ਹੁਣ ਤਾਂ ਤੁਹਾਡੀ ਸਰਕਾਰ ਵੀ ਬਣ ਗਈ, ਤੁਹਾਡਾ MLA ਵੀ ਜਿੱਤ ਗਿਆ, ਹੁਣ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਭੁੱਲਰ ਸਾਹਿਬ ਨੂੰ ਰੇਡੀਓ ਤੇ ਲਿਆਉਣਾ ਪੈਣਾ ਗੱਲਬਾਤ ਕਰਨ ਲਈ। ਸੋ ਕਿਤੇ ਨਾ ਕਿਤੇ ਤੜਕੇ ਵੱਡੇ ਤੜਕੇ ਜੋੜਾਂਗੇ ਜੀ, ਵੀ ਤੁਹਾਡੀਆਂ ਆਸਾਂ ਤੇ ਤੁਹਾਡਾ MLA ਪੂਰਾ ਉਤਰ ਰਿਹਾ ਕਿ ਨਹੀਂ ਉਤਰ ਰਿਹਾ। ਨਪਿੰਦਰ ਰਾਇਲ ਜੁੜਿਆ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਾਰੇ ਸਰੋਤਿਆਂ ਨੂੰ ਬਾਈ ਜੀ। ਸੈਮਸੰਗ ਫੋਨ ਵਰਤਦਾ ਹੈ ਮੈਂ, ਹਰਮਨ ਰੇਡੀਓ ਦੀ ਐਪ ਅਪਡੇਟ ਕੀਤੀ ਸੀ, ਮੇਰੇ ਫੋਨ ਚ ਹਰਮਨ ਰੇਡੀਓ ਚੱਲਦਾ ਹਰ 5 ਮਿੰਟ ਬਾਅਦ ਰੁਕ ਜਾਂਦਾ ਹੈ। ਮੈਂ ਐਪ ਡਿਲੀਟ ਕਰਕੇ ਦੁਬਾਰੇ ਡਾਊਨਲੋਡ ਵੀ ਕਰ ਲਈ ਆ, ਕਿਰਪਾ ਕਰਕੇ ਕੋਈ ਹੱਲ ਦੱਸਿਓ ਜੀ, ਰੱਬ ਰਾਖਾ ਜੀ। ਨਪਿੰਦਰ ਵੀਰ ਤੁਹਾਡਾ ਜਿਹੜਾ ਮੈਸੇਜ ਆ ਉਹ ਸਰਬਜੀਤ ਨੇ ਸੁਣ ਲਿਆ ਤੇ ਉਹਨਾਂ ਕੋਲੇ ਪਹੁੰਚ ਗਿਆ ਤੇ ਸਰਬਜੀਤ ਇਸ ਦੇ ਉੱਤੇ ਕੰਮ ਕਰਨਗੇ ਜੇ ਕੋਈ ਦਿੱਕਤ ਹੋਈ, ਐਪ ਵਾਲੇ ਪਾਸੋਂ ਦਿੱਕਤ ਹੋਈ ਤੇ ਜੇ ਕੋਈ ਤੁਹਾਡੇ ਹੀ ਡਿਵਾਈਸ ਦੀ ਜਾਂ ਕੋਈ ਪ੍ਰੋਬਲਮ ਹੋਈ। ਕਈ ਵਾਰੀ ਨਾ ਸੈਟਿੰਗਸ ਦੇ ਵਿੱਚ ਕੋਈ ਨਾ ਕੋਈ ਡਿਵਾਈਸ ਦੀ ਹੁੰਦੀ ਆ ਰਿਸਟ੍ਰਿਕਸ਼ਨ, ਹੋ ਸਕਦਾ ਵੀ ਉਹਨਾਂ ਕਰਕੇ ਨਾ ਹੋਵੇ। ਜੇ ਇਹ ਜੀ ਕੋਈ ਗੱਲ ਹੋਈ ਤਾਂ ਉਹ ਵੀ ਸਰਬਜੀਤ ਤੁਹਾਨੂੰ ਜ਼ਰੂਰ ਦੱਸਣਗੇ, ਪਰਸਨਲ ਮੈਸੇਜ ਕਰ ਦੇਣਗੇ। ਇਹ ਮੈਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਹੈ ਜੀ ਤੁਹਾਡੇ ਸਾਹਮਣੇ। ਬਰਿੰਦਰ ਚੀਮਾ ਜੁੜਿਆ ਜੀ ਬਾਈ, ਕਹਿੰਦੇ ਗੁੱਡ ਮਾਰਨਿੰਗ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਗੁੱਡ ਮਾਰਨਿੰਗ। ਲਓ ਜੀ ਗੁੱਡ ਮਾਰਨਿੰਗ, ਤੁਹਾਡੀ ਚੀਮਾ ਸਾਹਿਬ ਪਹੁੰਚ ਗਈ ਆ ਤੇ ਸਾਡੇ ਬੰਨਿਓ ਵੀ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਆ ਤੁਹਾਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਸੋਮਵਾਰ ਦਾ ਜਿਹੜਾ ਇੰਜੋਏ ਕਰ ਰਹੇ ਹੋਵੋਗੇ ਸਾਡੇ ਨਾਲ। ਇਸ ਤੋਂ ਬਾਅਦ ਜੁੜਿਆ ਜੀ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਕਹਿੰਦੇ ਜੀ ਲਓ ਜੀ, ਕਹਿੰਦੇ ਕਈ ਮਸਲੇ ਭੇਜਤੇ, ਕਹਿੰਦੇ VIP ਕਲਚਰ ਤੇ ਪ੍ਰੋਗਰਾਮ ਲੈ ਕੇ ਆਓ ਜੀ, ਇਸ ਨੂੰ ਵਿਆਖਿਆ ਸਹਿਤ, ਇਹ ਕਲਚਰ ਕਿੱਥੋਂ ਸ਼ੁਰੂ ਹੋਇਆ, ਇਹ ਕਿਹਦੀ ਦੇਣ ਆ, ਬਹੁਤ ਸਾਰੇ ਸਵਾਲ ਜੈਨ ਚ ਨੇ ਇਸ ਬਾਰੇ। ਅਗਰ ਇਹ ਅੰਗਰੇਜ਼ਾਂ ਦੀ ਦੇਣ ਆ ਤਾਂ ਆਜ਼ਾਦੀ ਦੇ ਸੰਵਿਧਾਨ ਮੁਤਾਬਕ ਬਦਲਾਓ ਕਿਉਂ ਨਹੀਂ ਆਇਆ, ਜਾਂ ਸਾਡੀ ਆਜ਼ਾਦੀ ਚ ਅਜੇ ਵੀ ਅੰਗਰੇਜ਼ੀ ਸ਼ਾਸਨ ਦਾ ਹਿੱਸਾ ਹੈ, ਵਗੈਰਾ ਵਗੈਰਾ। ਧੰਨਵਾਦ, VIP ਕਲਚਰ ਬਾਰੇ ਦੱਸੋ, ਜ਼ਰੂਰ ਕਰਾਂਗੇ ਜੀ VIP ਕਲਚਰ ਤੇ ਵੀ ਗੱਲਾਂ। ਤੇ ਅਮਨਦੀਪ ਸਿੰਘ ਮਾਨ ਜੁੜਿਆ, ਕਹਿੰਦੇ ਬਰਾੜ ਸਾਹਿਬ ਮਲਦੂਰਾ ਵਿਕਟੋਰੀਆ ਨੇ ਵੀ ਡੋਨੇਟ ਕੀਤਾ ਇਕੱਲਾ ਸਾਊਥ ਸਿੰਘ। ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਂ ਇਹ ਦੱਸਣਾ ਭੁੱਲ ਗਿਆ, ਮਾਫੀ ਚਾਹੁੰਦਾ, ਪਰ ਮੈਂ ਇੱਕ ਗੱਲ ਦੱਸਦਾ ਜੀ, ਵਿਕਟੋਰੀਆ ਮਲਦੂਰਾ ਵਿਕਟੋਰੀਆ ਜ਼ਰੂਰ ਹੋਊਗਾ ਪਰ ਮਲਦੂਰਾ ਇਹਨੂੰ ਨਾ ਸਾਊਥ ਆਸਟ੍ਰੇਲੀਆ ਦਾ ਹਿੱਸਾ ਹੀ ਮੰਨਦੇ ਹਾਂ ਅਸੀਂ ਜ਼ਿਆਦਾਤਰ। ਇੱਕ ਕਿਸਮ ਦਾ ਜਿਵੇਂ ਰਿਸ਼ਤੇ ਨਾਤੇ ਮਲਦੂਰੇ ਨਾਲ ਇੰਨੇ ਕੁ ਜ਼ਿਆਦਾ ਆ ਵੀ ਉਹ ਰਿਵਰਲੈਂਡ ਦੇ ਬਿਲਕੁਲ ਨਾਲ ਲੱਗਦਾ ਹੋਣ ਕਾਰਨ, ਦੂਜਾ ਜਦੋਂ ਸਟਾਰਟਿੰਗ ਹੋਈ ਆ ਮਲਦੂਰੇ ਦੀ ਤਾਂ ਰਿਵਰਲੈਂਡ ਦੀਆਂ ਫੈਮਿਲੀਆਂ ਉੱਠ ਕੇ ਉੱਤੇ ਬੈਸੀਆਂ, ਇਸ ਕਰਕੇ ਉਹਨਾਂ ਨਾਲ ਸਾਡਾ ਇੱਕ ਕਰੀਬੀ ਟੱਚ ਆ। ਸੋ ਇਸ ਕਰਕੇ ਮਲਦੂਰੇ ਦੀ ਤੇ ਅਸੀਂ ਖੁਦ ਆਪ ਜਾ ਕੇ ਗਿਣ ਲਾ ਕੇ ਆਏ ਤੇ ਬਹੁਤ ਵੱਡਾ ਸਹਿਯੋਗ ਮਲਦੂਰੇ ਦੀਆਂ ਸੰਗਤਾਂ ਨੇ ਦਿੱਤਾ। ਸੋ ਇਸ ਲਈ ਬਹੁਤ ਧੰਨਵਾਦੀ ਆ, ਪਰ ਮਾਫੀ ਚਾਹੁੰਦੇ ਆ ਮਲਦੂਰੇ ਵਾਲਿਓ, ਅਸੀਂ ਤੁਹਾਨੂੰ ਵਿਕਟੋਰੀਆ ਵਾਲੇ ਮੰਨਦੇ ਨਹੀਂ, ਆਹ ਪ੍ਰੋਬਲਮ ਆ, ਅਸੀਂ ਤੁਹਾਨੂੰ ਸਾਊਥ ਆਸਟ੍ਰੇਲੀਆ ਦੇ ਹੀ ਮੰਨਦੇ ਆ, ਕਿਉਂਕਿ ਤੁਸੀਂ ਨੋਟ ਕਰ ਲਓ ਸਾਡੇ ਤੁਸੀਂ ਜ਼ਿਆਦਾ ਨੇੜੇ ਹੋ ਮੈਲਬਰਨ ਨਾਲੋਂ। ਸੋ ਇਸ ਕਰਕੇ ਤਾਂ ਕਰਕੇ ਤੁਹਾਡਾ ਜਿਹੜਾ ਤੁਸੀਂ ਸਾਡੇ ਹਿੱਸੇ ਆਏ ਹੋ। ਸੋ ਪਰ ਮੈਂ ਗਿਣਤੀ ਚ ਨਹੀਂ ਗਿਣ ਸਕਿਆ, ਇਸ ਲਈ ਮੈਂ ਮਾਫੀ ਚਾਹੁੰਦਾ। ਕੁਦਰਤੀ ਕਈ ਵਾਰੀ ਸਕਿੱਪ ਹੋ ਜਾਂਦਾ ਜੀ ਦਿਮਾਗ, ਆ ਕੁਛ ਵੀ ਛੱਡ ਸਕਦਾ। ਤੇ ਸੱਤੀ ਕੌਫ ਸਰ ਹੋਰਾਂ ਨੇ ਕਿਹਾ ਬਾਈ ਜੀ ਮੇਰੇ ਫੋਨ ਤੇ ਵੀ ਸੇਮ ਪ੍ਰੋਬਲਮ ਆ, ਪਲੀਜ਼ ਕੋਈ ਹੱਲ ਕਰਿਓ। ਪਲੀਜ਼ ਐਪ ਦਾ ਫੋਨ ਬੰਦ ਹੀ, ਪਹਿਲਾਂ ਵਾਲਾ ਐਪ ਤਾਂ ਫੋਨ ਤੇ ਬੰਦ ਨਹੀਂ ਹੁੰਦਾ ਸੀ। ਲਓ ਜੀ ਸਰਬਜੀਤ ਸਿੰਘ ਤੁਹਾਨੂੰ ਕੰਮ ਮਿਲ ਗਿਆ ਤੇ ਹੁਣ ਜ਼ੋਰ ਸ਼ੋਰ ਲਾ ਕੇ ਇਹਨੂੰ ਕਰੋ। ਇੱਧਰ ਈਮੇਲ ਜ਼ਰੀਏ ਬਹੁਤ ਸਾਰੇ ਸੱਜਣ ਜੁੜੇ ਆ ਜੀ, ਇਹਨਾਂ ਚੋਂ ਅੰਮ੍ਰਿਤ ਜੁੜੇ ਆ ਸਭ ਤੋਂ ਪਹਿਲਾਂ ਤਾਂ, ਕਹਿੰਦੇ ਬਲਦੇਵ ਮੱਤਾ ਇਜ਼ ਦਾ ਨੇਮ ਆਫ ਦਾ ਪਰਸਨ, CEO ਆਫ PCHS, ਥੈਂਕਸ ਫਾਰ ਸ਼ੇਅਰਿੰਗ ਵੀਡੀਓ। ਅੰਮ੍ਰਿਤਪਾਲ ਜਲੰਧਰ, ਬਹੁਤ ਖੂਬ ਜੀ, ਬਹੁਤ ਕਰ ਦੇਖ। ਬਲਦੇਵ ਸਿੰਘ ਮੱਤਾ ਜਿਹੜੇ ਕਿ PCHS ਇੱਕ ਸੰਸਥਾ ਚੱਲਦੀ ਹੈ ਮੈਨੂੰ ਲੱਗਦਾ ਕੈਨੇਡਾ ਦੇ ਵਿੱਚ, ਉਹਦੇ CEO ਹੈ ਨੀ ਜੀ ਕਹਿੰਦੇ, ਤੇ ਉਹਨਾਂ ਦੀ ਉਹ ਵੀਡੀਓ ਆ ਜਿਹੜੀ ਮੈਂ ਸ਼ੇਅਰ ਕੀਤੀ ਆ। ਸੋ ਕੋਸ਼ਿਸ਼ ਕਰਾਂਗੇ ਜੀ ਬਲਦੇਵ ਸਿੰਘ ਮੱਤਾ ਹੋਰਾਂ ਨਾਲ ਅੱਜ ਸੰਪਰਕ ਲੱਭ ਕੇ ਤੇ ਉਹਨਾਂ ਨਾਲ ਸਿੱਧੀ ਗੱਲਬਾਤ ਕਰੀਏ ਤੇ ਅਸੀਂ ਵੀ ਉਹਨਾਂ ਦੀ ਜਿਹੜੇ ਗੱਲ ਕਰਨ ਦਾ ਤਰੀਕਾ ਸਮਝਾਉਣ ਦੇ ਤਰੀਕੇ ਨੂੰ ਅੱਗੇ ਫੈਲਾ ਸਕੀਏ ਤੇ ਉਹਨਾਂ ਦਾ ਲਾਹਾ ਲੈ ਸਕੀਏ। ਉਹਨਾਂ ਦੇ ਬਹੁਤ ਸੋਹਣੇ ਵਿਚਾਰ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਕੀਤੇ ਆ ਬੜੇ ਸਰਲ ਤਰੀਕੇ ਨਾਲ। ਸੋ ਉਹਨਾਂ ਨਾਲ ਜ਼ਰੂਰ ਸੰਪਰਕ ਕਰਾਂਗੇ। ਮੈਂ ਹੁਣ ਮੈਨੂੰ ਲੱਗ ਰਿਹਾ ਵੀ ਮੈਂ ਮਿਸ ਕਰ ਗਿਆ ਕੈਨੇਡਾ ਟੂਰ ਦੇ ਦੌਰਾਨ ਉਹਨਾਂ ਨੂੰ ਮਿਲ ਸਕਦਾ ਸੀ ਮੈਂ। ਭਾਰਤ ਅਰੋੜਾ ਜੁੜਿਆ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਮੋਸਟ ਅਵੇਟਡ ਪ੍ਰੋਗਰਾਮ, ਆਈ ਸੀਨ ਦਾ ਵੀਡੀਓ ਜਸਟਰਡੇ, ਇਟ ਵਾਜ਼ ਵੈਰੀ ਇੰਸਪਾਇਰਿੰਗ, ਥੈਂਕਸ ਫਾਰ ਇਨਫੋਰਮੇਸ਼ਨ, ਇਨਫੋਰਮੇਟਿਵ ਪ੍ਰੋਗਰਾਮ ਫਰੋਮ ਭਾਰਤ ਅਰੋੜਾ ਪਾਪਾ ਟੋਏ ਟੋਏ। ਬਲੇ ਜੀ, ਨਿਊਜ਼ੀਲੈਂਡ ਵਾਲੇ ਪਾਪਾ ਟੋਏ ਟੋਏ ਵਾਲਿਆਂ ਨੇ ਪ੍ਰੋਗਰਾਮ ਪਸੰਦ ਕੀਤਾ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਪਾਈਸ ਰੇਡੀਓ ਤੇ ਸ਼ਾਮ ਨੂੰ ਐਤਵਾਰ ਨੂੰ ਸ਼ਾਮ ਨੂੰ 5 ਵਜੇ ਤੁਸੀਂ ਮੈਨੂੰ ਸੁਣ ਸਕਦੇ ਹੋ, ਭਾਵੇਂ 5-7 ਮਿੰਟ ਹੀ ਆਇਆ ਹੁੰਦਾ ਮੈਥੋਂ, ਪਰ ਮੈਂ ਐਤਵਾਰ ਨੂੰ ਸਪਾਈਸ ਰੇਡੀਓ ਨਿਊਜ਼ੀਲੈਂਡ ਤੇ ਥੋੜੀ ਬਹੁਤ ਅਪਡੇਟ ਜ਼ਰੂਰ ਦਿੰਦਾ ਹੁੰਦਾ। ਸੋ ਬਹੁਤ ਧੰਨਵਾਦ ਜੀ। ਮਧੂਸੂਦਨ ਜੁੜੇ ਆ ਜੀ, ਮਧੂਸੂਦਨ ਰਾਜੂ ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਵਟਸ ਯੂਅਰ ਵਿਊ ਔਨ ਲੇਟੈਸਟ ਇਸ਼ੂ ਆਫ ਢੱਡਰੀਆਂ ਵਾਲਾ। ਥੈਂਕਸ, ਬਿਲਕੁਲ ਜੀ ਸੁਦਨ ਸਾਹਿਬ, ਆਪਾਂ ਜ਼ਰੂਰ ਥੋੜੀ ਬਹੁਤ ਚਰਚਾ ਕਰਾਂਗੇ, ਪਰ ਮੈਂ ਜ਼ਿਆਦਾ ਚਰਚਾ ਪਰਸੋਂ ਤਕਰੀਬਨ ਅਮਨਦੀਪ ਹੋਰਾਂ ਨੇ ਕਰਤੀ ਸੀਗੀ ਇਸ ਵਿਸ਼ੇ ਦੇ ਉੱਤੇ, ਤੇ ਮੈਂ ਵੀ ਕੱਲ ਥੋੜੀ ਬਹੁਤ ਜਿੰਨੀ ਕੁ ਮੇਰੀ ਸੋਝੀ ਸੀ ਗੱਲ ਕੀਤੀ ਸੀ, ਪਰ ਕੋਈ ਨੀ ਆਪਾਂ ਜਿੰਨੀ ਕੁ ਹੋਰ ਕਰ ਲਾਂਗੇ, ਦੁਬਾਰੇ ਕਰ ਲਾਂਗੇ, ਪਹਿਲਾਂ ਵੀ ਇਹਦੀ ਡਿਮਾਂਡ ਆਈ ਆ। ਭਾਟੀਆ ਸਰਦਾਰੀ ਸਾਡੇ ਨਾਲ ਜੁੜੇ ਆ ਜੀ, ਭਾਟੀਆ ਸਰਦਾਰੀ, ਗੁੱਡ ਮਾਰਨਿੰਗ ਭਾਜੀ ਫਰੋਮ ਦਾਰੀ ਭਾਟੀਆ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ, ਇੰਜੋਇੰਗ ਪ੍ਰੋਗਰਾਮ, ਥੈਂਕਸ ਯੂ ਐਂਡ ਹਰਮਨ ਰੇਡੀਓ ਆਫ ਬ੍ਰਿੰਗਿੰਗ ਵੈਰੀ ਐਨਰਜੈਟਿਕ, ਮੇਰੀ ਅੰਗਰੇਜ਼ੀ ਇੱਕ ਤਾਂ ਬੜੀ ਮਾੜੀ ਹੈ, ਮੰਡੇ ਮਾਰਨਿੰਗ ਵਿਦ ਯੂਅਰ ਪ੍ਰੋਗਰਾਮ, ਕਾਇੰਡ ਰਿਗਾਰਡ ਸਰਦਾਰੀ ਭਾਟੀਆ। ਸੋ ਜੀ ਕੁਇਨਜ਼ਲੈਂਡ ਤੋਂ ਆ ਭਾਟੀਆ ਸਾਹਿਬ ਜੁੜਿਆ, ਤੇ ਕਹਿੰਦੇ ਜਿਹੜਾ ਐਨਰਜੈਟਿਕ ਜਾਣੀ ਕਿ ਤੁਸੀਂ ਹੁਣ ਸਮਝ ਲਓ ਬਾਕੀ ਵੀ ਉਹ ਪ੍ਰੋਗਰਾਮ ਤੋਂ ਖੁਸ਼ ਆ। ਹਾਂਜੀ ਪਹਿਲਾਂ ਵੀ ਆਈ ਸੀ ਗੱਲ ਵੀ ਐਨਰਜੀ ਹੈਗੀ ਆ ਪ੍ਰੋਗਰਾਮ ਚ, ਸੋ ਬਹੁਤ ਮਿਹਰਬਾਨੀ ਜੀ। ਨਾਲ ਨਾਲ ਦੋ ਐਡਰੈਸ ਜੇ ਆ ਰਿਹਾ, ਇੱਕ ਪਾਸੇ ਕਿਊ ਏ ਲਿਖਿਆ, ਅੱਛਾ ਕਿਊ ਏ ਦਾ ਮੈਨੂੰ ਲੱਗਦਾ ਤੁਹਾਡੀ ਕੋਈ ਪੋਸਟ ਨਾ ਹੋਵੇ ਕੁਆਲਿਟੀ ਇੰਸ਼ੋਰੈਂਸ ਦੀ, ਠੀਕ ਆ, ਵੈਸੇ ਨਿਊ ਸਾਊਥ ਵੇਲਸ ਤੋਂ ਆ, ਠੀਕ ਆ ਜੀ, ਤੁਸੀਂ ਨਿਊ ਸਾਊਥ ਵੇਲਸ ਕੋਨਰਸ ਐਂਡ ਬ੍ਰਹਮਸ ਆਸਟ੍ਰੇਲੀਆ ਪ੍ਰਾਈਵੇਟ ਲਿਮਿਟਡ ਦੇ ਉੱਤੇ ਜੋਬ ਕਰਦੇ ਆ। ਕੋਈ ਨੀ ਬਾਈ ਜੀ, ਮੈਂ ਦੇਖਦਾ ਲਿੰਕ ਤੇ ਸਰਚ ਮਾਰਦਾ, ਕਿਉਂਕਿ ਮੈਂ ਵੀ ਜੋਬ ਭਾਲ ਦੇਣਾ, ਮੈਨੂੰ ਹੁਣ ਜਿੱਥੇ ਥਾਂ ਤੇ ਅਜੇ ਉੱਥੇ ਅਪਲਾਈ ਕਰ ਦੇਣਾ, ਤੁਹਾਡੇ ਵੀ ਕਰਦੇ ਆ, ਕੋਈ ਨੀ। ਅੱਗੇ ਸਾਡੇ ਨਾਲ ਜੁੜਿਆ ਜੀ ਅੰਮ੍ਰਿਤ ਫੇਰ, ਕਹਿੰਦੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ, ਓਕੇ ਓਕੇ ਓਕੇ, ਪੰਜਾਬ ਕਮਿਊਨਿਟੀ ਹੈਲਥ ਸਰਵਿਸਿਸ ਯਾਨੀ ਕਿ PCHS। ਲਓ ਜੀ ਹੋਰ ਗਿਆਨ ਚ ਵਾਧਾ ਹੋ ਗਿਆ, ਪਹਿਲਾਂ ਤਾਂ ਬਲਦੇਵ ਸਿੰਘ ਮੱਤਾ ਉਰੇ ਪਤਾ ਲੱਗਿਆ ਸੀ, ਤੇ ਹੁਣ ਉਹਨਾਂ ਦੇ ਬਾਰੇ ਚ ਅਗਲੀ ਗੱਲ ਦਾ ਇਹ ਪਤਾ ਲੱਗਿਆ ਵੀ ਪੰਜਾਬ ਕਮਿਊਨਿਟੀ ਹੈਲਥ ਸਰਵਿਸ ਨਾਂ ਦੀ ਉਹ ਅਦਾਰਾ ਚਲਾ ਰਹੇ ਆ। ਤਾਂ ਸੁਰਜੀਤ ਸਿੰਘ ਥਿਆੜਾ ਸਾਡੇ ਨਾਲ ਜੁੜੇ ਆ, ਨਾਈਸ ਸੌਂਗ ਆ ਜੀ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਦਲਵੀਰ ਸਿੰਘ ਜੁੜੇ ਆ ਜੀ, ਕਹਿੰਦੇ TR ਲਿਖਿਆ ਜੀ, ਪਤਾ ਨੀ ਦਲਵੀਰ ਸਿੰਘ ਜੀ ਹੁਣ ਕੋਈ ਜ਼ਿਆਦਾ ਸ਼ਾਰਟ ਫਾਰਮ ਹੋਣੀ ਆ, ਮੇਰੇ ਵਰਗੇ ਪੁਰਾਣੇ ਜ਼ਮਾਨੇ ਦੇ ਬੰਦੇ ਨੂੰ ਨਹੀਂ ਪਤਾ ਹੋਣਾ, ਅੱਜ ਕੱਲ੍ਹ ਲੋਕ ਸ਼ਾਰਟ 'ਚ ਵੀ ਬਹੁਤ ਗੱਲਾਂ ਕਰਦੇ ਨਾ। ਦੱਸਿਓ ਦੋਸਤੋ ਜੇ ਕੋਈ TR ਦਾ ਮੀਨੇ ਹੁੰਦਾ, ਅੱਗੇ SSS ਦਾ ਤਾਂ ਪਤਾ ਸੀ ਮੈਨੂੰ ਵੀ, ਸਤਿ ਸ਼੍ਰੀ ਅਕਾਲ ਹੁੰਦੀ ਆ, ਚਲੋ ਕੋਈ TR ਵੀ ਹੋਣੀ ਆ। ਨਵੀਂ ਮਲਾਸ ਜੁੜੇ ਆ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਗ੍ਰੇਟ ਵੋਇਸ ਐਂਡ ਗ੍ਰੇਟ ਵਰਕ, ਬਹੁਤ ਮਿਹਰਬਾਨੀ ਨਵੀਂ ਬਾਈ, ਤੁਸੀਂ ਪ੍ਰੋਗਰਾਮ 'ਚ ਜੁੜੇ ਹੋ ਤੇ ਸਾਡਾ ਸਾਥ ਦਿੰਦੇ ਹੋ ਸਦਾ ਹੀ। ਰਵਿੰਦਰ ਸਿੰਘ ਜੋਲ ਜੁੜੇ ਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਆਵਾਜ਼ ਵੀ ਵਧੀਆ ਆ ਰਹੀ ਆ, ਅੱਜ ਤਾਂ ਲਿਸਨਿੰਗ ਇਨ ਕਾਨਫਰੰਸ ਲਹਿਰਾ ਐਂਡ ਡਰਾਈਵਿੰਗ ਟਰੱਕ ਸਿਡਨੀ ਟੂ ਨਿਊ ਕੈਸਲ। ਪਿੰਦਰ ਭੰਗੂ, ਰਾਜਬਾਈ, ਰੌਬੀ ਜੋਹਲ ਸਿਡਨੀ ਤੋਂ, ਲਓ ਜੀ ਸਾਰੇ ਮਿੱਤਰ ਇਕੱਠੀ ਕਾਨਫਰੰਸ ਕਾਲ ਲਾ ਕੇ ਪ੍ਰੋਗਰਾਮ ਸੁਣ ਰਹੇ ਆ, ਬਹੁਤ ਮਿਹਰਬਾਨੀ ਸਾਰੇ ਮਿੱਤਰਾਂ ਦਾ, ਤੇ ਡਰਾਈਵ ਜਿਹੜੀ ਕੇਅਰਫੁਲ ਵਾਲੀ ਗੱਲ ਆ ਜੀ ਕਰਿਓ। ਤੇ ਬਾਕੀ ਇੱਧਰ ਸਾਡੇ ਕੋਲ ਅਵਤਾਰ ਸਿੰਘ ਹੋਰਾਂ ਦਾ ਮੈਸੇਜ ਤਾਂ ਆ ਗਿਆ, ਪਰ ਉਹ ਮੈਨੂੰ ਲੱਗਦਾ ਪ੍ਰੋਗਰਾਮ ਜੇ ਸੁਣ ਨਹੀਂ ਰਹੇ, ਜੇ ਸੁਣਦੇ ਹੁੰਦੇ ਤਾਂ ਜ਼ਰੂਰ ਉਹ ਸਾਡੇ ਨਾਲ ਜੁੜਦੇ, ਪਰ ਅਸੀਂ ਇੱਧਰੋਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕਾਲ ਲਾਉਣ ਦੀ। ਤੇ ਬਹੁਤ ਸਾਰੇ ਮੈਸੇਜ ਹੋਰ ਆ ਰਹੇ ਆ, ਪਰ ਮੈਨੂੰ ਲੱਗਿਆ ਵੀ ਇੱਕ ਛੋਟਾ ਜਿਹਾ ਹੁਣ ਮੇਰਾ ਸਾਹ ਚੜ ਗਿਆ, ਤੇ ਇੱਕ ਬ੍ਰੇਕ ਲੈ ਲਈਏ ਤੇ ਤੁਹਾਡੀਆਂ ਕਾਲ ਵੀ ਤੁਸੀਂ ਕਰ ਸਕਦੇ ਹੋ, ਤੇ ਇੱਧਰ ਅਵਤਾਰ ਸਿੰਘ ਹੋਰਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਸਰਕਲ ਸਾਡਾ ਦਿਲ ਵਿੱਚ ਹੈ ਬੇਫਿਕਰੀ, ਬਦਲ ਮਾਹੌਲ ਗਿਆ ਯਾਰ ਨਾ ਬਦਲੇ ਜਿਗਰੀ, ਬਦਲ ਮਾਹੌਲ ਗਿਆ ਯਾਰ ਨਾ ਬਦਲੇ ਜਿਗਰੀ, ਬਦਲ ਮਾਹੌਲ ਗਿਆ। ਗੋਰਾ ਰੰਗ ਤੇਰਾ ਲਿਸ਼ਕਾ ਮਾਰੇ ਜੋ ਦੁੱਧ ਦੇ ਉੱਤੇ ਮਲਾਈਆਂ, ਤਾਹੀ ਬੱਲੀਏ ਭੁੱਖ ਤੇ ਰੌਣਕਾਂ ਯਾਰ ਤੇਰੇ ਪਿੱਕੇ ਦੇ, ਜੱਟ ਤੇ ਲਾਉਣ ਟਰਾਈਆਂ ਰਿਮ ਤੇਰੇ ਪਿੱਕੇ ਦੇ, ਜੱਟ ਤੇ ਲਾਉਣ ਟਰਾਈਆਂ ਰਿਮ ਤੇਰੇ ਪਿੱਕੇ ਦੇ। ਲੈ ਮਾਰ ਗਿਆ ਹੋ ਮਿੱਤਰਾਂ ਦਾ ਨਾ ਚੱਲਦਾ ਜੱਟੀਏ ਜੋ ਡਾਲਰ ਵਿੱਚ ਅਮਰੀਕਾ ਨੀ ਦੱਬਦੇ ਨੀ ਕਦੇ ਆਸ਼ਕ ਜੱਟੀਏ
ਤੂੰ ਯਾਰ ਸੁਣੀ ਤੇ ਟੰਗਣੇ ਨੀ ਆਖਰ ਨੂੰ ਤਾਂ ਪਾਣੀ ਬੰਨੀਏ ਪੁਣਾ ਹੇਠ ਦੀ ਲੰਘਣੇ ਉਹ ਦੇ ਜਾ ਸਾਨੂੰ ਗੁੱਟਦਾ ਮੇਚ ਤੂੰ ਦਿਲ ਦੇ ਪਿਆਰ ਵਿੱਚ ਰੰਗਣੇ
ਦੋਸਤੋ ਇੱਕ ਗੀਤ ਤੋਂ ਬਾਅਦ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਤੁਹਾਡੇ ਨਾਲ ਸਾਡੇ ਨਾਲ ਹੁਣ ਜੁੜ ਚੁੱਕਿਆ ਜੀ ਅਵਤਾਰ ਸਿੰਘ ਸਿਡਨੀ ਤੋਂ ਤੇ ਅਵਤਾਰ ਸਿੰਘ ਹੋਰਾਂ ਨਾਲ ਪਿਛਲੇ ਦਿਨੀ ਥੋੜਾ ਜਿਹਾ ਉਹਨਾਂ ਦੀ ਜਿਹੜੀ ਲਾਇਸੈਂਸ ਨਾਲ ਪ੍ਰੋਬਲਮ ਆਈ ਆ ਤੇ ਉਹ ਕਹਿੰਦੇ ਵੀ ਮੈਨੂੰ ਥੋੜਾ ਜਿਹਾ ਅਜੀਬ ਕਿਸਮ ਦੀਆਂ ਕਈ ਦਿੱਕਤਾਂ ਆਈਆਂ ਜਿਹੜੀਆਂ ਕਿ ਮੈਂ ਚਾਹੁੰਦਾ ਵੀ ਉਹ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਜਾਣ ਤਾਂ ਕਿ ਕਿਸੇ ਹੋਰ ਨੂੰ ਉਹ ਠੇਡਾ ਨਾ ਬਚੇ ਬਸ ਇਹੀ ਸਾਡੀ ਪਾਲਿਸੀ ਹੈ ਜੀ ਇਸੇ ਪਾਲਿਸੀ ਤਹਿਤ ਹਰਮਨ ਰੇਡੀਓ ਕੰਮ ਕਰਨਾ ਚਾਹੁੰਦਾ ਤੇ ਸਾਨੂੰ ਸੋਚ ਆ ਵੀ ਅਸੀਂ ਜੇ ਕੋਈ ਜ਼ਿੰਦਗੀ ਚ ਕੋਈ ਠੋਕਰ ਖਾਧੀ ਹੈ ਤਾਂ ਅਸੀਂ ਅਗਲੇ ਨੂੰ ਠੋਕਰ ਤੋਂ ਬਚਾ ਲਈਏ ਇਹ ਵੀ ਸਾਡਾ ਇੱਕ ਕਰਮ ਧਰਮ ਤੇ ਸਾਡਾ ਜਿਹੜਾ ਇੱਕ ਪੁੰਨ ਦਾ ਕੰਮ ਆ ਸੋ ਬਾਈ ਅਵਤਾਰ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਜੀ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਸਰੋਤਿਆਂ ਨੂੰ ਦੇ ਨਾਲ ਤੁਹਾਨੂੰ ਜੀ
ਬਹੁਤ ਮਿਹਰਬਾਨੀ ਅਵਤਾਰ ਬਾਈ ਪਹਿਲਾਂ ਤਾਂ ਅਵਤਾਰ ਸਿੰਘ ਇਹ ਦੱਸੋ ਤੁਸੀਂ ਰਹਿੰਦੇ ਹੋ ਸਿਡਨੀ ਚ ਹੋ
ਹਾਂਜੀ ਮੈਂ ਸਿਡਨੀ ਰਹਿੰਦਾ ਜੀ ਵੈਸੇ ਮੈਂ ਐਡੀਲੇਡ ਰਹਿਆ ਪਹਿਲਾਂ 5 ਸਾਲ ਹੁਣ ਮੈਂ ਸਿਡਨੀ ਰਹਿੰਦਾ ਜੀ
ਅੱਛਾ ਜੀ 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 ਤੇ ਸਿਡਨੀ ਦੇ ਤੁਸੀਂ ਕੰਮ ਤੁਹਾਡਾ ਟਰੈਕਿੰਗ ਦਾ
ਹਾਂਜੀ ਮੈਂ ਟਰੱਕ ਚਲਾਉਂਦਾ ਸਿਡਨੀ ਤੋਂ ਨਿਊ ਕਾਸਲ ਤੇ ਸਿਡਨੀ ਤੋਂ ਵੁਲੰਗੋਂਗ ਜਾਂ ਮੰਨ ਲਓ ਕਿ ਨਿਊ ਸਾਊਥ ਵੇਲ ਸਾਰਾ ਕਿਤੇ ਕਵਰ ਕਰਦਾ ਜੀ
ਕਿੰਨਾ ਚਿਰ ਹੋ ਗਿਆ ਟਰੱਕ ਦਾ ਚਲਾਉਂਦੇ ਨੂੰ
ਟਰੱਕ ਮੈਂ 3 ਸਾਲ ਤੋਂ ਚਲਾਉਂਦਾ ਜੀ 3.5 ਸਾਲ ਤੋਂ
ਕਿਹੜਾ ਲਾਇਸੈਂਸ ਸੀ ਤੁਹਾਡੇ ਕੋਲੇ
ਲਾਇਸੈਂਸ ਤਾਂ ਮੇਰੇ ਕੋਲ MC ਦਾ ਹੈਗਾ ਜੀ ਬੀ ਡਬਲ ਦਾ ਬਟ ਮੈਂ ਚਲਾਉਂਦਾ HR ਜੀ ਛੋਟਾ ਟਰੱਕ
ਅੱਛਾ ਅੱਛਾ ਸੋ ਮੇਰਾ ਸੀ ਸ਼ਬਦ ਮੈਂ ਤਾਂ ਕਿਹਾ ਸੀ ਵੀ ਅੱਜ ਕੱਲ ਤੁਸੀਂ ਲਾਇਸੈਂਸ ਦੇ ਉੱਤੇ ਤੁਹਾਡੇ ਤੇ ਮਾਰ ਆਈ ਹੋਈ ਆ ਸੋ ਕੀ ਘਟਨਾ ਕਰਮ ਹੋਇਆ ਤੁਹਾਡੇ ਨਾਲ ਲਾਇਸੈਂਸ ਦੇ
ਵੈਸੇ ਤਾਂ ਚਲੋ ਕੁਛ ਸਰੋਤੇ ਸ਼ਾਇਦ ਬੋਰ ਵੀ ਨਾ ਹੋ ਜਾਣ ਕਿਉਂਕਿ ਸਿਰਫ ਟਰੱਕ ਵਾਲਿਆਂ ਨੂੰ ਗੱਲ ਸਮਝ ਆਉਣੀ ਆ ਤੇ ਇੱਕ ਮੈਂ ਸਿਰਫ ਇਹੀ ਚਾਹੁੰਦਾ ਕਿ ਆਪਣੇ ਦੋਸਤ ਅਵੇਅਰ ਹੋ ਜਾਣ ਜਿਹੜੀ ਆਪਣੀ ਵਰਕ ਡਾਇਰੀ ਹੁੰਦੀ ਹੈ ਲੌਗ ਬੁੱਕ ਉਹਦੇ ਵਿੱਚ ਕਾਫੀ ਜ਼ਿਆਦਾ ਟ੍ਰਿਕੀ ਪੁਆਇੰਟ ਆ ਜਿਵੇਂ ਕਿ 24 ਘੰਟੇ ਦੀ ਬ੍ਰੇਕ ਲੈਣੀ ਹੈ ਕਿਤੇ 12 ਘੰਟੇ ਦੀ ਬ੍ਰੇਕ ਲੈਣੀ ਹੈ ਕਿਤੇ 7 ਘੰਟੇ ਦੀ ਬ੍ਰੇਕ ਲੈਣੀ ਆ ਉਹਦੇ ਵਿੱਚ ਜਿਹੜਾ ਮੇਰਾ ਫਾਈਨ ਹੋਇਆ ਜੀ ਉਹ ਇਸ ਤਰੀਕੇ ਨਾਲ ਹੋਇਆ ਕਿ ਮੈਂ ਹਰੇਕ ਦਿਨ 12 ਘੰਟੇ ਦੀ ਬ੍ਰੇਕ ਲੈ ਲੈਂਦਾ ਸੀ ਹਰੇਕ 24 ਘੰਟੇ ਦੇ ਵਿੱਚ ਬਟ ਉਹ ਜਿਹੜਾ ਚੈੱਕ ਕਰਦੇ ਆ ਆਪਣੇ ਆਫਿਸਰ ਉਹ ਸਿਰਫ ਪਰ ਡੇ ਨੀ ਚੈੱਕ ਕਰਦੇ ਉਹ ਐਨੀ 24 ਆਵਰ ਚੈੱਕ ਕਰਦੇ ਆ ਜੀ ਜੇ ਮੈਨੂੰ ਹੁਣ ਸਵੇਰੇ 9 ਵਜੇ ਰੋਕਿਆ ਤਾਂ ਯੈਸਟਰਡੇ ਮਾਰਨਿੰਗ 9 o'clock ਤੋਂ ਚੈੱਕ ਕਰਦੇ ਆ ਉਹਨਾਂ ਦੇ ਵਿੱਚ ਤੁਹਾਡਾ ਕੰਮ 12 ਘੰਟੇ ਤੋਂ ਵੱਧ ਨੀ ਹੋਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੇ ਆਪਣੇ ਵਰਕ ਡਾਇਰੀ ਦੇ ਫਰੰਟ ਦੇ ਵਿੱਚ ਨਾ 20-25 ਪੇਜ ਹੁੰਦੇ ਜੀ ਆਪਣੇ ਇਨਫੋਰਮੇਸ਼ਨ ਦੇ ਟਰੱਕ ਵਾਲਿਆਂ ਨੂੰ ਪਤਾ ਤੇ ਮੈਨੂੰ ਪੂਰਾ ਮੈਂ ਦਾਅਵੇ ਨਾਲ ਕਹਿੰਦਾ ਕਿ 90% ਡਰਾਈਵਰਾਂ ਨੇ ਪੜ੍ਹੇ ਨੀ ਹੁੰਦੇ ਉਹ ਪੇਜ ਜ਼ਰੂਰ ਪੜ੍ਹੋ ਜੇ ਤੁਸੀਂ ਐਡਰੈਸ ਵੀ ਗਲਤ ਲਿਖਦੇ ਆ ਉਹਦਾ ਵੀ ਫਾਈਨ ਆ ਛੋਟੇ ਛੋਟੇ ਕਾਲਮ ਬਹੁਤ ਟ੍ਰਿਕੀ ਤਰੀਕੇ ਨਾਲ ਉਹ ਮੈਨੇਜ ਕਰਦੇ ਆ ਤੇ ਉਹਦੇ ਬਹੁਤ ਤਕੜੇ ਫਾਈਨ ਆ ਜੀ ਇਹੀ ਮੈਂ ਸਿਰਫ ਅਵੇਅਰ ਕਰਨਾ ਚਾਹੁੰਦਾ ਸੀ ਕਿ ਧਿਆਨ ਨਾਲ ਕਰੋ ਸਾਰਾ ਕੁਝ ਪੜ੍ਹ ਕੇ ਮੇਕ ਸ਼ੋਰ ਕਰਕੇ ਫੇਰ ਗੱਲ ਅੱਗੇ ਚੱਲਣੀ ਚਾਹੀਦੀ
ਜੀ ਜੀ ਸੋ ਸੋ ਕਹਿਣ ਦਾ ਭਾਵ ਅਵਤਾਰ ਸਿੰਘ ਤੁਹਾਡਾ ਵੀ ਜਦੋਂ ਤੁਸੀਂ ਟਰੱਕ ਡਰਾਈਵਿੰਗ ਦੌਰਾਨ ਕੋਈ ਰੈਡ ਲਾਈਟ ਨਹੀਂ ਟੱਪੀ ਕੋਈ ਤੁਸੀਂ ਗਲਤ ਕੰਮ ਨਹੀਂ ਕਰਿਆ ਪਰ ਤੁਹਾਡੀ ਜਿਹੜੀ ਲੌਗ ਬੁੱਕ ਆ ਉਹ ਕਿਤੇ ਨਾ ਕਿਤੇ ਜਾਂ ਉਹਦੇ ਚ ਕਮੀ ਸੀ
ਹਾਂਜੀ ਮੈਂ 12 ਘੰਟੇ ਚਲਾ ਸਕਦਾ ਮੈਂ 14 ਘੰਟੇ ਚਲਾ ਲਿਆ ਸੀ ਉਹਦੇ ਮੇਰੇ 4 ਪੁਆਇੰਟ ਕੱਟ ਲਏ ਮੇਰੇ ਲਾਸਟ 4 ਸੀਗਾ ਜੀ ਇਹ
ਅੱਛਾ ਜੀ ਤੇ ਉਹਦੇ ਨਾਲ ਲਾਇਸੈਂਸ ਚਲਾ ਗਿਆ 3 ਮਹੀਨੇ ਲਈ
ਹਾਂਜੀ 3 ਵੈਸੇ ਮੈਂ ਕਾਫੀ ਸਟਰਗਲ ਕੀਤੀ ਆ ਮੈਨੂੰ ਉਹਨਾਂ ਨੇ ਹੁਣ ਇੱਕ ਪੁਆਇੰਟ ਦੇਤਾ ਪ੍ਰੋਫੈਸ਼ਨਲ ਡਰਾਈਵਰ ਪੁਆਇੰਟ ਮਿਲ ਜਾਂਦਾ ਆਪਣੇ ਐਂਡ ਵਿੱਚ ਇਹੀ ਮੈਂ ਦੱਸਣਾ ਸੀ ਜੇ ਤੁਹਾਡੇ ਸਾਰੇ ਪੁਆਇੰਟ ਖਤਮ ਹੋ ਜਾਂਦੇ ਆ ਤੁਸੀਂ ਟੈਕਸੀ ਜਾਂ ਟਰੱਕ ਚੱਲਣਾ ਤਾਂ ਤੁਹਾਨੂੰ ਪ੍ਰੋਫੈਸ਼ਨਲ ਡਰਾਈਵਿੰਗ ਦਾ 1 ਪੁਆਇੰਟ ਦਿੰਦੇ ਆ ਜੀ ਉਹ ਲੈ ਲੈਣਾ ਚਾਹੀਦਾ ਫਿਰ
ਜੀ ਪਰ ਫਿਰ ਉਹਦੇ ਨਾਲ ਰਿਸਕ ਤੋਂ ਬਾਅਦ ਕਈ ਗੁਣਾ ਵੱਧ ਜਾਂਦਾ
ਉਹ ਤਾਂ ਉਹ ਰਿਸਕ ਵੱਧ ਜਾ ਗੁੱਡ ਬਿਹੇਵੀਅਰ ਪੁਆਇੰਟ ਦੇ ਵਿੱਚ ਜਿਹੜਾ ਆਪਣਾ ਗੁੱਡ ਬਿਹੇਵੀਅਰ ਮਿਲਦਾ ਇਹ ਆਪਾਂ ਨੂੰ ਨਾਰਮਲ ਪੁਆਇੰਟ ਇੱਕ ਐਕਸਟਰਾ ਮਿਲ ਜਾਂਦਾ ਜੀ
ਅੱਛਾ 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 ਪ੍ਰੋਫੈਸ਼ਨਲ ਕਰਕੇ
ਹਾਂਜੀ ਪ੍ਰੋਫੈਸ਼ਨਲ ਕਰਕੇ ਜੀ
ਪਰ ਕਹਿਣ ਦਾ ਭਾਵ ਹੈ ਕਿ ਅਗਲਾ ਤੁਹਾਨੂੰ ਜਿੰਨਾ ਚਿਰ ਅਗਲੇ ਪੁਆਇੰਟ ਵਾਪਸ ਨਹੀਂ ਆਉਂਦੇ ਉਹਨਾਂ ਚ ਇੱਕ ਤਲਵਾਰ ਤੇ ਤੁਰਨ ਵਾਲੀ ਗੱਲ ਹੀ ਆ
ਹਾਂਜੀ ਹਾਂ ਮੈਨੂੰ ਸਗੋਂ ਲੱਗਦਾ ਕਿ ਜਦੋਂ ਬੰਦਾ ਕੋਈ 1 ਪੁਆਇੰਟ ਹੁੰਦਾ ਹੈ ਬੰਦਾ ਡਰ ਡਰ ਦੇ ਵਿੱਚ ਕੋਈ ਹੋਰ ਨਾ ਗਲਤੀ ਕਰਦੇ ਕਿਵੇਂ ਕੋਈ 1 ਪੁਆਇੰਟ ਹੁਣ ਨਾ ਕੱਢ ਜੇ ਬੰਦਾ ਡਰਦਾ ਹੀ ਗਲਤੀ ਕਰ ਦਿੰਦਾ ਜੀ
ਇਹ ਵੀ ਹੋ ਸਕਦਾ, ਬਿਲਕੁਲ ਜੀ ਇਹ ਵੀ ਹੈ। ਸੋ ਸੋ ਤੁਸੀਂ ਟਰੈਕਿੰਗ ਵਾਲਿਆਂ ਨੂੰ ਜੇ ਹੁਣ ਦੇਖੋ 20-25 ਪੇਜ ਆ ਸਾਡੀ ਪ੍ਰੋਬਲਮ ਹੈ, ਖਾਸ ਕਰਕੇ ਮੈਨੂੰ ਇੱਕ ਵਾਰੀ ਗੋਰੇ ਨੇ ਵੀ ਕਿਹਾ ਸੀ ਵੀ ਏਸ਼ੀਅਨ ਲੋਕ ਆ ਜਿਹੜੇ ਨਾ ਟਰਮਸ ਐਂਡ ਕੰਡੀਸ਼ਨ ਪੜ੍ਹਨੀਆਂ ਨੀ ਚਾਹੁੰਦੇ ਤੇ ਪੜ੍ਹੀਆਂ ਜਾਂਦੀਆਂ ਵੀ ਨੀ, ਕੀ ਕਰੀਏ ਹੁਣ। ਕਈ ਵਾਰੀ ਅਸੀਂ ਜਾਣੇ ਹਾਂ ਕਿਸੇ ਸ਼ੋਪ ਤੇ ਕੁਛ ਲੈਣ ਜਾਂ ਆਨਲਾਈਨ ਖਰੀਦਦੇ ਹਾਂ, ਗਾਂ ਬਰੀਕ ਲਾਈਨਾਂ ਦੇ ਵਿੱਚ 20-25 ਪੇਜ ਤੁਹਾਨੂੰ ਦੇ ਦਿੰਦੇ, ਲਓ ਜੀ ਟਰਮ ਕੰਡੀਸ਼ਨ ਪੜ੍ਹ ਲਓ, ਤਾਂ ਕਿੱਥੋਂ ਪੜ੍ਹ ਲੂਗਾ ਕੋਈ ਬੰਦਾ, ਨਹੀਂ ਪੜ੍ਹ ਸਕਦਾ। ਸੋ ਪਰ ਜੇ ਉਹਦਾ ਹੁਣ ਬਰੀਫ ਚ ਦੱਸੀਏ ਤਾਂ ਮੇਨ ਤੁਸੀਂ ਕੀ ਪੁਆਇੰਟ ਆ ਜਿਹੜੇ ਉਹ ਧਿਆਨ ਰੱਖਣੇ ਚਾਹੀਦੇ ਆ ਟਰੈਕਿੰਗ ਵਾਲੇ ਬੰਦਿਆਂ ਨੂੰ?
ਮੇਨ ਤਾਂ ਦੇਖੋ, ਪਹਿਲਾਂ ਤਾਂ ਮੈਂ ਇਹੀ ਪੁਆਇੰਟ ਕਹੂੰਗਾ ਜਿਹੜਾ ਮੇਰੇ ਨਾਲ ਹੋਇਆ ਕਿ 24 ਘੰਟੇ ਤੋਂ 12 ਘੰਟੇ ਜਿਹੜਾ ਕੰਮ ਕਰਦੇ ਆ ਆਪਾਂ, ਉਹ ਐਨੀ 24 ਆਵਰ ਆ ਤੁਹਾਡਾ, ਕਿਸੇ ਵੀ 24 ਘੰਟੇ ਦੇ ਪੀਰੀਅਡ ਦੇ ਵਿੱਚ 12 ਘੰਟੇ ਨੂੰ ਕੰਮ ਵੱਧ ਨੀ ਹੋਣਾ ਚਾਹੀਦਾ। ਆਪਾਂ ਇਹ ਨੀ ਕਹਿ ਸਕਦੇ ਕਿ ਮੈਂ 9 ਤਰੀਕ ਨੂੰ ਵੀ 12 ਘੰਟੇ ਕਰਿਆ ਸੀ ਤੇ 10 ਤਰੀਕ ਨੂੰ ਵੀ 12 ਘੰਟੇ ਕਰਿਆ ਸੀ, ਜਿਹੜਾ 9-10 ਦੇ ਵਿਚਾਲ ਵਾਲਾ ਪੀਰੀਅਡ ਆ ਉਹ ਵੀ ਉਹ ਕਾਊਂਟ ਕਰਦੇ ਆ, ਉਹਦੇ ਵਿੱਚ ਵੀ ਤੁਹਾਡੇ 14 ਘੰਟੇ ਹੋਣੇ ਨੀ ਚਾਹੀਦੇ। ਇੱਕ ਪੁਆਇੰਟ ਤਾਂ ਇਹ ਆ ਜੀ। ਦੂਜਾ ਪੁਆਇੰਟ ਇਹ ਆ ਕਿ ਜਦੋਂ ਆਪਾਂ ਇੱਕ ਉਹਦੇ ਵਿੱਚ ਕਾਲਮ ਹੁੰਦਾ ਬੇਸ ਐਡਰੈਸ ਕੀ ਆ ਤੁਹਾਡਾ ਤੇ ਆਫਿਸ ਐਡਰੈਸ ਕੀ ਆ, ਉਹ ਜਦੋਂ ਵੀ ਚੇਂਜ ਹੁੰਦਾ ਉਹ ਅਪਡੇਟ ਕਰਦੇ ਰਹਿਣਾ ਚਾਹੀਦਾ, ਉਹਦਾ ਵੀ ਫਾਈਨ ਆ ਆਪਾਂ ਨੂੰ।
ਇੱਕ
ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਆ ਕਿ ਆਪਾਂ ਨਾ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਆ, ਯਾਰ ਮੈਨੂੰ ਫਲਾਣੇ ਨੇ ਕਿਹਾ ਸੀ, ਉਹਨੂੰ 10 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਵਗੈਰਾ ਵਗੈਰਾ। ਤੁਹਾਡੇ ਮਨ ਚ ਕੋਈ ਵੀ ਡਾਊਟ ਆ ਤੁਸੀਂ ਪ੍ਰੋਫੈਸ਼ਨਲ ਤੋਂ ਪੁੱਛੋ, ਆਰਟੀਏ ਆਫਿਸਰ ਆ, ਟਰਾਂਸਪੋਰਟ ਆਫਿਸਰ ਆ, ਉਹਨਾਂ ਕੋਲ ਜਾ ਕੇ ਪੁੱਛੋਗੇ ਤਾਂ ਸਹੀ। ਕਿਉਂਕਿ ਮੇਰਾ ਇਹ ਫਾਈਨ ਅਕਤੂਬਰ ਚ ਹੋਇਆ ਸੀ, ਉਹਤੋਂ ਬਾਅਦ ਕੋਰਟ ਚ ਤਰੀਕਾਂ ਤਰੂਕਾਂ ਪਈਆਂ, ਇੱਕ ਦੋ ਹੋਰ ਲੰਮ ਗੱਲਾਂ। ਮੈਨੂੰ ਹਰੇਕ ਬੰਦੇ ਨੇ ਕਿਹਾ ਕਿ ਤੈਨੂੰ ਫਾਈਨ ਹੋਊਗਾ, ਤੇਰਾ ਪੁਆਇੰਟ ਕੋਈ ਨੀ ਕੱਟਦਾ, ਕਿ ਲੋਗ ਬੁੱਕ ਦਾ ਪੁਆਇੰਟ ਨਾ ਕੋਈ ਲੈਣਾ ਦੇਣਾ ਨੀ। ਪਰ ਹੁਣ ਮੈਂ ਰਿਸਰਚ ਕੀਤੀ ਹੈ ਤੇ ਲੋਗ ਬੁੱਕ ਚ ਤਾਂ ਕਈ ਜਗ੍ਹਾ ਪੁਆਇੰਟ ਕੱਟਦੇ ਹੋ, ਕਿਤੇ ਇੱਕ ਪੁਆਇੰਟ, ਕਿਤੇ 2 ਪੁਆਇੰਟ, ਕਿਤੇ 3 ਪੁਆਇੰਟ। ਮਤਲਬ ਆਪਾਂ ਨੂੰ ਜ਼ਰੂਰ ਪ੍ਰੋਫੈਸ਼ਨਲ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਕਿਹੜੇ ਪੁਆਇੰਟ ਦਾ ਕੀ ਲੌਜਿਕ ਆ, ਕੀ ਸੋਲੂਸ਼ਨ ਆ, ਕੀ ਫਾਈਨ ਆ ਵਗੈਰਾ ਵਗੈਰਾ।
ਜੀ 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 ਬਿਲਕੁਲ, ਇਹ ਚੀਜ਼ਾਂ ਕਈ ਵਾਰੀ ਇਗਨੋਰ ਕਰੀਆਂ ਬਾਅਦ ਚ ਗਲੇ ਦੀ ਹੱਡੀ ਬਣ ਜਾਂਦੀਆਂ।
ਹਾਂਜੀ, ਤੇ ਜਿਵੇਂ ਹੁਣ 20-25 ਪੇਜ ਆ ਉਹ ਵੈਸੇ ਨਾ ਕਾਫੀ, ਉਹਨਾਂ ਵਿੱਚੋਂ ਕੋਈ ਵੀ ਇਨਫੋਰਮੇਸ਼ਨ ਏਦਾਂ ਦੀ ਨੀ ਹੈਗੀ ਕਿਹੜੀ ਐਵੀ ਐਰੀ ਗੈਰੀ ਆ, ਫਾਲਤੂ ਦੀ ਇਨਫੋਰਮੇਸ਼ਨ ਆ, ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਆ। ਉਹਨਾਂ ਨੇ ਈਵਨ ਕਿ ਵਰਕ ਡਾਇਰੀ ਭਰ ਭਰ ਕੇ ਦਿਖਾਈ ਹੋਈ ਆ ਉੱਥੇ, ਕਿ ਤੁਸੀਂ 2 ਦਿਨ ਚਲਾਉਂਦੇ ਆ ਲਗਾਤਾਰ ਕਿਵੇਂ ਭਰਨੀ ਆ, ਕਿ ਤੁਸੀਂ ਹਫ਼ਤਾ ਚਲਾਉਣਾ, ਹਫ਼ਤੇ 7 ਵਾਰ ਭਰ ਕੇ ਦਿਖਾਏ ਹੋਏ ਆ। ਉਹਨਾਂ ਵਿੱਚ ਇਹ ਵੀ ਦਿਖਾਇਆ ਰੈੱਡ ਪੈਨ ਨਾਲ ਕਿ ਤੁਹਾਡੇ ਤੋਂ ਕਿਵੇਂ ਕਿਵੇਂ ਮਿਸਟੇਕ ਹੋ ਸਕਦੀ ਆ, ਕੱਟ ਕੱਟ ਕੇ ਭਰ ਕੇ ਹੋਈ, ਉਹਨਾਂ ਨੇ ਕੰਪਿਊਟਰ ਨਾਲ ਸਾਰਾ ਕੁਝ ਕੀਤਾ ਹੋਇਆ ਜੀ। ਉਹ ਜ਼ਰੂਰ ਪੜ੍ਹਨੀ ਚਾਹੀਦੀ ਆ, ਜੇ ਤੁਹਾਨੂੰ ਯਾਦ ਨਹੀਂ ਰਹਿੰਦੀ ਉਹ ਤਾਂ ਇੱਕ ਦੂਜੇ ਡਰਾਈਵਰਾਂ ਨਾਲ ਡਿਸਕਸ ਕਰਨੀ ਚਾਹੀਦੀ ਆ, ਕਿਉਂਕਿ ਲਾਇਸੈਂਸ ਤੋਂ ਬਿਨਾਂ ਇੱਥੇ ਫਿਰ ਕੋਈ ਲਾਈਫ ਨਹੀਂ, ਤੁਹਾਨੂੰ ਪਤਾ ਹੀ ਬੰਦਾ ਸਟੱਕ ਹੋ ਜਾਂਦਾ ਜੀ।
ਨਹੀਂ ਇਹ ਬਹੁਤ ਜ਼ਰੂਰੀ ਆ। ਵੈਸੇ ਮੈਨੂੰ ਲੱਗਦਾ ਵੀ ਇੱਥੋਂ ਦਾ ਸਿਸਟਮ ਇਹੋ ਜਿਹਾ, ਉਹ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੁੰਦੀ ਜਿਹੜੀ ਤੁਹਾਨੂੰ ਨਾ ਸਮਝ ਸਕੋ, ਜ਼ਰੂਰ ਉਹਦੀ ਉਹਨਾਂ ਨੇ ਐਕਸਪਲੇਨ ਕੀਤਾ ਹੁੰਦੀਆਂ, ਐਗਜ਼ਾਮਪਲਸ ਵੀ ਦਿੱਤੀਆਂ ਹੁੰਦੀਆਂ। ਕਮੀ ਸਾਡੇ 'ਚ ਹੀ ਆ ਵੀ ਅਸੀਂ ਦੇਖਾ ਦੇਖੀ ਸੁਣਾ ਸੁਣੀ ਵਾਲੇ ਪਾਸੇ ਕਰਦੇ ਹਾਂ, ਖੁਦ ਨਹੀਂ ਪੜ੍ਹਦੇ। ਸੋ ਅਵਤਾਰ ਬਾਈ, ਅਸੀਂ ਆਸ ਕਰਦੇ ਹਾਂ ਤੁਸੀਂ ਇੱਕ ਪ੍ਰੋਫੈਸ਼ਨਲ ਪੁਆਇੰਟ ਦੇ ਉੱਤੇ ਆਪਣਾ ਜਿਹੜਾ ਜੀਵਨ ਦਾ, ਕਿਉਂਕਿ ਇਸ ਮੁਲਕ ਦੇ ਵਿੱਚ ਜੇ ਸਿਹਤ ਸਭ ਤੋਂ ਜ਼ਰੂਰੀ ਆ ਤਾਂ ਲਾਇਸੈਂਸ ਉਦੋਂ ਵੀ ਜ਼ਰੂਰੀ ਆ, ਦੋਨੇ ਚੀਜ਼ਾਂ ਹੀ ਬਿਨਾਂ ਜਿਹੜੀ ਜ਼ਿੰਦਗੀ ਖੜ ਜਾਂਦੀ ਆ। ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਤੇ ਲੋਕਾਂ ਨੂੰ ਅਵੇਅਰ ਕੀਤਾ, ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਪੁਆਇੰਟ ਦੇ ਜ਼ਰੀਏ ਤੁਸੀਂ ਜ਼ਰੂਰ ਆਪਣਾ ਜਿਹੜਾ ਜ਼ਿੰਦਗੀ ਨੂੰ ਉਵੇਂ ਸਪੀਡ 'ਚ ਰੱਖੋਗੇ, ਕਿਉਂਕਿ ਕਹਿੰਦੇ ਨੇ ਉਹਦੇ ਚੱਕਾ ਘੁੰਮਦਾ ਹੀ ਚੰਗਾ ਲੱਗਦਾ।
ਹਾਂਜੀ ਹਾਂਜੀ, ਬਹੁਤ ਮਿਹਰਬਾਨੀ। ਤੇ ਇੱਕ ਆਪਣੇ ਸੱਜਣ ਦਾ ਮੈਸੇਜ ਆ ਸੀ ਮਿੱਤਰ ਦਾ ਕਿ ਰੇਡੀਓ ਰੁਕ ਜਾਂਦਾ ਉਹਨਾਂ ਦਾ, ਉਹ ਕਈ ਵਾਰੀ ਏਦਾਂ ਹੁੰਦਾ ਕਿ ਆਪਣੇ ਸੈਮਸੰਗ ਦਾ ਫੋਨ ਹੁੰਦਾ ਜਿਹੜਾ, ਇਹਦੇ ਵਿੱਚ ਪਾਵਰ ਸੇਵਰ ਆਨ ਕੀਤਾ ਹੁੰਦਾ ਕਿ ਬੈਟਰੀ ਨਾ ਜਾਵੇ, ਉਹ ਫਿਰ ਜ਼ਿਆਦਾ ਨੈਟ ਨਹੀਂ ਚੱਲਣ ਦਿੰਦਾ ਆਪਣਾ, ਉਹ ਫਿਰ ਵਾਰ ਵਾਰ ਬੰਦ ਹੋ ਜਾਂਦਾ, ਉਹ ਸ਼ਾਇਦ ਕਾਰਨ ਹੋ ਸਕਦਾ ਜੀ।
ਬਿਲਕੁਲ ਬਿਲਕੁਲ, ਮੈਨੂੰ ਵੀ ਆਈ ਆਈਡੀਆ ਸੀ ਜੋ ਮੈਨੂੰ ਆਇਆ ਸੀ ਨਾ ਸੁਣਿਆ ਵੀ ਕੋਈ ਨਾ ਕੋਈ ਫੋਨ ਦੀਆਂ ਸੈਟਿੰਗ ਚ ਪ੍ਰੋਬਲਮ ਹੋ ਸਕਦੀ ਆ, ਪਰ ਐਨੀ ਹਾਓ ਦੋਨੇ ਹੈਂਡਲ ਤੋਂ ਆਪਾਂ ਦੇਖਾਂਗੇ, ਤੁਸੀਂ ਆਪਣੇ ਆਪਣੇ ਐਂਡ ਤੋਂ ਦੇਖੋ ਤੇ ਅਸੀਂ ਇੱਧਰ ਸਰਬਜੀਤ ਵੀ ਆਪਣੇ ਐਂਡ ਤੋਂ ਦੇਖਣਗੇ ਤਾਂ ਕਿ ਪ੍ਰੋਫੈਸ਼ਨਲ ਢੰਗ ਦਾ ਇਹ ਕੰਮ ਹੋ ਸਕੇ। ਸੋ ਬਹੁਤ ਮਿਹਰਬਾਨੀ,
ਸ਼ੁਕਰੀਆ ਜੀ, ਧੰਨਵਾਦ, ਬਾਈ,
ਬਹੁਤ ਮਿਹਰਬਾਨੀ। ਸੋ ਦੋਸਤੋ, ਅਵਤਾਰ ਸਿੰਘ ਜੁੜੇ ਹੋਏ ਸਨ ਸਾਡੇ ਨਾਲ ਸਿਡਨੀ ਤੋਂ, ਤੇ ਉਹਨਾਂ ਦਾ ਲਾਇਸੈਂਸ ਦੇ ਵਿੱਚ ਪ੍ਰੋਬਲਮ ਆਉਣ ਕਾਰਨ ਉਹਨਾਂ ਨੇ ਗੱਲ ਸ਼ੇਅਰ ਕਰਨੀ ਚਾਹੀ ਤੁਹਾਡੇ ਸਾਰਿਆਂ ਨਾਲ। ਹੋਪਫੁਲੀ ਇੰਨੇ ਪੱਧਰ ਦੇ ਉੱਤੇ ਤੁਸੀਂ ਸੁਣਦੇ ਹੋ ਤੇ ਤੁਹਾਡੇ ਚ ਕੋਈ ਇੱਕ ਦੇ ਤਾਂ ਇਹਦੇ ਤੇ ਕੋਈ ਫਾਇਦਾ ਹੋ ਹੀ ਸਕਦਾ। ਸੋ ਸਾਡੀ ਇਸ ਨੂੰ ਅਸੀਂ ਕਾਮਯਾਬੀ ਮੰਨਾਂਗੇ, ਜੇ ਕਿਸੇ ਇੱਕ ਨੂੰ ਵੀ ਕਿਸੇ ਠੇਡਾ ਖਾਨ ਤੁਸੀਂ ਬਚਾ ਸਕੀਏ ਤਾਂ ਇਹ ਵੀ ਇੱਕ ਵੱਡੀ ਕਾਮਯਾਬੀ ਆ। ਸੋ ਫੋਨ ਲਾਈਨਾਂ ਖੁੱਲੀਆਂ ਜੀ, ਤੇ ਤੁਸੀਂ ਸਾਡੇ ਨਾਲ ਸੰਪਰਕ ਹੁਣ ਕਰ ਸਕਦੇ ਹੋ ਜਦੋਂ ਮਰਜ਼ੀ, ਤੇ ਮੈਂ ਇੱਧਰ ਦਵਾ ਦਾ ਮੈਸੇਜ ਲੈਣਾ
ਜਿਹੜੀ ਸਿੰਘ ਸਾਡੇ ਨਾਲ ਫੇਰ ਜੁੜੇ ਆ ਜੀ, ਕਹਿੰਦੇ ਭਾਜੀ ਆਈ ਹੈਵ ਏ ਸੋਲੂਸ਼ਨ ਆਫ ਸਮਵਨ ਹੂਜ ਐਪ ਇਜ਼ ਨਾਟ ਵਰਕਿੰਗ, ਹੀ ਕੈਨ ਡਾਊਨਲੋਡ ਟਿਊਨ ਇਨ ਰੇਡੀਓ ਐਪ, ਇਟ ਹੈਵ ਆਲ ਦਾ ਆਨਲਾਈਨ ਰੇਡੀਓ ਸਟੇਸ਼ਨ। ਬਿਲਕੁਲ ਜੀ, ਉਹ ਵੀ ਇੱਕ ਤਰੀਕਾ ਹੈਗਾ, ਪਰ ਉਹ ਜਿਹੜੀ ਹਰਮਨ ਰੇਡੀਓ ਦੀ ਹੁਣ ਨਵੀਂ ਐਪ ਬਣੀ ਹੈ ਨਾ ਜੀ, ਉਸ ਐਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਕੋ ਥਾਂ ਦੇ ਉੱਤੇ ਆ, ਤੁਹਾਨੂੰ ਪੋਡਕਾਸਟ ਵੀ ਉੱਥੇ ਮਿਲੂਗੀ, ਤੁਹਾਨੂੰ ਪੰਜਾਬੀ ਅਖਬਾਰ ਵੀ ਉੱਥੇ ਮਿਲੂਗਾ, ਉੱਥੇ ਆਉਣ ਵਾਲੇ ਦਿਨਾਂ 'ਚ ਪੇਂਡੂ ਆਸਟ੍ਰੇਲੀਆ ਵੀ ਤੁਹਾਨੂੰ ਉੱਥੇ ਮਿਲੂਗਾ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਤਾਂ ਕਿ ਇੱਕੋ ਥਾਂ ਦੇ ਉੱਤੇ ਸਭ ਕੁਝ ਮਿਲ ਜੇ। ਪਰ ਇਹ ਪ੍ਰੋਬਲਮ ਮੈਨੂੰ ਲੱਗਦਾ ਫੋਨ ਦੀ ਸੈਟਿੰਗ ਸੀ ਆ ਜਿਹੜੀ ਆ ਪਾਵਰ ਸੇਵਰ ਕਰਕੇ, ਪਹਿਲਾਂ ਇਹ ਟਰਾਈ ਕਰਕੇ ਦੇਖੋ ਜੀ। ਮੈਲਬਨ ਤੋਂ ਜੁੜੇ ਆ ਜੀ ਵੀਰਪਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਲੰਡਨ ਦਾ ਅਟੈਕ, ਮੈਲਬਨ ਦਾ ਅਟੈਕ। ਲਓ ਜੀ, ਪਹਿਲਾਂ ਇੱਧਰੋਂ ਕਾਲ ਆ ਗਈ ਆ ਤਸਮਾਨੀਆ ਤੋਂ, ਇੱਕ ਮਿੰਟ ਹੋਲਡ ਕਰਿਓ ਤਸਮਾਨੀਆ ਵਾਲਿਓ, ਮੈਂ ਇੱਕ ਸੈਕਿੰਡ ਮੈਸੇਜ ਪੂਰਾ ਕਰ ਲਿਆ। ਲੰਡਨ ਤੇ ਮੈਲਬਨ ਦਾ ਅਟੈਕ ਵਰਗਾ ਹੀ ਸੀ, ਪਰ ਲੰਡਨ ਅਟੈਕ ਵਿੱਚ ਡਰਾਈਵਰ ਮੁਸਲਿਮ ਸੀ ਤੇ ਇਸ ਲਈ ਟੈਰਿਸ ਅਟੈਕ ਬਣ ਗਿਆ, ਤੇ ਮੈਲਬਨ ਵਾਲਾ ਚ ਮੁਸਲਿਮ ਨਹੀਂ ਸੀ, ਇਸ ਲਈ ਟੈਰਿਸ ਅਟੈਕ ਨਹੀਂ ਸੀ। ਮੁਸਲਿਮ ਨੂੰ ਵੀ ਤਾਂ ਮੈਂਟਲ ਪ੍ਰੋਬਲਮ ਹੋ ਸਕਦੀ ਹੈ। ਮਨਮੀਤ ਵਾਲੀ ਕੇਸ ਵਿੱਚ ਵੀ ਜੇ ਅਟੈਕ ਮੁਸਲਿਮ ਹੁੰਦਾ ਤਾਂ ਟੈਰਿਸਟ ਅਟੈਕ ਮੰਨਿਆ ਜਾਣਾ ਸੀ। ਬਿਲਕੁਲ ਜੀ, ਇਹ ਕਾਫੀ ਚਿੰਤਾ ਦੀ ਗੱਲ ਆ ਵੀਰਪਾਲ ਜੀ, ਅਸੀਂ ਪਹਿਲਾਂ ਇਸ ਤੇ ਪਹਿਲਾਂ ਵੀ ਬਹੁਤ ਵਿਚਾਰਾਂ ਕਰ ਚੁੱਕੇ ਹਾਂ, ਤੇ ਪਰ ਹੁਣ ਵੀ ਅਸੀਂ ਕਹਿੰਦੇ ਹਾਂ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਜਾ ਕੇ ਇਹ ਵੀ ਇੱਕ ਰੇਸਿਜ਼ਮ ਦੀ ਗੱਲ ਹੀ ਹੈ, ਵੀ ਰੇਸਿਸਟ ਹੀ ਆ ਜੇ ਕਿਸੇ ਗੱਲ ਨੂੰ ਇੱਦਾਂ ਤੂਲ ਦੇਣਾ, ਹਰ ਚੀਜ਼ ਨੂੰ ਇਸਲਾਮਿਕ ਚੀਜ਼ ਕਰਕੇ ਤੂਲ ਦੇਣਾ, ਤੇ ਜਾਂ ਜਿਵੇਂ ਸਾਡੇ ਆ ਵੀ ਹਰ ਚੀਜ਼ ਪਾਕਿਸਤਾਨ ਦਾ ਹੱਥ ਹੋਣਾ, ਉਹੀ ਕਿਤੇ ਪ੍ਰੋਬਲਮ ਇਹਨਾਂ ਦੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਵੀ ਆ ਰਹੀ ਆ। ਸੋ ਬਹੁਤ ਮਿਹਰਬਾਨੀ ਸਾਡੇ ਨਾਲ ਗੁਰਜ ਬਹਾਦਰ ਦਸਮਾਣੀਆਂ ਤੋਂ ਜੁੜ ਚੁੱਕਿਆ। ਸਤਿ ਸ੍ਰੀ ਅਕਾਲ ਗੁਰਜ ਬਾਈ।
ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਤੇ ਸਾਰਿਆਂ ਨੂੰ ਜੀ, ਸੁਣਨ ਵਾਲਿਆਂ ਨੂੰ, ਵੀਰਾਂ ਨੂੰ, ਪੈਣਾ ਨੂੰ।
ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ
ਭਾਜੀ? ਮੈਂ ਉਹ ਛੋਟੀ ਜਿਹੀ ਟਿੱਪਣੀ ਕਰਨੀ ਹੈ ਆਪਣੀ ਬੁੱਧੀ ਮੁਤਾਬਕ, ਜਿਹੜਾ ਤੁਸੀਂ ਸਵੇਰੇ ਵਿਚਾਰ ਤੋਂ ਗੱਲ ਸ਼ੁਰੂ ਕੀਤੀ ਸੀ ਨਾ ਪ੍ਰੋਗਰਾਮ ਅੱਜ।
ਜੀ ਜੀ ਹਾਂਜੀ,
ਉਹ ਜੀ ਬੜਾ ਫਲੋਟ ਹੁੰਦਾ ਰਿਹਾ ਮੈਸੇਜ ਨਾ ਸੋਸ਼ਲ ਮੀਡੀਆ ਤੇ ਵੀ ਪਹਿਲਾਂ, ਤੇ ਉਹ ਕਈ ਵਾਰੀ ਵੈਸੇ ਤੇ ਇਸ ਗੱਲ ਵਿੱਚ ਕੋਈ ਡਾਊਟ ਨਹੀਂ ਗਾ ਕਿ ਹਾਂ ਧੀਆਂ ਬਹੁਤ ਪਿਆਰ ਲੈਂਦੀਆਂ ਤੇ ਬਹੁਤ ਮਤਲਬ ਕਿ ਪਿਆਰ ਕਰਦੀਆਂ ਵੀ ਆ ਮਾਪਿਆਂ ਨੂੰ, ਪਰ ਇਹਦੇ ਨਾਲ ਨਾ ਇਸ ਮੈਸੇਜ ਨਾਲ ਐਂ ਲੱਗਣ ਲੱਗ ਪੈਂਦਾ ਵੀ ਜਿਨ੍ਹਾਂ ਦੇ ਘਰੇ ਹੈ ਨਹੀਂ ਉਹ ਤੇ ਬੇਗੈਰਤੀ ਬੰਦੇ ਆ, ਜਿਨ੍ਹਾਂ ਦੇ ਘਰੇ ਧੀਆਂ ਨਹੀਂ ਹੈਗੀਆਂ। ਤੇ ਮੈਂ ਨਾ ਇਸ ਗੱਲ ਨਾਲ ਨਾ ਮੈਂ ਥੋੜੀ ਜਿਹੀ ਇਹਦੇ ਵਿੱਚ ਐਡੀਸ਼ਨ ਕਰਨੀ ਚਾਹੁੰਦਾ ਹਾਂ ਕਿ ਮੈਨੂੰ ਲੱਗਦਾ ਕਿ ਧੀਆਂ ਉਹਨਾਂ ਦੇ ਘਰ ਨਹੀਂ ਹੁੰਦੀਆਂ ਜਿਨ੍ਹਾਂ ਦੀ ਧੀਆਂ ਨੂੰ ਪਾਲਣ ਦੀ ਔਕਾਤ ਹੁੰਦੀ ਆ। ਮੈਨੂੰ ਲੱਗਦਾ ਵੀ ਜਿਨ੍ਹਾਂ ਦੇ ਘਰ ਧੀਆਂ ਪੈਦਾ ਹੋ ਜਾਂਦੀਆਂ ਉਹਨਾਂ ਦੀ ਔਕਾਤ ਬਣ ਜਾਂਦੀ ਉਹਨਾਂ ਨੂੰ ਪਾਲਣ ਦੀ ਬਾਅਦ ਚ। ਇਸ ਗੱਲ ਨੂੰ ਜਸਟੀਫਾਈ ਕਰਨ ਲਈ ਨਾ ਜੀ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਆਪਣੀ ਮੇਰੀ ਜ਼ਿੰਦਗੀ ਦੇ ਵਿੱਚ ਛੋਟਾ ਜਿਹਾ ਇੱਕ ਕਹਾਣੀ ਸੁਣਾਉਣਾ ਛੋਟੀ ਜਿਹੀ, ਮੇਰੇ ਦੋਸਤ ਦੀ। ਮੇਰੇ ਇੱਕ ਮੇਰਾ ਬਚਪਨ ਦਾ ਦੋਸਤ, ਮਤਲਬ ਮੇਰਾ ਕਲਾਸਮੇਟ ਮੁੰਡਾ ਹੈ, ਮੈਲਬਨ ਹੀ ਆ ਵੀਰ, ਉਹ ਦੋ ਭਰਾ ਨੇ ਤੇ ਚਾਚਿਆਂ ਤਾਇਆਂ ਦੇ ਵੀ ਸਾਰੇ ਭਰਾ ਹੀ ਨੇ ਤੇ ਭੈਣ ਉਹਨਾਂ ਦੇ ਘਰੇ ਹੈ ਨੀ, ਧੀ ਕੋਈ ਨੀ ਸੀ ਹੈਗੀ, ਤੇ ਅੰਮ੍ਰਿਤਧਾਰੀ ਨੇ ਸਾਰੇ ਪਰਿਵਾਰ, ਉਹ ਸਾਬਤ ਸੂਰਤ ਅੰਮ੍ਰਿਤਧਾਰੀ। ਪਰ ਮੈਂ ਉਹਦਾ ਨਾਲ ਪੜ੍ਹਦਾ ਹੋਣ ਕਰਕੇ ਬਚਪਨ ਤੋਂ ਉਹਦੇ ਛੋਟੇ ਭਰਾ ਨੂੰ ਵੀ ਜਾਣਦਾ ਕਿ ਉਹਨਾਂ ਦਾ ਲੋਕਾਂ ਦੀਆਂ ਧੀਆਂ ਭੈਣਾਂ ਪ੍ਰਤੀ ਕੀ ਨਜ਼ਰੀਆ ਰਿਹਾ ਤੇ ਕਿੰਨੀ ਕੁ ਲੋਕਾਂ ਦੀਆਂ ਧੀਆਂ ਭੈਣਾਂ ਦੇ ਫੋਨ ਨੰਬਰ ਲੱਭ ਲੱਭ ਕੇ ਪਰੇਸ਼ਾਨ ਕਰਦੇ ਰਹੇ, ਪਰ ਵੇਖਣ ਨੂੰ ਸਾਬਤ ਸੂਰਤ ਅੰਮ੍ਰਿਤਧਾਰੀ। ਤੇ ਬੜਾ ਫੀਲ ਹੋਇਆ ਕਰਨਾ ਵੀ ਯਾਰ ਮੇਰਾ ਮਿੱਤਰ ਆ ਤੇ ਕੀ ਕਰਦਾ, ਕਿਉਂਕਿ ਸਾਡੇ ਘਰੇ ਤਾਂ ਭੈਣਾਂ ਹੈਗੀਆਂ ਨੇ। ਤੇ ਹੁਣ ਦੋਵਾਂ ਦੇ ਘਰੇ, ਦੋਵਾਂ ਭਰਾਵਾਂ ਦੇ ਘਰੇ, ਇੱਕ ਦੇ ਵੱਡਾ ਜਿਹੜਾ ਇੱਥੇ ਆ ਵੀਰ, ਉਹਦੇ ਘਰੇ ਦੋ ਧੀਆਂ ਹੋ ਗਈਆਂ ਨੇ, ਤੇ ਛੋਟਾ ਜਿਹੜਾ ਉੱਥੇ ਪਿੰਡੀ ਆ ਉਹਦੇ ਘਰੇ ਵੀ ਇੱਕ ਧੀ ਆ। ਤੇ ਹੁਣ ਮੈਂ ਉਹ ਬਿਟੀਆ ਦੇ ਬਰਥਡੇ ਤੇ ਇੱਕ ਦਿਨ ਫੋਨ ਕੀਤਾ ਵੀਰ ਨੂੰ, ਤੇ ਉਹਦੇ ਵਿਚਾਰ ਹੀ ਬਦਲੇ ਪਏ ਸਾਰੇ। ਉਹ ਕਹਿੰਦਾ ਸਾਨੂੰ ਤੇ ਪਤਾ ਹੀ ਨਹੀਂ ਵੀ ਧੀਆਂ ਇੰਨਾ ਪਿਆਰ ਲੈਂਦੀਆਂ ਤੇ ਇਸਦੇ ਤੇ ਜਾਨ ਆ ਮੇਰੀ, ਤੇ ਮਤਲਬ ਪੂਰੀ ਤਰ੍ਹਾਂ ਟੋਟਲੀ ਨਾ ਮਤਲਬ ਵਿਚਾਰ ਬਦਲੇ ਪਏ ਆ। ਤੇ ਮੈਂ ਸੋਚਿਆ, ਮੈਂ ਕਿਹਾ ਯਾਰ ਧੀਆਂ ਜਿਨ੍ਹਾਂ ਦੀ ਪਾਲਣ ਦੀ ਔਕਾਤ ਹੁੰਦੀ ਉਹਨਾਂ ਦੇ ਘਰੇ ਨੀ ਪੈਦਾ ਹੁੰਦੀਆਂ, ਧੀਆਂ ਪੈਦਾ ਹੋਣ ਨਾਲ ਔਕਾਤ ਬਦਲ ਜਾਂਦੀ, ਬੰਦੇ ਦੀ ਸੋਚ ਬਦਲ ਜਾਂਦੀ ਆ।
ਜੀ ਜੀ,
ਤੇ ਹੁਣ ਅਸੀਂ ਮੰਗਦੇ ਆ,
ਮੈਂ ਤੁਹਾਨੂੰ
ਦੱਸਦਾ ਕੰਮ ਹੋ ਜਾਂਦਾ।
ਗੁਰਜ ਬਾਈ, ਮੈਂ ਥੋੜੀ ਜਿਹੀ ਇਸ ਚ ਤੁਹਾਨੂੰ ਹੋਰ ਦੱਸਦਾ ਵੀ ਜਿਹੜਾ ਉਹ ਇੰਸੀਡੈਂਸ ਆਪਾਂ ਸ਼ੇਅਰ ਕੀਤਾ ਨਾ, ਉਹ ਮੌਕੇ ਦੀ ਉਹ ਪਰਟੀਕੁਲਰ ਬੰਦੇ ਲਈ ਗੱਲ ਸੀ ਉਹ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਤੁਸੀਂ ਸਮਝਾਉਣਾ ਨਾ, ਜਦੋਂ ਇਹੋ ਜਿਹੀ ਸੋਚ ਦੇ ਬੰਦੇ ਨੂੰ, ਤਾਂ ਇਹੋ ਜਿਹਾ ਜਵਾਬ ਹੀ ਦਿੱਤਾ ਜਾ ਸਕਦਾ ਸੀ ਉੱਥੇ, ਕਿਉਂਕਿ ਲੋਹੇ ਨੂੰ ਲੋਹਾ ਕੱਟਣ ਵਾਲੀ ਗੱਲ ਹੀ ਆ। ਸੋ ਉਹ ਉੱਥੇ ਉਸ ਜਵਾਬ ਨੂੰ, ਉੱਥੇ ਉਹ ਪਰਫੈਕਟ ਜਵਾਬ ਆ। ਪਰ ਹਾਂ, ਤੁਹਾਡੇ ਕਹਿਣ ਮੁਤਾਬਕ ਇਹ ਬਿਲਕੁਲ ਸਹੀ ਗੱਲ ਆ ਵੀ ਜ਼ਿੰਦਗੀ ਜਾਂਚ ਆ ਜਾਂਦੀ ਆ। ਮੈਂ ਤਾਂ ਅਕਸਰ ਇਹ ਵੀ ਅਸੀਂ ਦੇਖਦੇ ਹਾਂ ਵੀ ਸਾਡੇ ਘਰਾਂ ਦੇ ਵਿੱਚ ਵੀ ਇਹ ਪ੍ਰੋਬਲਮ ਆਉਂਦੀ ਹੈ, ਜਿੱਥੇ ਜੇ ਘਰੇ ਧੀ ਆ ਤਾਂ ਘਰ ਦੇ ਵਿੱਚ ਸਲੀਕੇ ਨਾਲ ਰਿਹਾ ਜਾਂਦਾ, ਸਲੀਕੇ ਨਾਲ ਬੋਲਿਆ ਜਾਂਦਾ। ਉਹ ਪਹਿਲਾਂ ਨਹੀਂ ਹੁੰਦਾ, ਉਹ ਧੀ ਜੰਮਣ ਤੋਂ ਬਾਅਦ ਹੀ ਆਉਂਦਾ ਉਹ ਸਲੀਕਾ, ਤੇ ਧੀ ਘਰੇ ਜਿਵੇਂ ਜਿਵੇਂ ਵੱਡੀ ਹੁੰਦੀ ਉਵੇਂ ਉਵੇਂ ਸਲੀਕਾ ਵੱਧਦਾ ਜਾਂਦਾ।
ਇਸੇ ਗੱਲ ਨੂੰ ਧਿਆਨ ਚ ਰੱਖਦੇ ਜੀ ਅਸੀਂ ਅਰਦਾਸਾਂ ਕਰਦੇ ਹਾਂ। ਮੇਰੇ ਦੋ ਭਤੀਜੇ ਨੇ, ਮੇਰੇ ਘਰੇ ਵੀ ਮੁੰਡਾ ਹੀ ਆ, ਤੇ ਅਸੀਂ ਮੰਗ ਪਹਿਲਾਂ ਛੋਟਾ ਭਤੀਜਾ ਆ, ਅਸੀਂ ਮੰਗਦੇ ਹਾਂ ਵੀ ਹੁਣ ਭੈਣ ਚਾਹੀਦੀ ਇਹਦੀ ਇੱਕ ਵੱਡੇ ਦੀ, ਤੇ ਉਹ ਜਦੋਂ ਮੇਰੇ ਘਰੇ ਹੋਣ ਵਾਲਾ ਸੀ ਬੱਚਾ, ਤੇ ਉਦੋਂ ਅਸੀਂ ਮੰਗਦੇ ਹਾਂ ਵੀ ਹਾਂ ਸਾਡੇ ਹੁਣ ਧੀ ਚਾਹੀਦੀ, ਕਿਉਂਕਿ ਸਾਡਾ ਪਰਿਵਾਰ ਬੜਾ ਪਿਆਰ ਦੇ ਨਾਲ ਰਹਿਣ ਵਾਲਾ ਸਾਰਾ ਇਕੱਠੇ ਹੀ ਅਸੀਂ, ਤੋ ਐ ਨੀ ਗਾ ਵੀ ਉਹ ਕਜ਼ਨ ਜਾਂ ਉਹ ਆ, ਮਤਲਬ ਕਿ ਭਰਾ ਹੀ ਅਸੀਂ ਸਮਝਦੇ। ਤੇ ਉਹ ਮੇਰੇ ਘਰੇ ਵੀ ਬਾਅਦ ਚ ਮੁੰਡਾ ਆ ਗਿਆ, ਤੇ ਅਸੀਂ ਮੰਗੀ ਜਾਂਦੇ ਵੀ ਧੀ ਚਾਹੀਦੀ ਆ, ਉਹ ਜਦੋਂ ਕਦੇ ਇਕੱਠੇ ਵੀ ਹੁੰਦੇ ਆ ਉਹ ਤੇ ਭਣੇਵਾ ਜਾਣ ਕੇ, ਮੇਰਾ ਭਾਣ ਜਾ, ਤੁਹਾਨੂੰ ਸ਼ਾਇਦ ਭਣੇਵਾ ਔਖਾ ਲੱਗੇ ਸ਼ਬਦ, ਉਹ ਸਿਸਟਰ ਦੇ ਘਰ ਵੀ ਭੈਣ ਦੇ ਘਰ ਵੀ ਮੁੰਡਾ ਹੀ ਆ, ਜਦੋਂ ਚਾਰੇ ਇਕੱਠੇ ਹੋ ਜਾਂਦੇ ਤੇ ਅਸੀਂ ਕਹਿੰਦੇ ਹਾਂ ਯਾਰ ਤੁਸੀਂ ਤੇ ਪਿਆਰ ਨਾਲ ਗਾਲ ਜੀ ਕੱਢ ਕੇ ਕੰਜਰੋ, ਤੁਸੀਂ ਤੇ ਤੁਹਾਨੂੰ ਤੇ ਜੀਣ ਦੀ ਅਕਲ ਨੀ ਆਉਣੀ, ਤੁਹਾਡੇ ਘਰੇ ਤੇ ਭੈਣ ਵੀ ਚਾਹੀਦੀ ਹੈ, ਤੁਸੀਂ ਤੇ ਸਾਰੇ ਮੰਡੀਰ ਇਕੱਠੀ ਹੋ ਜਾਂਦੇ ਜੀ ਇੱਕ ਘਰ ਚ, ਤੁਹਾਨੂੰ ਸਮਝਾਵਾਂਗੇ ਕਿੱਦਾਂ ਕੋਈ ਗੱਲਾਂ ਬਾਤਾਂ ਗੱਲ ਨੂੰ, ਹੈ ਨਾ। ਪਰ ਹੁਣ ਇਹਦਾ ਮਤਲਬ ਇਹ ਤਾਂ ਨੀ ਜੇ ਜਿਹਨਾਂ ਦੇ ਘਰੇ ਮੁੰਡੇ ਹੀ ਆ ਇਕੱਲੇ ਧੀਆਂ ਨਹੀਂ ਹੋ ਪਾ ਰਹੀਆਂ ਤੇ ਉਹ ਮਤਲਬ ਕਿ ਔਕਾਤ ਦੇ ਮਾਲਕ ਨੇ, ਉਹ ਔਖਾ ਲੱਗਦਾ ਨਾ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ। ਚਲੋ ਮੈਨੂੰ ਤਾਂ ਇਹ ਗੱਲ ਸਮਝ ਜਾਂਦਾ, ਸਮਝਦਾ ਇਹ ਗੱਲ ਵੀ ਹਾਂ ਇਹ ਇਸ ਮੇਰੇ
ਤੇ ਸਮਝ ਸਕਦਾ,
ਪਰ ਕਈ ਵਾਰੀ ਬੰਦਾ ਸਮਝ ਸਕਦਾ
ਨਹੀਂ। ਇਹ ਮੌਕੇ ਦਾ ਜਵਾਬ ਸੀ, ਉਹ ਮੌਕੇ ਦੀ ਗੱਲ ਸੀ, ਪਰ ਹਾਂ ਤੁਹਾਡੀ ਐਡੀਸ਼ਨ ਬਹੁਤ ਸਹੀ ਆ। ਪਰ ਮੈਂ ਵੀ ਕਈ ਥਾਂ ਤੇ ਦੇਖਿਆ, ਕਈ ਵਾਰੀ ਇਹੋ ਜਿਹਾ ਵਰਤਾਰਾ ਮੇਰੇ ਨਾਲ ਵੀ ਹੋਇਆ, ਮੈਂ ਖੁਦ ਆਪਦੇ ਘਰੇ ਵੀ ਨੋਟ ਕਰਦਾ ਤਾਂ ਵੀ ਅਸੀਂ ਜਿਹੜਾ ਪਹਿਨਣਾ, ਰਹਿਣਾ, ਸਹਿਣਾ, ਬੋਲਣਾ ਥੋੜਾ ਜਿਹਾ ਉਹ ਉਸ ਢੰਗ ਦਾ ਹੀ ਆ ਵੀ ਜਦੋਂ ਤੁਸੀਂ ਘਰੇ ਧੀ ਨਹੀਂ ਹੈ ਤਾਂ ਤੁਸੀਂ ਉਸ ਢੰਗ ਨਾਲ ਰਹਿ ਬੋਲਦੇ ਹੋ, ਤੇ ਜਦੋਂ ਘਰ ਧੀ ਹੁੰਦੀ ਆ ਉਦੋਂ ਥੋੜਾ ਜਿਹਾ ਆ ਜਾਂਦਾ ਮਾਹੌਲ। ਮੇਰੇ ਯਾਦ ਆ 10-15 ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਕ ਸਾਡੀ ਢਾਣੀ ਚ ਗਿਆ, ਸਾਡੇ ਉੱਥੇ ਢਾਣੀ ਦੇ ਤਿੰਨ ਉਹ ਭਰਾਈ ਸੀ, ਉਹ ਤਾਜ ਦੇ ਬੇਟੇ, ਤੇ ਤਿੰਨੇ ਜਵਾਨੀ ਦੇ ਵਿੱਚ ਸਨ, ਤੇ ਗਾਂਹ ਜਦੋਂ ਅਸੀਂ ਕੋਈ ਮੇਰੇ ਨਾਲ ਰਿਸ਼ਤੇਦਾਰ ਚਲੇ ਗਏ ਤੇ ਉਹਨਾਂ ਦੇ ਬੇਟੀਆਂ ਸਨ ਘਰੇ, ਤਾਂ ਉਹ ਜਦੋਂ ਅਸੀਂ ਉਹਨਾਂ ਦੇ ਜਾ ਕੇ ਗੇਟ ਖੜਕਾਇਆ ਤਾਂ ਪਹਿਲਾਂ ਤਾਇਆ ਜੀ ਹੋਰਾਂ ਦੇ ਬਸ ਕੱਲੀ ਬਣਾਉਣ ਤੇ ਕਸ਼ਹਿਰਾ ਪਾਇਆ, ਤੇ ਗਾਂਹ ਫਿਰ ਅੱਗੇ ਗਏ ਤਾਂ ਸਾਰੇ ਮੁੰਡੇ ਡਲਿਆਂ ਵਾਂਗੂ ਕੋਈ ਕੁੜਤਾ ਲਾਈ ਫਿਰੇ, ਕੋਈ ਕੁਛ ਕਰੇ, ਜਾਣੀ ਕਿ ਮਾਹੌਲ ਘਰੇ ਜਿਵੇਂ ਭਲਵਾਨਾਂ ਵਾਲਾ ਮਾਹੌਲ ਜਿਹਾ ਬਣਿਆ ਹੋਇਆ। ਤੇ ਉਹ ਮੈਨੂੰ ਤਾਂ ਕੋਈ ਨਾਰਮਲ ਜੀ ਲੱਗੀ ਗੱਲ, ਕਿਉਂਕਿ ਰੋਜ਼ ਹੀ ਜਾਂਦਾ ਹੁੰਦਾ ਸੀ, ਰੋਜ਼ ਹੀ ਦੇਖਦਾ ਸੀ ਉਹ ਚੀਜ਼ਾਂ। ਪਰ ਉਹ ਜਿਹੜਾ ਥਰਡ ਪਰਸਨ ਮੇਰੇ ਨਾਲ ਗਿਆ ਸੀ ਉਹ ਕਹਿੰਦਾ ਯਾਰ ਵੀ ਇਹ ਖੇਤ ਚ ਰਹਿੰਦੇ ਆ ਤੇ ਜੰਗਲੀਆਂ ਵਾਂਗੂ ਰਹਿੰਦੇ ਆ। ਤੇ ਮੈਂ ਫਿਰ ਜਦੋਂ ਗੱਲਬਾਤ ਨੂੰ ਅਸੀਂ ਅੱਗੇ ਤੋਰਿਆ ਤਾਂ ਫਿਰ ਉੱਥੇ ਗੱਲ ਚੋਂ ਗੱਲ ਨਿਕਲ ਕੇ ਆਈ ਵੀ ਜੇ ਇੱਕ ਕੁੜੀ ਇਸ ਘਰੇ ਹੁੰਦੀ ਤਾਂ ਸ਼ਾਇਦ ਇਹ ਏਦਾਂ ਨਾ ਰਹਿੰਦੇ।
ਜੀ 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 ਬਿਲਕੁਲ ਸਹੀ ਗੱਲ ਹੈ ਜੀ। ਦੂਸਰੀ ਇੱਕ ਛੋਟੀ ਜਿਹੀ ਗੱਲ ਐਡ ਹੋਰ ਕਰਦਾ, ਪਰ ਜਿਹੜੇ ਵੀਰਾਂ ਦੀ ਮੈਂ ਗੱਲ ਦੱਸ ਰਿਹਾ ਸਾਂ ਉਹਨਾਂ ਦਾ ਛੋਟਾ ਅਜੇ ਵੀ ਹੋਈ ਆ। ਮੈਂ ਹੁਣ ਸੋਚਦਾ ਜਦੋਂ ਮੈਂ ਮੈਲਬਨ ਗਿਆ ਮੈਂ ਉਹਨੂੰ ਵੱਡੇ ਨੂੰ ਕਹਿ ਕਹਿਣਾ ਵੀ ਚੱਲ ਤੇਰੀ ਤੇ ਸੋਚ ਬਦਲ ਗਈ, ਹੁਣ ਛੋਟੀ ਦੇ ਘਰ ਵੀ ਧੀ ਹੋ ਗਈ ਹੈ, ਹੁਣ ਤੇ ਉਹਨੂੰ ਕਹਿ ਬਦਲ ਦੇ ਕਿ ਅਜੇ ਵੀ ਉਹੀ ਹਰਕਤਾਂ ਆਉਂਦੀਆਂ ਹੈ ਨਾ, ਵਿਆਹ ਵੀ ਗਿਆ। ਪਰ ਉਹਨੂੰ ਕਈਆਂ ਨੂੰ ਧੀ ਹੋਣ ਨਾਲ ਵੀ ਅਕਲ ਨੀ ਆਉਂਦੀ, ਇਹ ਵੀ ਗੱਲ ਸੱਚ ਆ।
ਦੇਖੋ ਉਹ ਵੀ ਕੇਸ ਹੈਗੇ, ਦੁਨੀਆਂ ਰੰਗ ਬਰੰਗੀ ਆ, ਦੁਨੀਆਂ ਰੰਗ ਬਰੰਗੀ ਆ, ਸਾਰੇ ਕੇਸ ਹੈਗੇ। ਪਰ ਫੇਰ ਵੀ ਚਲੋ ਅਸੀਂ ਚੰਗੇ ਵਾਲਾ ਪਾਖਾ ਦੇਖੀਏ ਤੇ ਵਧੀਆ।
ਬਾਕੀ ਭਾਜੀ ਬੜਾ ਮਜ਼ਾ ਆ ਰਿਹਾ ਜੀ ਪ੍ਰੋਗਰਾਮ ਸੁਣਨ ਦਾ, ਅੱਜ ਮੈਨੂੰ ਵੈਸੇ ਸੋਮਵਾਰ ਛੁੱਟੀ ਹੁੰਦੀ ਤੇ ਬੜਾ ਵਧੀਆ ਟਾਈਮਿੰਗ ਹੈਗਾ, ਸੋਮਵਾਰ ਨੂੰ ਤੁਸੀਂ ਰੇਡੀਓ ਤੇ ਆਉਂਦੇ ਜੇ, ਮੇਰਾ ਤੇ ਮਤਲਬ ਸੋਮਵਾਰ ਬਣ ਹੀ ਜਾਂਦਾ, ਸੋਗੀ ਸੋਮਵਾਰ ਹੁੰਦਾ ਸੀ ਨਾ ਇੱਕ ਪੜ੍ਹਦੇ ਹੁੰਦੇ, ਮੇਰਾ ਤਾਂ ਜੀ ਬਹੁਤ ਵਧੀਆ ਸੋਮਵਾਰ ਦੀ ਸ਼ੁਰੂਆਤ ਹੁੰਦੀ ਹੈ, ਛੁੱਟੀ ਹੁੰਦੀ ਆ ਤੇ ਸ਼ੁਰੂਆਤ ਤੁਹਾਡੀ ਆਵਾਜ਼ ਨਾਲ ਹੋ ਜਾਂਦੀ ਹੈ, ਨਜ਼ਾਰਾ ਹੀ ਆ ਜਾਂਦਾ ਜੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਗੁਰਜ ਭਾਈ,
ਧੰਨਵਾਦ,
ਮਿਲਦੇ ਹਾਂ ਰੱਬ ਨੇ ਸੁੱਖ ਚਾਹਿਆ ਕਿਸੇ ਵੇਲੇ।
ਬਿਲਕੁਲ ਜੀ ਧੰਨਵਾਦ ਜੀ ਭਾਜੀ, ਬਹੁਤ ਬਹੁਤ ਧੰਨਵਾਦ,
ਧੰਨਵਾਦ ਜੀ। ਸੋ ਗੁਰਜ ਬਹਾਦਰ ਸਿੰਘ ਤਸਮਾਨੀਆ ਦੇ ਬਰਨੀ ਸ਼ਹਿਰ ਦੇ ਉੱਤੋਂ ਸਾਡੇ ਨਾਲ ਜੁੜੇ ਹੋਏ ਸੀ। ਛੋਟਾ ਜਿਹਾ ਸ਼ਹਿਰ ਹੈ ਕਹਿੰਦੇ, ਉੱਥੇ ਮੈਂ ਵੱਸਦਾ, ਪੰਜਾਬੀਆਂ ਬਹੁਤ ਥੋੜੇ ਪੰਜਾਬੀ ਆ ਇੰਡੀਅਨ ਉੱਥੇ, ਤੇ ਜ਼ਰੂਰ ਜੀ ਕਰਦਾ ਜਿਵੇਂ ਉਹਨਾਂ ਨੇ ਦੱਸਿਆ ਵੀ ਜਾ ਕੇ ਆਈਏ, ਦੇਖ ਕੇ ਆਈਏ ਸ਼ਹਿਰ ਨੂੰ। ਸੋ ਅੱਗੇ ਸਾਡੇ ਨਾਲ ਜੁੜਿਆ ਜੀ ਧਣੀ ਸਾਹਿਬ, ਧਣੀ ਸਾਹਿਬ ਹੋਰਾਂ ਨੇ, ਸਤਿ ਸ਼੍ਰੀ ਅਕਾਲ ਭਾਈ ਜੀ, ਕਿੱਦਾਂ ਤੁਸੀਂ? ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਕਹਿੰਦੇ ਬਗਲੀਆਂ ਵਾਲੀ ਗੱਲ ਕਰ ਰਹੇ ਸੀ ਕਿ ਅੱਛਾ ਬਗਲਿਆਂ ਵਾਲੀ ਗੱਲ ਆਪਾਂ ਉੱਡ ਰਹੇ ਆ, ਦੇਖੋ ਕਿਤੇ ਉਹਨਾਂ ਨੂੰ ਵੀ ਵਿਆਹ ਨਾ ਡਰਾਇਆ ਹੋਵੇ, ਉਹਨਾਂ ਨੇ ਵਿਆਹ ਨਾ ਧਰਿਆ ਹੋਵੇ। ਅੱਛਾ ਅੱਛਾ, ਮਜ਼ਾਕ ਕੱਸ ਰਹੇ ਆ, ਕਟਾਕਸ਼ ਕੱਸ ਰਹੇ ਆ ਧਨੀ ਸਾਹਿਬ ਮੇਰੇ ਤੇ, ਵੀ ਹੋ ਸਕਦਾ ਉਹਨਾਂ ਨੇ ਵੀ ਵਿਆਹ ਧਰਿਆ ਹੋਵੇ ਤੇ ਉਹਦੇ ਚਾਅ ਚ ਭੱਜੇ ਫਿਰਦੇ ਹੋਣ, ਹੋ ਸਕਦਾ ਜੀ, ਇਹ ਵੀ ਇੱਕ ਸੱਚਾਈ ਆ। ਉਹਨਾਂ ਦਾ ਵੀ ਬਗਲਿਆਂ ਦਾ ਵੀ ਕੋਈ ਚਾਹ ਤਾਂ ਹੈ, ਦੇਖ ਲਓ ਉਦੋਂ ਦੇ ਉੱਡੇ ਫਿਰਦੇ ਆ, ਸਾਰੇ ਅਸਮਾਨ ਨੂੰ ਐਨ ਕਲੋਲਾਂ ਕਰ ਰਹੇ ਆ, ਤੇ ਹੋ ਸਕਦਾ ਜਾਂ ਤਾਂ ਜ਼ਿਆਦਾ ਚਾਹ ਚ ਹੋ, ਜਾਂ ਹੋ ਸਕਦਾ ਭਾਈ ਜਾਨਵਰਾਂ ਦੀ ਇਹ ਕੋਈ ਗਮੀ ਹੋਵੇ, ਇਹ ਵੀ ਤਾਂ ਹੋ ਸਕਦਾ ਕਿਉਂਕਿ ਅਸੀਂ ਅਣਜਾਣ ਇਹਨਾਂ ਦੀ ਭਾਸ਼ਾ ਤੋਂ। ਜਗਜੀਤ ਸਿੰਘ ਜੁੜਿਆ ਸਾਡੇ ਨਾਲ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਪਲੀਜ਼ ਅਗਰ ਹੋ ਸਕੇ ਤਾਂ ਇਮੀਗ੍ਰੇਸ਼ਨ ਦੇ ਰੂਲਸ ਦੇ ਬਾਰੇ ਕੁਝ ਦੱਸਿਓ, ਸਪੈਸ਼ਲੀ ਜਿਹੜੇ ਵੀਰਾਂ ਨੇ 457 ਤੋਂ ਬਾਅਦ 186 PR ਅਪਲਾਈ ਕੀਤੀ ਹੋਈ ਆ। ਥੈਂਕ ਯੂ ਸੋ ਮਚ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਵੈਲ, ਗੁੱਡ ਲੱਕ ਫਾਰ ਆਲ ਹਰਮਨ ਰੇਡੀਓ ਟੀਮ, ਰੱਬ ਰਾਖਾ।
ਸੋ ਜਗਜੀਤ ਬਾਈ ਜਰੂਰ ਆਪਾਂ ਇਸ ਵਿਸ਼ੇ ਦੇ ਉੱਤੇ, ਵੈਸੇ ਤਾਂ ਪਹਿਲਾਂ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਰਿਸ਼ੀ ਗੁਲਾਟੀ ਕਰਦੇ ਸਨ, ਅੱਜ ਕੱਲ ਥੋੜਾ ਜਿਹਾ ਬਿਜ਼ੀ ਆ ਤੇ ਪ੍ਰੋਗਰਾਮ ਨਹੀਂ ਕਰਦੇ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰੀਏ, ਤੇ ਕਿਉਂਕਿ ਬਹੁਤ ਸਾਰੀਆਂ ਲੋੜਾਂ ਮਾਈਗ੍ਰੇਸ਼ਨ ਦੇ ਮਾਮਲਿਆਂ ਦੀਆਂ ਵਿਚਾਰਾਂ ਕਰਨ ਦੀਆਂ, ਤੇ ਸਾਡੇ ਸਹਿਯੋਗੀ ਸਾਰੇ ਜਣੇ ਗੱਲਾਂ ਕਰਨ ਨੂੰ ਤਿਆਰ ਆ, ਜਸਪਾਲ ਸੰਧੂ ਹੋਰਾਂ ਨੂੰ ਜਦੋਂ ਮਰਜ਼ੀ ਲਈ ਉਹ ਬਹੁਤ ਡਿਟੇਲ ਦੇ ਵਿੱਚ ਸਮਝਾਉਂਦੇ ਰਹਿੰਦੇ ਆ, ਤੇ ਪਰ ਅਸੀਂ ਥੋੜੀ ਜਿਹੀ ਮੈਨੇਜਮੈਂਟ 'ਚ ਕਮੀ ਆ ਸਾਡੀ, ਅਸੀਂ ਇਸ ਨੂੰ ਨੋਟ ਕਰ ਲਿਆ ਜੀ ਪੁਆਇੰਟ ਨੂੰ, ਤੇ ਛੇਤੀ ਕੋਸ਼ਿਸ਼ ਕਰਦੇ ਹਾਂ ਇਹਨੂੰ ਦੁਬਾਰਾ ਆਪਾਂ ਮਾਈਗ੍ਰੇਸ਼ਨ ਮੈਟਰ ਬਾਰੇ ਕੋਈ ਗੱਲ ਕਰੀਏ। ਜਸਪਾਲ ਰਾਮਾ ਸਿਡਨੀ ਤੋਂ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਸੋਹਣਾ ਜੀ, ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ। ਸੋ ਇਹ ਅਵਤਾਰ ਸਿੰਘ ਹੋਰਾਂ ਦੇ ਫੋਨ ਬਾਰੇ ਗੱਲ ਕਰ ਰਹੇ ਆ ਜੀ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਗੁਰਪ੍ਰੀਤ ਸਿੰਘ ਬਰਾੜ, ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾਈ, ਪ੍ਰੋਗਰਾਮ ਗੋਇੰਗ ਗੁੱਡ। ਸੋ ਗੁਰਪ੍ਰੀਤ ਬਰਾੜ ਬ੍ਰਿਸਬਨ ਤੋਂ ਜੁੜੇ ਆ ਜੀ, ਮੋਗੇ ਵਾਲੇ, ਤੇ ਬਹੁਤ ਪਿਆਰ ਸਤਿਕਾਰ ਜੀ ਤੁਹਾਨੂੰ, ਤੁਸੀਂ ਜੁੜੇ ਹੋ। ਤੇ ਇੰਦਰ ਜੁੜ ਗਿਆ ਜੀ, ਇੰਦਰ ਬਾਈ, ਇੰਦਰ ਦੁਬਲੀ ਕੇਂਜ ਵਾਲੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਐਪ ਚ ਪ੍ਰੋਬਲਮ ਆ ਰਹੀ ਹੈ ਜੀ, ਬਾਰ ਬਾਰ ਬੰਦ ਹੁੰਦੀ ਹੈ, ਪਾਵਰ ਸੇਵਰ ਪ੍ਰੋਬਲਮ ਨਹੀਂ ਆ ਜੀ, ਐਪ ਚ ਪ੍ਰੋਬਲਮ ਆ, ਧੰਨਵਾਦ। ਸੋ ਕੋਈ ਚੱਕਰ ਨੀ ਜੀ, ਸਰਬਜੀਤ ਸਿੰਘ ਲੱਗੇ ਹੋਏ ਆ, ਜਟੇ ਹੋਏ ਆ, ਛੇਤੀ ਕਰ ਦੇਣਗੇ ਦੂਰ। ਤੇ ਜਗਤਾਰ ਸਿੰਘ ਗਿੱਲ ਟੁੱਟੀਕੇ ਵਾਲੇ ਫੇਰ ਜੁੜਿਆ ਜੀ, ਕਹਿੰਦੇ ਕੁੜੀ ਦੇ ਜਨਮ ਨਾਲ ਘਰ ਸੰਪੂਰਨ ਹੁੰਦਾ, ਧੀ ਹੋਣ ਨਾਲ ਰਹਿਣ ਸਹਿਣ ਦਾ ਸਲੀਕਾ ਆ ਜਾਂਦਾ, ਇੱਥੇ ਇਨਸਾਨ ਨੂੰ ਜਿਉਣਾ ਸੋਸਾਇਟੀ ਸਿਖਾਉਂਦੀ ਹੈ, ਵੈਸੇ ਇਨਸਾਨ ਨੂੰ ਜਿਉਣਾ ਸੋਸਾਇਟੀ ਸਿਖਾਉਂਦੀ ਹੈ। ਬਿਲਕੁਲ ਜੀ ਟੁੱਟੀਕੇ ਸਾਹਿਬ, ਤੁਸੀਂ ਦਰੁਸਤ ਫਰਮਾਇਆ, ਤੁਹਾਡੇ ਮਸਲੇ ਵੀ ਆਪਾਂ ਵਿਚਾਰਨੇ ਹੁਣ ਇਸ ਤੋਂ ਬਾਅਦ। ਤੇ ਇੱਧਰ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਬਲਰਾਜ, ਸੁਖਵਿੰਦਰ ਸੌਂਦ ਜੁੜੇ ਆ ਪਹਿਲਾਂ, ਸੁਖਵਿੰਦਰ ਸੌਂਦ ਤੋਂ ਪਹਿਲਾਂ ਜੀ ਬਹੁਤ ਸਾਰੇ ਮੈਸੇਜ ਆਏ ਪਏ ਆ ਮੈਨੂੰ, ਸੰਦੀਪ ਸਿੰਘ, ਸੁਖਵਿੰਦਰ ਸੌਂਦ, ਤੇ ਈਮੇਲ ਜ਼ਰੀਏ ਬਹੁਤ ਸਾਰੀਆਂ ਈਮੇਲਾਂ ਆਈਆਂ ਜੀ, ਮੈਂ ਕੋਈ ਨੀ ਸਾਰਿਆਂ ਨੂੰ ਇੱਕ ਇੱਕ ਕਰਕੇ, ਮਲਕੀਤ ਸਿੰਘ ਨੇ ਵੀ ਅੱਜ ਹੀ ਕੀਤੀ, ਅੱਛਾ ਇੰਨੀਆਂ ਈਮੇਲਾਂ, ਮੈਂ ਝਾਕਿਆ ਨੀ ਜੀ, ਮਾਫ਼ੀ ਚਾਹੁੰਦਾ, ਮੈਂ ਵਟਸਐਪ ਦੇ ਤੇ ਇਹਦੇ ਮੈਸੇਜ ਦੇਖਦਾ ਰਿਹਾ, ਤੇ ਇੱਧਰ ਤਾਂ ਈਮੇਲਾਂ ਦੀਆਂ ਲਾਈਨਾਂ ਲੱਗੀਆਂ ਪਈਆਂ। ਸੋ ਈਮੇਲਾਂ ਵੀ ਮੈਂ ਛੇਤੀ ਵਾਪਸ ਆਉਣਾ ਤੇ ਈਮੇਲਾਂ ਲੈਣਾ ਜੀ ਤੁਹਾਡੀਆਂ। ਤੇ ਉਸ ਤੋਂ ਬਾਅਦ ਆਪਾਂ, ਮੈਂ ਨਾ ਇੱਕ ਬ੍ਰੇਕ ਲੈ ਲਈਏ, ਛੋਟਾ ਜਿਹਾ ਬ੍ਰੇਕ ਪੈਂਡਿੰਗ ਪਿਆ, ਸਰਬਜੀਤ ਕਹਿੰਦੇ ਬ੍ਰੇਕ ਤੋਂ ਬਾਅਦ ਮੈਂ ਨਾਲ ਦੀ ਨਾਲ ਈਮੇਲਸ ਲੈਣਾ, ਤੇ ਜੇ ਤੁਸੀਂ ਕੋਈ ਕਾਲ ਕਰਨੀ ਚਾਹੁੰਦੇ ਹੋ ਕਾਲ ਵੀ ਕਰਦੇ ਹਾਂ, ਤੇ ਨਾਲ ਨਾਲ ਆਪਾਂ ਤੁਹਾਡਾ ਕੋਈ ਮਸਲਾ ਵੀ ਵਿਚਾਰਦੇ ਹਾਂ, ਠੀਕ ਹੈ ਜੀ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਕੇ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
CG batches now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries Philips sound system ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼, CD
ਬੈਟਰੀਜ਼। CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now you can get zero interest across the impressive Camry petrol range demonstrators starting with the Altis at 25,992 driveway. Come and see me at CMI Toyota Cheltenham opposite Bunnings, as this is for a limited time only.
We love to see you, CMI.
Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
10 to 15 saal de tajurbe naal Australia de Melbourne ch je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS te PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
14 April to 17 April. ਚਾਰ ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ 30ਵੀਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਮੈਲਬੌਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au ਜਾਂ ਕਰੋ ਫੋਨ ਕਰਨ ਸੰਧੂ ਨੂੰ 0424111551। ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ ਤਾਂ ਫਿਰ ਹੋ ਜਾਵੋ ਤਿਆਰ 30ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
ਜਰੰਗਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0396631318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 0396631318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।
ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ। ਤੇ ਬਹੁਤ ਸਾਰੇ ਈਮੇਲ ਤੇ ਸੁਨੇਹੇ ਲਈਏ ਪਹਿਲਾਂ ਤੇ ਤੁਹਾਡੇ ਲਈ ਫੋਨ ਲਾਈਨਾਂ ਵੀ ਖੁੱਲੀਆਂ ਜੇ ਕਿਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਤਾਂ ਜੀ ਆਇਆਂ ਨੂੰ। ਸੁਖਵਿੰਦਰ ਸੌਂਦ ਜੁੜੇ ਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੌਂਦ ਸਾਹਿਬ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਹਰਪ੍ਰੀਤ ਸਿੰਘ ਜੁੜੇ ਆ ਜੀ ਡਾਰਵਨ ਤੋਂ ਤੇ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਬਹੁਤ ਮਿਹਰਬਾਨੀ ਹਰਪ੍ਰੀਤ ਬਾਈ। ਤੇ ਪਿਛਲੇ ਦਿਨੀ ਡਾਰਵਨ ਦੇ ਵਿੱਚ ਵੀ ਜਿਹੜਾ ਸਿੱਖ ਖੇਡਾਂ ਦਾ ਪੋਸਟਰ ਤੁਸੀਂ ਰਿਲੀਜ਼ ਕਰਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਤੇ ਤਾਂ ਕਿ ਸਾਰੇ ਕਿਤੇ ਸਾਡੀ ਜਿਹੜੀ ਇਹ ਸਿੱਖ ਖੇਡਾਂ ਦੀ ਗੱਲ ਫੈਲ ਸਕੇ। ਕੱਲ ਮੈਲਬਨ ਦੇ ਵਿੱਚ ਵੀ ਪੰਜਾਬੀ ਪ੍ਰੈਸ ਕਲੱਬ ਨਿਓ ਪੋਸਟਰ ਰਿਲੀਜ਼ ਕੀਤਾ ਗਿਆ, ਕੈਨਬਰਾ ਦੇ ਵਿੱਚ ਰਿਲੀਜ਼ ਕੀਤਾ ਗਿਆ, ਸ਼ਾਇਦ ਪਰਥ ਵੀ ਕੱਲ ਕੀਤਾ ਗਿਆ, ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਹੋ ਰਿਹਾ ਤੇ ਸਾਰੇ ਜਾਣੇ ਸਹਿਯੋਗ ਦੇ ਰਹੇ, ਅਸੀਂ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ। ਇੱਧਰ ਸਾਡੇ ਨਾਲ ਜੁੜੇ ਆ ਜੀ ਸੈਮ ਬਿਰਕ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ, ਸਾਈਕਲੋਨ ਦੇਬੀ ਬਾਰੇ ਜਾਣਕਾਰੀ ਦਿਓ ਜੀ, ਥੈਂਕਸ।
ਮੈਂ ਇਸ ਬਾਰੇ ਥੋੜਾ ਜਿਹਾ ਅਣਜਾਣ ਹਾਂ, ਪਰ ਮੈਂ ਕੋਸ਼ਿਸ਼ ਕਰਦਾ ਜੀ ਜੇ ਜਾਣਕਾਰੀ ਕੱਢ ਸਕਿਆ ਤਾਂ ਚਲਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹਦੇ ਬਾਰੇ 'ਚ ਵੀ ਜਾਣਕਾਰੀ ਆਪਾਂ ਦੇਵਾਂਗੇ। ਤੇ ਪਰ ਇੱਧਰ ਸਾਡੇ ਨਾਲ ਜਿਹੜੇ ਟੈਲੀਗ੍ਰਾਮ ਦੇ ਉੱਤੇ ਇੰਦਰ ਦੁਬਲੀ ਫੇਰ ਜੁੜੇ ਆ ਤੇ ਉਹਨਾਂ ਨੇ ਇੱਕ ਭੇਜਿਆ ਜੀ, ਫੋਟੋ ਭੇਜੀ ਹੈ ਸੈਮਸੰਗ 7H ਦੀ, ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਵਰਜਨ ਬਾਰੇ ਲਿਖਿਆ। ਉਹ ਸਰਬਜੀਤ ਹੋਰ ਚੈੱਕ ਕਰ ਲੈਣਗੇ ਕੋਈ ਨੀ, ਜਿਹੜੀ ਵੀ ਇਹਦੀ ਡਿਟੇਲ ਆ ਸੋਫਟਵੇਅਰ ਦੀ ਇਨਫੋਰਮੇਸ਼ਨ ਦੀ। ਸੋ ਬਹੁਤ ਮਿਹਰਬਾਨੀ ਇੰਦਰ ਬਾਈ, ਤੁਸੀਂ ਡਿਟੇਲ ਭੇਜੀ ਆ। ਸੋਨੀ ਬਰਾੜ ਲੀਟਨ ਤੋਂ ਜੁੜੇ ਆ, ਲੀਟਨ ਵਾਲਿਓ ਸਤਿ ਸ੍ਰੀ ਅਕਾਲ ਮਿੰਟੂ ਜੀ, ਹਾਜ਼ਰੀ ਪ੍ਰਵਾਨ ਕਰਿਓ ਜੀ, ਪ੍ਰੋਗਰਾਮ ਗੋਇੰਗ ਵੈਰੀ ਗੁੱਡ। ਸੋ ਲੀਟਨ ਵਾਲਿਓ ਕੋਈ ਨੀ, ਆ ਰਿਹਾ ਤੁਹਾਡੇ ਕੋਲੇ ਵੀ ਗ੍ਰਿਫਤ ਗੇਮਾਂ ਚ, ਤੁਸੀਂ ਹੁਣ ਸਾਡੇ ਆਇਓ ਤੇ ਫਿਰ ਅਸੀਂ ਤੁਹਾਡੇ ਆਵਾਂਗੇ। ਇਹੀ ਜਿਹੜਾ ਇੱਕ ਭਾਈਚਾਰਕ ਸਾਂਝ ਆ ਸਾਡੀ ਇੱਕ ਦੂਜੇ ਨਾਲ ਅਸੀਂ ਨਿਭਾਉਣੇ ਆ। ਜਸਵਿੰਦਰ ਔਲਖ ਫਰੋਮ ਮਲੇਸ਼ੀਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਜ਼ਿੰਦਗੀ ਨੂੰ ਬਦਲਣ ਲਈ ਲੜਨਾ ਪੈਂਦਾ ਤੇ ਆਸਾਨ ਕਰਨ ਲਈ ਸਮਝਣਾ ਪੈਂਦਾ ਹੈ। ਬਹੁਤ ਖੂਬ ਜੀ, ਬਹੁਤ ਖੂਬ। ਕਹਿੰਦੇ ਜ਼ਿੰਦਗੀ ਨੂੰ ਬਦਲਣ ਲਈ ਲੜਨਾ ਪੈਂਦਾ ਹੈ ਤੇ ਆਸਾਨ ਕਰਨ ਲਈ ਸਮਝਣਾ ਪੈਂਦਾ ਹੈ। ਪਰ ਦੋਸਤੋ ਮੈਂ ਬੇਨਤੀ ਕਰਦਾ ਵੀ ਉਹ ਲੜਨਾ ਜਿਹੜੀ ਆ ਡਾਂਗਾਂ ਸੁੱਟੀ ਵਾਲੀ ਲੜਾਈ ਦੀ ਗੱਲ ਨਹੀਂ ਕਰਦੇ, ਦੂਜੀ ਲੜਾਈ ਦੀ ਗੱਲ ਆ, ਉਹ ਤੁਸੀਂ ਆਪ ਹੀ ਸਮਝ ਗਏ। ਜਗਤਾਰ ਸਿੰਘ ਗਿੱਲ ਹੋਰਾਂ ਨੇ ਕੁਝ ਇੱਕ ਫੋਟੋਆਂ ਸਾਡੇ ਨਾਲ ਹੋਰ ਸ਼ੇਅਰ ਕੀਤੀਆਂ। ਕਹਿੰਦੇ ਕੱਲ ਇੱਕ ਕਮਲ ਸਾਹਿਬ ਦੀ ਵੀਡੀਓ ਵੇਖੀ, 98 ਸਾਲ ਦੀ ਉਮਰ ਚ ਪੰਜਾਬ ਦੇ ਮਸਲੇ ਕਾਫੀ ਵਧੀਆ ਗੱਲਾਂ ਕੀਤੀਆਂ ਹਨ। ਜ਼ਿੰਦਗੀ ਦੀ ਸ਼ਾਮ ਦਾ ਗੁਜ਼ਰ ਰਹੇ ਕਮਲ ਸਾਹਿਬ ਦੇ ਸ਼ਬਦਾਂ ਨੂੰ ਸਾਂਭਣ ਦੀ ਜ਼ਰੂਰਤ ਹੈ, ਜੇ ਹੋ ਸਕੇ ਤਾਂ ਇੱਕ ਪ੍ਰੋਗਰਾਮ ਉਹਨਾਂ ਨਾਲ ਜ਼ਰੂਰ ਕਰੋ। ਦੇਖੋ ਜੀ, ਮੈਂ ਉਹਨਾਂ ਨਾਲ ਰੇਡੀਓ ਇੱਕ ਵਾਰੀ ਜਾ ਕੇ ਵੀ ਵੀਡੀਓ ਕੀਤੀ ਹੈ, ਤੁਸੀਂ ਯੂਟਿਊਬ ਤੇ ਦੇਖ ਸਕਦੇ ਹੋ। ਤੇ ਉਹਨਾਂ ਦੀ ਲਾਸਟ ਜਿਹੜੀ ਹੁਣ ਕਿਤਾਬ ਉਹਨਾਂ ਨੇ ਦੱਸੀ ਸੀ ਵੀ ਮੇਰੀ ਧੁਰ ਦਰਗਾਹ ਕਿਤਾਬ ਆ ਰਹੀ ਹੈ, ਉਹ ਪਹੁੰਚ ਚੁੱਕੀ ਆ ਤੇ ਉਹ ਕਿਤਾਬ ਵੀ ਕਾਫੀ ਚਰਚਾ ਚ ਆ। ਤੇ ਵਾਕਈ ਇੰਨੀ ਵੱਡੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹਜੇ ਸੈਂਸ ਆ ਉਹ ਆਮ ਬਹੁਤ ਸਾਰੇ ਜਿਹੜੇ ਕਹਿ ਸਕਦੇ ਆ ਸਿਆਣੇ ਸੁੱਥੇ ਲੋਕਾਂ ਨੂੰ ਕਿਤੇ ਚੰਗੀ ਉਹਨਾਂ ਦੀ ਸੈਂਸ ਆ ਤੇ ਬੜੀਆਂ ਵਧੀਆ ਉਹ ਗੱਲਾਂ ਕਰਦੇ ਆ। ਤੇ ਉਹਨਾਂ ਨੇ ਜਦੋਂ ਮੈਂ ਇੰਟਰਵਿਊ ਕੀਤੀ ਸੀ, ਤੁਸੀਂ ਇੰਟਰਵਿਊ ਯੂਟਿਊਬ ਤੇ ਜਾ ਕੇ ਦੇਖੋ, ਉਹਨਾਂ ਨੇ ਮਨਪ੍ਰੀਤ ਗਿੱਲ ਬਾਦਲ ਬਾਰੇ 2-4 ਗੱਲਾਂ ਬੜੀਆਂ ਵਧੀਆ ਕਹੀਆਂ ਸੀਗੀਆਂ, ਜਾਂ ਹੋਰ ਵੀ ਜਿਹੜੀ ਪੰਜਾਬ ਦੀ ਸਿਆਸਤ ਤੇ ਬਹੁਤ ਸੋਹਣੇ ਕਟਾਕਸ਼ ਕਸੇ ਸੀ। ਸੋ ਉਮਰ ਦੇ ਤਜਰਬਿਆਂ ਦੇ ਨਾਲ ਉਹ ਗੱਲ ਕਰਦੇ ਆ ਜੀ। ਸੋ ਜ਼ਰੂਰ ਤੁਸੀਂ ਵੀ ਉਹਨਾਂ ਨੂੰ ਸੁਣ ਸਕਦੇ ਹੋ। ਪਰ ਇੱਧਰ ਸਾਡੇ ਕੋਲ ਕਾਲ ਆ ਗਈ ਹੈ ਜੀ, ਅੰਮ੍ਰਿਤ ਸਿੰਘ ਸਿਡਨੀ। ਸਤਿ ਸ੍ਰੀ ਅਕਾਲ ਅੰਮ੍ਰਿਤ ਭਾਈ, ਜੀ ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ? ਚਲੋ ਹਾਂਜੀ ਹਾਂਜੀ, ਆ ਰਹੀ ਹੈ ਤੁਹਾਡੀ ਆਵਾਜ਼? ਬਿਲਕੁਲ ਦੇਖੋ ਅੰਮ੍ਰਿਤ, ਮੈਨੂੰ ਤੁਸੀਂ ਥੋੜਾ ਚਿਰ ਹੋਇਆ ਇੱਥੇ ਆਸਟ੍ਰੇਲੀਆ ਦੇ ਵਿੱਚ, ਤੇ ਇਹ ਵਰਤਾਰੇ ਤਕਰੀਬਨ ਨਾ ਅੱਜ ਤੋਂ ਨਹੀਂ, ਇਹ 95 ਤੋਂ ਜਦੋਂ ਦੀ ਆਮਦ ਸ਼ੁਰੂ ਹੋਈ ਆ ਉਦੋਂ ਤੋਂ ਚੱਲੇ ਆ। ਵੇਲੇ ਵੇਲੇ ਸਿਰ ਇਹਦੀ ਬਹੁਤ ਚਰਚਾ ਵੀ ਹੁੰਦੀ ਰਹੀ ਆ ਵੀ ਐਕਸਪਲੋਰ ਕਰਦੇ ਆ। ਫਿਰ ਤਕਰੀਬਨ 2012 ਦੇ ਵਿੱਚ ਮੇਰਾ ਇੱਕ ਆਰਟੀਕਲ ਛਪਿਆ ਸੀ, ਸਾਨੂੰ ਜਦੋਂ ਕਹਿੰਦੇ ਸੀ ਵੀ ਨਸਲੀ ਹਮਲੇ ਹੁੰਦੇ ਆ ਸਾਡੇ ਤੇ, ਰੇਸਿਸਟ ਅਟੈਕ ਹੁੰਦੇ ਆ, ਉਦੋਂ ਮੇਰਾ ਇੱਕ ਆਰਟੀਕਲ ਛਪਿਆ ਸੀ ਵੀ ਸਾਨੂੰ ਨਸਲਵਾਦ ਨਹੀਂ, ਸਾਨੂੰ ਅਸਲਵਾਦ ਨੇ ਮਾਰਿਆ, ਅਸਲਵਾਦ ਸਾਡੇ ਆਪਣੇ ਮਾਰ ਰਹੇ ਆ। ਤੇ ਵਾਕਿਆ ਇਹਦੇ ਵਿੱਚ ਸੱਚਾਈ ਆ, ਆਪਣੇ ਸਾਡੇ ਪਹਿਲਾਂ ਵਾਲੇ ਦੌਰ ਚ ਤਾਂ ਮਾਰਦੇ ਹੁੰਦੇ ਸੀ, ਸ਼ਿਕਾਇਤ ਕਰਦੇ ਸੀ ਇੱਕ ਦੂਜੇ ਦੀ ਵੀ ਉਹ ਕੱਚਾ, ਉੱਥੇ ਚੋਰੀ ਰਹਿੰਦਾ, ਉਹ ਕਰਦਾ, ਉਹ ਵੀ ਮੈਨੂੰ ਮੇਰੇ ਕੋਲੇ ਬਹੁਤ ਸਾਰੇ ਕਿੱਸੇ ਆ ਜਦੋਂ ਇੱਕ ਦੂਜੇ ਨੂੰ ਫਸਾਉਂਦੇ ਸੀ। ਦੂਜਾ ਉਦੋਂ ਬਾਅਦ ਫਿਰ ਸਾਡੇ ਜਿਹੜੇ ਅਸਲਵਾਦ ਚ ਇਸ ਚ ਮਾਰਿਆ ਵੀ ਜਿਹੜਾ ਮਿਸਯੂਜ਼ ਕਰਨਾ, ਘੱਟ ਪੈਸੇ ਦੇਣੇ, ਉਹਨਾਂ ਨਾਲ ਖਿਲਵਾੜ ਕਰਨਾ, ਉਹ ਜਿਹੀਆਂ ਗੱਲਾਂ। ਪਰ ਇਹਦੇ ਨਾਲ ਨਾਲ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤਾੜੀ ਦੂਜਾ ਹੱਥ ਵੀ ਹੈਗਾ ਇਹਦੇ ਵਿੱਚ। ਦੂਜੇ ਪਾਸੇ ਦੀਆਂ ਵੀ ਮੇਰੇ ਕੋਲੇ ਬਹੁਤ ਸਾਰੀਆਂ ਦੁੱਖ ਤਕਲੀਫਾਂ ਆਉਂਦੀਆਂ, ਅੰਪਲਾਇਰ ਦੀਆਂ ਵੀ। ਮੈਂ ਇੱਥੇ ਕਿਸੇ ਅੰਪਲਾਇਰ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਅੰਪਲਾਇਰਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜਾ ਐਕਸਪਲੋਰ ਕਰਦੇ ਆ, ਰੋਜ਼ ਇਹ ਗੱਲਾਂ ਆਉਂਦੀਆਂ ਵੀ $5 ਤੇ ਹੋਟਲਾਂ ਚ ਕੰਮ ਕਰਵਾਉਂਦੇ ਆ, ਭਾਂਡੇ ਮੰਜਵਾਉਂਦੇ ਆ, ਬਹੁਤ ਕੁਛ ਕਰਵਾਉਂਦੇ ਆ, ਇਹ ਗੱਲ ਸੱਚ ਹੈ ਜੋ ਝੂਠ ਨਹੀਂ ਹੈ। ਪਰ ਦੂਜੇ ਪਾਸੇ ਦੂਜਾ ਵੀ ਕੰਮ ਹੈਗਾ। ਕੱਲ ਪਰਸੋਂ ਦੀ ਗੱਲ ਆ, ਇੱਥੇ ਇੰਡੀਅਨ ਮੇਲਾ ਲੱਗਿਆ ਹੋਇਆ ਸੀ ਤੇ ਮੈਨੂੰ ਉੱਥੇ ਇੱਕ ਨੌਜਵਾਨ ਕਪਲ ਆ ਜੀ, ਬਹੁਤ ਚੰਗੇ ਬਿਜ਼ਨਸਮੈਨ ਆ। ਪਿਛਲੇ 10-12 ਸਾਲ ਪਹਿਲਾਂ ਆਸਟ੍ਰੇਲੀਆ ਚ ਆਏ, ਸਖ਼ਤ ਮਿਹਨਤ ਕਰਕੇ ਵੱਡੇ ਬਿਜ਼ਨਸਮੈਨ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ। ਤਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਉਹ ਕਹਿੰਦੇ ਜੀ, ਉਹ ਸਿੱਗੇਮਾਨ ਉਹਨਾਂ ਨੇ ਬਹੁਤ ਵੱਡੀ ਹੈਲਪ ਕੀਤੀ ਆ। ਉਹ ਕਹਿੰਦੇ ਸੀ ਹੋਰ ਹੈਲਪ ਕਰਨੀ ਚਾਹੁੰਦੇ ਸੀ, ਪਰ ਸਾਡੇ ਕੋਲੇ ਪ੍ਰੋਬਲਮ ਆ, ਮੈਨ ਪਾਵਰ ਦੀ ਕਮੀ ਹੋ ਗਈ ਤੇ ਸਾਨੂੰ ਬੰਦੇ ਨਹੀਂ ਮਿਲ ਰਹੇ ਜੋਬ ਲਈ। ਸਾਡਾ ਬਿਜ਼ਨਸ ਬਹੁਤ ਫੈਲ ਗਿਆ ਪਰ ਸਾਨੂੰ ਬੰਦੇ ਚੱਜ ਦੇ ਨਹੀਂ ਮਿਲ ਰਹੇ। ਤੇ ਕਹਿੰਦੇ ਮੈਂ ਉਹਨਾਂ ਨਾਲ ਜੋ ਗੱਲਬਾਤ ਕਰ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਜੀ ਅਸੀਂ ਦੋਨੇ ਜਾਣੇ ਇੰਨੇ ਕੁ ਨਰਮ ਆ ਵੀ ਅਸੀਂ ਬੋਲਦੇ ਨਹੀਂ, ਚੁੱਪ ਕਰਕੇ ਆਫਿਸ 'ਚ ਬੈਠੇ ਦੇਖੀ ਜਾਂਦੇ ਹਾਂ, ਪਰ ਕਹਿੰਦਾ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਆ ਅਸੀਂ ਉਹਨਾਂ ਨੂੰ ਪੂਰਾ ਪੇ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਪਰ ਉਹ ਸਾਨੂੰ ਨਾ ਬੁੱਧੂ ਤੇ ਮੂਰਖ ਸਮਝਦੇ ਆ। ਜੇ ਅਸੀਂ ਬੋਲਦੇ ਨਹੀਂ, ਅਸੀਂ ਲੜਦੇ ਨਹੀਂ, ਅਸੀਂ ਉੱਚਾ ਨਹੀਂ ਬੋਲਦੇ, ਟੋਕਦੇ ਨਹੀਂ, ਤਾਂ ਉਹਨਾਂ ਨੂੰ ਲੈ ਲੱਗਦਾ ਵੀ ਇਹ ਤਾਂ ਮੂਰਖਾ ਪਾਗਲ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਤੇ ਉਹ 5-10 ਦਿਨਾਂ 'ਚ ਹੀ ਸਾਨੂੰ ਬੁੱਧੂ ਬਣਾਉਣ ਲੱਗ ਜਾਂਦੇ ਥਾਂ ਥਾਂ ਦੇ ਉੱਤੇ, ਤੇ ਫਿਰ ਕਹਿੰਦਾ ਸਾਨੂੰ ਆਖਣਾ ਪੈਂਦਾ ਵੀ ਚੰਗਾ ਭਾਈ ਸਤਿ ਸ੍ਰੀ ਅਕਾਲ। ਕਹਿੰਦੇ ਈਵਨ ਅਸੀਂ ਜਿੱਦਾਂ ਇੰਟਰਵਿਊ ਲੈਂਦੇ ਹਾਂ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਸਾਡੇ ਅੱਜ ਕੰਮ ਤੇ ਲੱਗਿਓ, ਅਸੀਂ ਚਾਹੁੰਦੇ ਹਾਂ ਵੀ ਤੁਸੀਂ 2-4 ਸਾਲ ਕੰਮ ਕਰੋ, ਤੁਸੀਂ ਤਰੱਕੀ ਕਰਕੇ ਇਹਦਾ ਮੈਨੇਜਰ ਬਣੋ, ਉਦੋਂ ਬਾਅਦ ਸਾਡੇ ਬਿਜ਼ਨਸ ਦੇ ਪਾਰਟਨਰ ਬਣੋ, ਅਸੀਂ ਸ਼ੇਅਰ ਦੇ ਕੇ ਅਸੀਂ ਪਾਰਟਨਰ ਬਣਾਉਣ ਨੂੰ ਵੀ ਤਿਆਰ ਹਾਂ ਵੀ ਆਓ, ਪਰ ਤੁਸੀਂ ਲਾਇਬਲ ਤਾਂ ਹੋਣਾ ਕਿਸੇ ਗੱਲ ਦੇ। ਉਹਨਾਂ ਦੀ ਦੁੱਖ ਤਕਲੀਫ ਉਹਨਾਂ ਦੀਆਂ ਗੱਲਾਂ ਚੋਂ ਝਲਕ ਰਿਹਾ ਸੀਗਾ ਦੋਨਾਂ ਮੀਆਂ ਬੀਬੀ ਦੇ, ਤੇ ਉਹਨਾਂ ਦੀ ਸ਼ਕਲ ਕੀ ਮੈਂ ਉਹਨਾਂ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਵੀ ਇੰਨੇ ਕੁ ਸ਼ਰੀਫ ਤੇ ਨਰਮਾ ਬੰਦੇ ਆ ਉਹ, ਪਰ ਗੱਲ ਹੀ ਛੱਡ ਦੋ। ਤੇ ਉਹ ਲੋਕ ਇਸ ਗੱਲ ਤੋਂ ਦੁਖੀ ਆ ਵੀ ਉਹਨਾਂ ਨੂੰ ਆ ਕੇ ਐਕਸਪਲੋਰ ਕੀਤਾ ਜਾ ਰਿਹਾ, ਉਹਨਾਂ ਨੂੰ ਸਮਝਿਆ ਜਾ ਰਿਹਾ ਵੀ ਇੰਡੀਆ 'ਚ ਅਸੀਂ ਆਏ ਹਾਂ, ਅਸੀਂ ਤੇਜ਼ ਤਰ੍ਹਾਂ, ਤੁਸੀਂ ਤਾਂ ਬੁੱਧੂ ਆ। ਇਹ ਵੀ ਇੱਕ ਅੰਮ੍ਰਿਤ ਸੱਚਾਈ ਹੈਗੀ ਇੱਥੇ, ਮੰਨੋ ਚਾਹੇ ਨਾ ਮੰਨੋ, ਦੋਨੇ ਪਾਸੇ ਆ। ਪਰ ਜ਼ਿਆਦਾ ਬਹੁਤਾ ਤੇ ਇਹ ਆ ਵੀ ਉਹ ਲੋਕ ਜ਼ਿਆਦਾ ਹਾਈਲਾਈਟ ਹੋ ਜਾਂਦੇ ਆ ਜਿਹੜੇ ਕਿ ਪਹਿਲਾਂ ਸੈੱਟ ਆ, ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਥੋੜਾ ਬਹੁਤ ਉਹਨਾਂ ਨੂੰ ਹੈਲਪ ਕਰਨ, ਖੁੱਲ੍ਹੇ ਦਿਲ ਨਾਲ ਮਦਦ ਕਰਨ। ਅਸੀਂ ਆਪਣੇ ਮੰਨਿਓ ਬਹੁਤ ਉਪਰਾਲੇ ਕਰ ਚੁੱਕੇ ਹਾਂ, ਤੁਸੀਂ ਮੇਰਾ ਆਰਟੀਕਲ ਪੜ੍ਹਿਓ ਕੈਂਗਰੂ ਨਾਮਾ 'ਚ ਵੀ ਛਪਿਆ, ਆਨਲਾਈਨ ਵੀ ਤੁਹਾਨੂੰ ਮਿਲ ਜੂਗਾ ਬਹੁਤ ਤਤੇ, ਤੇ ਤੁਸੀਂ ਇਹ ਮਸਲੇ ਸੀ ਬਹੁਤ ਵਾਰੀ ਉਠਾਏ ਆ ਤੇ ਉਠਾ ਵੀ ਚੁੱਕੇ ਆ ਤੇ ਫਾਇਦੇ ਵੀ ਹੋਏ ਆ। ਨਹੀਂ ਨਹੀਂ ਪ੍ਰੋਬਲਮ ਤਾਂ ਇਹ ਤਾਂ ਇੱਕ ਪਰਟੀਕੁਲਰ ਕੇਸ ਆ ਗਿਆ ਇੱਕ ਕਪਲ ਵਾਲਾ, ਤਾਂ ਆਪਾਂ ਦੱਸਿਆ ਵੀ ਸਾਰੇ ਨਹੀਂ ਹੋਏ ਜੀ, ਹੋ ਸਕਦੇ ਹੋ ਸਕਦਾ। ਉਹ ਤਾਂ ਸਟਾਰਟਿੰਗ ਹੀ ਆਸਟ੍ਰੇਲੀਅਨ ਸਟੈਂਡਰਡ ਤੇ ਪੇ ਦਿੰਦੇ ਆ $18.5, ਕੱਲ ਮੈਂ ਪੁੱਛਿਆ ਕਹਿੰਦੇ ਸੀ ਤਾਂ ਸਟਾਰਟਿੰਗ 'ਚ ਹੀ $18.5 ਤੋਂ ਸ਼ੁਰੂ ਕਰਦੇ ਆ, ਤੇ ਉਹ ਇਹ ਤਾਂ ਚੱਲ ਇੱਕ ਪਰਟੀਕੁਲਰ ਕੇਸ ਹੋ ਗਿਆ, ਆਪਾਂ ਹਰੇਕ ਥਾਂ ਤੇ ਇਹਨੂੰ ਮਿਲਾ ਸਕਦੇ, ਪਰ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਵੀ ਬਹੁਤ ਸਾਰੇ ਥਾਵਾਂ ਤੇ ਐਕਸਪਲੋਰ ਹੁੰਦੇ ਆ, ਤੇ ਉਹਨੂੰ ਅਸੀਂ ਚੱਕਣ ਦੀ ਕੋਸ਼ਿਸ਼ ਕੀਤੀ ਆ, ਬਹੁਤ ਵਾਰੀ ਕੀਤੀ ਆ, ਪਰ ਇਹ ਦੋ ਪੰਗੇ ਆਉਂਦੇ ਇਹਦੇ 'ਚ। ਇੱਕ ਵਾਰੀ ਦਾ ਮੈਂ ਤੁਹਾਨੂੰ ਤਜਰਬਾ ਦੱਸਦਾ ਵੀ ਮੈਂ ਨਾ ਇੱਕ ਵਾਰੀ ਰੇਡੀਓ ਤੇ ਸ਼ੋਅ ਕਰਤਾ ਅੱਜ ਤੋਂ 2-3 ਸਾਲ ਪਹਿਲਾਂ, ਜਿਹੜੇ ਸ਼ੋਅ 'ਚ ਇਹ ਸੀਗਾ ਵੀ ਜਿਹੜੇ ਲੋਕ 50,000 ਲੈ ਕੇ ਪੱਕੇ ਕਰ ਰਹੇ ਆ ਉਹਨਾਂ ਦੇ ਖਿਲਾਫ, ਤਾਂ ਉਹ ਸ਼ੋਅ ਦੇ ਵਿੱਚ ਮੈਨੂੰ ਉਹਨਾਂ ਲੋਕਾਂ ਦੀ ਕਿਸੇ ਦੀ ਵੀ ਰਿੰਗ ਨਹੀਂ ਆਈ, ਕਿਸੇ ਦਾ ਵੀ ਕੋਈ ਫੋਨ ਨਹੀਂ ਆਇਆ ਜਿਹਨਾਂ ਨੇ ਲਏ ਸੀ ਪੈਸੇ। ਰਿੰਗ ਪਤਾ ਕਿੰਨਾ ਲੋਕਾਂ ਦੀ ਆਈ ਜਿਨ੍ਹਾਂ ਨੇ ਦਿੱਤੇ ਸੀ। ਉਹਨਾਂ ਨੇ ਮੈਨੂੰ ਇਹ ਕਿਹਾ, ਮੈਨੂੰ ਇੱਥੋਂ ਤੱਕ ਕਿ ਇੱਕ ਨੇ ਤਾਂ ਬਹੁਤ ਮੰਦੀ ਸ਼ਬਦਾਵਲੀ ਬੋਲੀ ਵੀ ਤੇਰਾ ਢਿੱਡ ਦੁਖਦਾ, ਮੈਂ 50,000 ਦਿੱਤਾ, ਮੈਂ ਪੱਕਾ ਹੋ ਰਿਹਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੂੰ ਤੇਰਾ ਢਿੱਡ ਦੁਖਦਾ, ਤੂੰ ਰੌਲਾ ਪਾ ਕੇ ਸਾਨੂੰ ਗਲਤ ਕਰ ਰਿਹਾ, ਆਹ ਸ਼ਬਦ ਮੈਨੂੰ ਬੋਲਿਆ ਕਿਸੇ ਬੰਦੇ ਨੇ। ਸੋ ਇੱਥੇ ਆ ਕੇ ਕਹਿਣ ਦਾ ਭਾਵ ਆ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ, ਕਿਤੇ ਨਾ ਕਿਤੇ ਇਹ ਵੀ ਪੰਗਾ ਹੀ ਆ ਵੀ ਇਹ ਲੋਕ ਆ ਨਾ ਜਿਹੜੇ, ਇਹ ਦੋਨੇ ਪਾਸੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ, ਫਿਰ ਮੇਰੇ ਵਰਗਾ ਜਿਹੜਾ ਵਿਚੋਲਾ ਬਣਦਾ ਤੇ ਉਹ ਫਿੱਕਾ ਪੈ ਜਾਂਦਾ। ਸੋ ਜੀ ਜੀ ਹੂੰ
ਜੀ 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 ਸੋ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਅਮਰ ਤੁਸੀਂ ਇਸ ਪੁਆਇੰਟ ਨੂੰ ਚੱਕਿਆ ਪਰ ਅਸੀਂ ਤਕਰੀਬਨ ਤਾਂ 10 ਸਾਲਾਂ ਤੋਂ ਇਸ ਪੁਆਇੰਟ ਦੇ ਉੱਤੇ ਆਪਦੇ ਬੰਨਿਓਂ ਪੂਰੀ ਜੱਦੋਜਹਿਦ ਕਰ ਰਹੇ ਹਾਂ ਪਰ ਹੁਣ ਕਿਸੇ ਦੀ ਵੀ ਬੰਦੇ ਦੀ ਤੁਸੀਂ ਜ਼ਮੀਰ ਨੂੰ ਝੰਜੋੜ ਸਕਦੇ ਹੋ ਬਦਲ ਨਹੀਂ ਸਕਦੇ ਜੀ 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 ਬਿਲਕੁਲ ਬਿਲਕੁਲ ਸੋ ਆਪਾਂ ਕਿਸੇ ਵੀ ਬੰਦੇ ਦੀ ਜ਼ਮੀਰ ਨੂੰ ਝੰਜੋੜ ਸਕਦੇ ਹਾਂ ਬਦਲ ਨਹੀਂ ਸਕਦੇ ਪਰ ਅਸੀਂ ਜਾਰੀ ਰੱਖਾਂਗੇ ਆਪਦੇ ਬੰਨਿਓਂ ਝੰਜੋੜਨਾ ਸੋ ਬਹੁਤ ਮਿਹਰਬਾਨੀ ਅਮਰ ਸੋ ਦੋਸਤੋ ਅਮਰਤ ਸਿੰਘ ਗੁਰਾਇਆ ਜੁੜੇ ਸੀ ਸਿਡਨੀ ਤੋਂ ਸਾਡੇ ਨਾਲ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਤੇ ਤੁਸੀਂ ਜਿਹੜੇ ਪੁਰਾਣੇ ਰੇਡੀਓ ਨਾਲ ਜੁੜੇ ਆ ਤੁਸੀਂ ਰੋਜ਼ ਹੀ ਸੁਣਦੇ ਦੇਖਦੇ ਰਹੇ ਹੋ ਇਹ ਗੱਲਾਂ ਸਾਡੀਆਂ ਅਕਸਰ ਹਰ ਰੋਜ਼ ਚੱਲਦੇ ਆ ਚਿੰਤਾ ਵੀ ਆ ਪਰ ਚਿੰਤਾ ਦੋਨੇ ਪਾਸੇ ਕਰਨ ਵਾਲੀ ਬਣਦੀ ਆ ਵੀ ਸਾਨੂੰ ਵੀ ਜੇ ਮੰਨ ਲਓ ਕੋਈ ਵੀ ਨਵੇਂ ਸਟੂਡੈਂਟਸ ਹੁਣ ਇੱਕ ਰਿਕਾਰਡ ਆ ਪਰਸੋਂ ਰਿਕਾਰਡ ਆ ਰਿਹਾ ਸੀਗਾ ਵੀ 5.5 million ਸਟੂਡੈਂਟ ਇਸ ਸਾਲ ਆਇਆ ਤੇ ਅਗਲੇ ਸਾਲ ਲਈ ਆਸਟ੍ਰੇਲੀਆ 1 million ਨੂੰ ਸਰਵਾਈਵ ਕਰਨ ਲਈ ਸਪੇਸ ਬਣਾ ਰਿਹਾ ਤੇ ਜਿਹਦੇ ਚ $22 billion ਦੀ ਇਨਕਮ ਹੋਈ ਆ ਜਿਹੜੀ ਕਿ ਦੂਜੇ ਨੰਬਰ ਦੀ ਇਨਕਮ ਆ ਮਾਈਨਿੰਗ ਤੋਂ ਬਾਅਦ ਆਸਟ੍ਰੇਲੀਆ ਨੂੰ ਸੋ ਆਸਟ੍ਰੇਲੀਆ ਦੇ ਜਿਹੜਾ ਇਹ ਖੂਨ ਮੂੰਹ ਨੂੰ ਲੱਗਿਆ ਮੰਨ ਸਕਦੇ ਆ ਸਟੂਡੈਂਟ ਤੋਂ ਕਮਾਈ ਕਰਨ ਵਾਲਾ ਪਰ ਸਾਨੂੰ ਚਾਹੀਦਾ ਵੀ ਇਹ ਆਉਣ ਵਾਲੇ ਦਿਨਾਂ ਚ ਅਸੀਂ ਇੰਨੇ ਕੁ ਪ੍ਰਿਪੇਅਰ ਰਹੀਏ ਵੀ ਜਿਹੜੇ ਆ ਰਹੇ ਆ ਬੱਚੇ ਉਹਨਾਂ ਨੂੰ ਪਹਿਲਾਂ ਇੰਡਕਸ਼ਨ ਦਈਏ ਵੀ ਇੱਥੋਂ ਦਾ ਲਾਈਫ ਚ ਕਿਵੇਂ ਜਿਉਣਾ ਤੇ ਅਸੀਂ ਉਹਨਾਂ ਨੂੰ ਵੀ ਸਿਖਾਈਏ ਤੇ ਜਿਹੜੇ ਦੇਣ ਵਾਲੇ ਆ ਜਾਂ ਹੁਣ ਅਸੀਂ ਵੀ ਜਿਹੜੇ 10 ਸਾਲ ਪਹਿਲਾਂ ਨਵੇਂ ਆਏ ਸੀ ਤੇ ਅਸੀਂ ਹੁਣ ਕੰਮ ਦੇਣ ਦੇ ਕਾਬਲ ਹੋ ਗਏ ਸਾਡੇ ਚੋਂ ਬਹੁਤ ਉਹ ਵੀ ਸਿਆਣੇ ਬਣੀਏ ਵੀ ਜੇ ਸਾਡੇ ਨਾਲ ਹੋਈ ਸੀ ਗਾਹ ਨਾ ਕਿਸੇ ਨਾ ਹੋਵੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਰਾਜ ਸਿਡਨੀ ਤੋਂ ਕਹਿ ਰਿਹਾ ਜੀ ਸਿਡਨੀ ਤੋਂ ਰਾਜ ਬਾਈ ਦੀ ਸਤਿ ਸ੍ਰੀ ਅਕਾਲ ਪਰਵਾਣਾ ਜੀ ਅਮਰ ਸਿੰਘ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਭਾਜੀ ਕਹਿ ਰਹੇ ਆ ਜੀ ਹਾਜ਼ਰੀ ਤੁਹਾਡੀ ਵੀ ਲੱਗ ਗਈ ਜਗਤਾਰ ਗਿੱਲ ਹੋਰਾਂ ਨੇ ਕਹੀ ਆ ਜੀ ਉਹਨਾਂ ਕਹਿੰਦੇ ਅੰਮ੍ਰਿਤ ਦੀ ਆਵਾਜ਼ ਨਹੀਂ ਆਈ ਉਹਨਾਂ ਤੱਕ ਮੈਨੂੰ ਲੱਗਦਾ ਕਿਤੇ ਪ੍ਰੋਬਲਮ ਰਹੀ ਆ ਅੰਮ੍ਰਿਤ ਦੀ ਆਵਾਜ਼ ਬਾਹਰ ਨਹੀਂ ਗਈ ਸੋ ਮਾਫੀ ਚਾਹੁੰਦੇ ਆ ਜੀ ਉਸ ਤਰ੍ਹਾਂ ਤੇ ਇੱਧਰ ਫੋਨ ਦੀ ਆਵਾਜ਼ ਨਹੀਂ ਆਈ ਸੋ ਮੈਂ ਦੱਸ ਦਿੰਦਾ ਜੀ ਅੰਮ੍ਰਿਤ ਹੋਰਾਂ ਦਾ ਮਸਲਾ ਮੈਨੂੰ ਹੁਣ ਦੱਸਣਾ ਪੈਣਾ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆਏ ਆ ਸਰਬਜੀਤ ਕੋਈ ਟੈਕਨੀਕਲ ਪ੍ਰੋਬਲਮ ਰਹਿ ਗਈ ਹੈ ਵੀ ਅੰਮ੍ਰਿਤ ਹੋਰਾਂ ਦੀ ਆਵਾਜ਼ ਬਾਹਰ ਨਹੀਂ ਗਈ ਪਰ ਇੱਧਰ ਮੈਂ ਦੱਸਦਾ ਜੀ ਵੀ ਉਹਨਾਂ ਨੇ ਮਸਲਾ ਉਠਾਇਆ ਸੀ ਜੀ ਅੰਮ੍ਰਿਤ ਨੇ ਵੀ ਜਿਹੜੇ ਲੋਕ ਐਕਸਪਲੋਰਟ ਕਰਦੇ ਆ ਨਾ $10-12 ਦੇ ਕੰਮ ਕਰਾਉਂਦੇ ਆ ਫੇਰ ਉਹਨਾਂ ਨੂੰ ਲਾ ਕੇ ਕੋਈ ਹੋਰ ਜੋਬ ਤੇ ਕਲੀਨਿੰਗ ਦੇ ਕੰਮ ਕਰਾਉਂਦੇ ਆ ਇਹ ਜਾਂ ਕੁਛ ਕਰਦੇ ਆ ਵੀ ਉਹਨਾਂ ਬਾਰੇ ਉਹਨਾਂ ਨੇ ਕਿਹਾ ਸੀ ਵੀ ਚਰਚਾ ਕਰੋ ਤੇ ਤੁਸੀਂ ਮੇਰੇ ਜਵਾਬ ਤਾਂ ਸੁਣੇ ਆ ਪਰ ਮੈਂ ਉਹਨਾਂ ਦੀ ਜਿਹੜੀ ਗੱਲ ਦੱਸਦਾ ਵੀ ਉਹਨਾਂ ਨੇ ਉਹ ਚਿੰਤਾ ਜ਼ਾਹਿਰ ਕੀਤੀ ਅੰਮ੍ਰਿਤ ਪਿਛਲੇ ਸਾਲ ਤੋਂ ਇੱਥੇ ਆਏ ਆ ਥੋੜਾ ਜਿਹਾ ਟਾਈਮ ਹੋਇਆ ਉਹਨਾਂ ਤੋਂ ਆਏ ਆ ਇੱਥੇ ਤੇ ਉਹਨਾਂ ਨੇ ਇਸ ਦੌਰਾਨ ਇਹ ਅਨੁਭਵ ਕੀਤਾ ਵੀ ਇਹ ਚੀਜ਼ਾਂ ਹੋਈਆਂ ਤੇ ਹੋ ਰਹੀਆਂ ਤੇ ਬਿਲਕੁਲ ਹੋ ਰਹੀਆਂ ਜੀ ਅੱਜ ਤੋਂ ਨਹੀਂ 10-12 ਸਾਲਾਂ ਤੋਂ ਹੋ ਰਹੀਆਂ ਉਹੀ ਅਸੀਂ ਚਿੰਤਾ ਜ਼ਾਹਰ ਕੀਤੀ ਸੀ ਵੀ ਕਿਵੇਂ ਨਾ ਕਿਵੇਂ ਅਸੀਂ ਸਾਰਿਆਂ ਦੀ ਲੋਕਾਂ ਦੀ ਆਤਮਾ ਭਾਵੇਂ ਪਹਿਲਾਂ ਵੀ ਝੰਜੋੜਦੇ ਰਹੇ ਹਾਂ ਹੋਰ ਝੰਜੋੜੀਏ ਤੇ ਜੇ ਅਸੀਂ ਕਾਬਲ ਹੋ ਗਏ ਹਾਂ ਕਿਸੇ ਨੂੰ ਜੋਬ ਦੇਣ ਦੇ ਤਾਂ ਅਸੀਂ ਐਕਸਪਲੋਰ ਨਾ ਕਰੀਏ ਅਸੀਂ ਉਹਨੂੰ ਵੱਧ ਤੋਂ ਵੱਧ ਜਿਹੜੀ ਦੀ ਹੈਲਪ ਕਰੀਏ ਸੋ ਇੱਧਰ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਜੁੜੇ ਆ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੁਹਾਡੀ ਆਵਾਜ਼ ਬਾਹਰ ਆ ਰਹੀ ਉਹਨਾਂ ਨੇ ਵੀ ਉਹੀ ਗੱਲ ਵੱਲ ਧਿਆਨ ਦਵਾਇਆ ਜੀ ਤੇ ਸਾਰੇ ਹੁਣ ਮੇਲਾ ਇੰਦਰ ਦੁਬਲੀ ਹੋਰਾਂ ਨੇ ਵੀ ਇਹੀ ਧਿਆਨ ਦਵਾਇਆ ਦਾਰੀ ਬਾਈ ਹੋਰਾਂ ਨੇ ਵੀ ਇਹੀ ਧਿਆਨ ਦਵਾਇਆ ਵੀ ਆਵਾਜ਼ ਨਹੀਂ ਆ ਰਹੀ ਬਹੁਤ ਵੱਡੀ ਕੋਈ ਸਾਡੀ ਰਹਿ ਗਈ ਆ ਵੀ ਆਵਾਜ਼ ਬਾਹਰ ਨਹੀਂ ਗਈ ਸੋ ਮਾਫੀ ਚਾਹੁੰਦੇ ਅੰਮ੍ਰਿਤ ਹੋਰਾਂ ਤੋਂ ਵੀ ਉਹਨਾਂ ਨੇ ਕਾਲ ਕੀਤੀ ਪਰ ਉਹਨਾਂ ਦੀ ਆਵਾਜ਼ ਬਾਹਰ ਨਹੀਂ ਗਈ ਸੋ ਦਲਜੀਤ ਸਿੰਘ ਹੋਰਾਂ ਨੇ ਵੀ ਸਾਡੇ ਬਾਰੇ ਇਹ ਧਿਆਨ ਦਵਾਇਆ ਸੋ ਮੈਂ ਛੋਟਾ ਜਿਹਾ ਹੁਣ ਇੱਕ ਬ੍ਰੇਕ ਲੈਣਾ ਤੇ ਮਿੰਟ ਵੀ 10 ਰਹਿ ਗਏ ਆਪਣੇ ਕੋਲੇ ਤੇ ਜੇ ਕਦੀ ਕੋਈ ਕਾਲ ਲੈ ਸਕਦੇ ਹੋ ਅਸੀਂ ਜ਼ਰੂਰ ਲਵਾਂਗੇ ਤੇ ਪਰ ਬ੍ਰੇਕ ਤੋਂ ਬਾਅਦ ਮੈਂ ਚੈੱਕ ਕਰਕੇ ਦੁਬਾਰਾ ਹਾਜ਼ਰ ਹੁੰਦਾ ਜੀ
ਨਿੱਤ ਕਰਦੇ ਲੜਾਈਆਂ ਫਿਰ ਪਾਉਣ ਨੂੰ ਜੁਦਾਈਆਂ ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਹੀਆਂ ਨਿੱਤ ਕਰਦੇ ਲੜਾਈਆਂ ਫਿਰ ਪਾਉਣ ਨੂੰ ਜੁਦਾਈਆਂ ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਹੀਆਂ ਸਕਦੇ ਜੇ ਦਿਲ ਚੋ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਤੇਰਾ ਲੱਗਣਾ ਨੀ ਜੀ ਯਾਦ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਯਾਦ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ
ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਕਹਿੰਦਾ ਸੀ ਮੈਂ ਤੇਰਾ ਲੱਗਣਾ ਨੀ ਜੀ ਹੋ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਸੋਹਣੀ ਵਾਂਗੂ ਯਾਰਾ ਤੈਨੂੰ ਕਰਾਂ ਮੈਂ ਪਿਆਰ ਚੱਲੀ ਹੋਈ ਆ ਪਰਮ ਜੀਤ ਤੇਰੀ ਮੁਟਿਆਰ ਸੱਸੀ ਸੋਹਣੀ ਵਾਂਗੂ ਯਾਰਾ ਤੈਨੂੰ ਕਰਾਂ ਮੈਂ ਪਿਆਰ ਚੱਲੀ ਹੋਈ ਆ ਪਰਮ ਜੀਤ ਤੇਰੀ ਮੁਟਿਆਰ ਪੈਰ ਮੰਨਣ ਹਨੇ ਚੋਂ ਪੈਰ ਮੰਨਣ ਹਨੇ ਚੋਂ ਬਾਰ ਪਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ
ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਤੋਂ ਤੇ ਸਰਬਜੀਤ ਸਿੰਘ ਟੈਕਨੀਕਲ ਸਪੋਰਟ ਕਰ ਰਿਹਾ ਜੀ ਪਟਿਆਲੇ ਸਟੂਡੀਓ ਤੋਂ ਤੇ ਥੋੜੀ ਜਿਹੀ ਕਮੀ ਰਹਿ ਗਈ ਸੀ ਪਿਛਲੇ ਕਾਲਰ ਦੇ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਸੀ ਉਹਨਾਂ ਦੀ ਆਵਾਜ਼ ਬਾਹਰ ਨਹੀਂ ਗਈ ਸੋ ਉਸ ਲਈ ਮਾਫੀ ਚਾਹੁੰਦੇ ਹਾਂ ਪਰ ਹੁਣ ਇਹ ਜੀ ਕੋਈ ਦਿੱਕਤ ਨਹੀਂ ਅਸੀਂ ਤਕਰੀਬਨ ਇਸੇ ਨੂੰ ਸੈੱਟ ਕਰਨ ਦੇ ਉੱਤੇ ਹੁਣ ਟਾਈਮ ਲਾਇਆ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਧਿਆਨ ਦਵਾਇਆ ਇਸ ਪਾਸੇ ਇਸ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਪ੍ਰੋਗਰਾਮ ਦੇ ਅਖੀਰਲੇ 10 ਮਿੰਟ ਰਹਿ ਗਏ ਜੀ ਮੁੱਦੇ ਬਹੁਤ ਸਾਰੇ ਵਿਚਾਰਨ ਵਾਲੇ ਸੀ ਜਦੋਂ ਇਕੱਲਾ ਪ੍ਰੋਗਰਾਮ ਕਰਦਾ ਮੈਂ ਖਬਰਾਂ ਨਹੀਂ ਕਰ ਪਾਉਂਦਾ ਕਿਉਂਕਿ ਮੈਸੇਜ ਸੁਨੇਹੇ ਇੰਨੇ ਕੁ ਆ ਜਾਂਦੇ ਆ ਵੀ ਖਬਰਾਂ ਪਿੱਛੇ ਰਹਿ ਜਾਂਦੀਆਂ ਪਰ ਅੱਜ ਦੀਆਂ ਜੇ ਵੱਡੀਆਂ ਖਬਰਾਂ ਦੇਖੀਏ ਤਾਂ ਥੋੜਾ ਜਿਹਾ ਬਾਦੀ ਦੇ ਵਿੱਚ ਖਿੱਚ ਜੀ ਹੋਈ ਪਈ ਆ ਜਾਂ ਮੋਦੀ ਦੀ ਜਿਹੜੀ ਮਨ ਕੀ ਬਾਤ ਆ ਉਹਦੀ ਗੱਲ ਚੱਲ ਰਹੀ ਆ ਜਾਂ ਕੁਝ ਐਕਸੀਡੈਂਟਾਂ ਦੀਆਂ ਗੱਲਾਂ ਚੱਲ ਰਹੀਆਂ ਵੀ ਵੱਡੇ ਵੱਡੇ ਕਈ ਐਕਸੀਡੈਂਟ ਫੇਰ ਹਰ ਰੋਜ਼ ਸੜਕਾਂ ਦੇ ਉੱਤੇ ਹੋਏ ਆ ਤੇ ਹੁੰਦੇ ਆ ਤੇ ਦੂਜੀ ਜਿਹੜੀ ਮੇਨ ਚਰਚਾ ਚ ਲਾਲ ਬੱਤੀ ਦੀ ਚੱਲ ਰਹੀ ਆ ਵੀ ਲਾਲ ਬੱਤੀ ਆ ਜਿਹੜੀ ਮੁੱਖ ਮੰਤਰੀ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਆ ਕਿਉਂਕਿ ਉਹਨਾਂ ਦੇ ਖੁਦ ਦੇ MLA ਹੀ ਨਹੀਂ ਮੰਨਦੇ ਤੇ ਉਹ ਕਹਿ ਰਹੇ ਆ ਜੀ ਵੀ ਲਾਲ ਬੱਤੀ ਲਈ ਤਾਂ ਅਸੀਂ ਇੰਨੀ ਜੱਦੋਜਹਿਦ ਕੀਤੀ ਜੇ ਉਹੀ ਨੀ ਸਾਨੂੰ ਮਿਲਦੀ ਤਾਂ ਫੇਰ ਅਸੀਂ ਕੀ ਕਰਨਾ ਸੋ ਇਹ ਇੱਕ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਜਾਂ ਤਾਂ ਸਖ਼ਤ ਫੈਸਲਾ ਲੈਣਾ ਪਊਆ ਕਾਨੂੰਨ ਫੈਸਲਾ ਲੈਣਾ ਪਊਆ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਤਾਂ ਇਨਸਾਨੀ ਤੌਰ ਦੇ ਉੱਤੇ ਇੱਕ ਅਪੀਲ ਕਰੇ ਨਾਲ ਹੀ ਜਿਹੜਾ ਫਰਜ਼ ਬਣਦਾ ਉਹ ਡਿਊਟੀਆਂ ਨਿਭਾ ਲੈਂਦੇ ਆ ਪਰ ਕਿਤੇ ਨਾ ਕਿਤੇ ਲੋਕਾਂ ਦੀ ਸੋਚ ਸਮਝ ਆਪੋ ਆਪਦੀ ਹੁੰਦੀ ਆ ਤੇ ਉਹਨਾਂ ਨੂੰ ਲਾਲ ਬੱਤੀ ਹੀ ਵੱਡੀ ਲੱਗਦੀ ਆ ਤੇ ਲਾਲ ਬੱਤੀ ਦੀ ਲੜਾਈ ਹੀ ਉਹ ਮਹਿਸੂਸ ਕਰਦੇ ਆ ਵੀ ਲਾਲ ਬੱਤੀ ਦੀ ਲੜਾਈ ਹੀ ਅਸੀਂ ਲੜ ਰਹੇ ਸੀ ਸੋ ਇਹ ਇੱਕ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਗੌਰਮੈਂਟ ਨੂੰ ਜਿੱਥੇ ਬਹੁਤ ਸਾਰੀਆਂ ਜੱਦੋਜਹਿਦਾਂ ਕਰਨੀਆਂ ਪੈਣੀਆਂ ਆਪਣੀ ਜਿਹੜੇ ਖਾਸ ਕਰਕੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਨਵਾਂ ਸਿਸਟਮ ਸਟਰਕਚਰ ਸਿਰਜਣ ਦੇ ਉੱਤੇ ਤਾਂ ਦੂਜੇ ਪਾਸੇ ਅੰਦਰੂਨੀ ਕਲੇਸ਼ ਦਾ ਵੀ ਇੱਕ ਇਹ ਰਾਹ ਦਿਖਾਈ ਦੇ ਰਿਹਾ ਪਰ ਹੁਣ ਮੈਂ ਦੋਸਤਾਂ ਮਿੱਤਰਾਂ ਨੂੰ ਜਾਂਦਾ ਜਾਂਦਾ ਇੱਕ ਥੋੜੀ ਜਿਹੀ ਹੋਰ ਗੱਲ ਬਾਰੇ ਪੁੱਛਣਾ ਚਾਹੁੰਦਾ ਵੀ ਅਸੀਂ ਅਕਸਰ ਨਾ ਬਹੁਤ ਵੱਡੇ ਭੁਲੱਕੜ ਆ ਬਹੁਤ ਤੇਜ਼ੀ ਨਾਲ ਸਟਾਰ ਬਣਾਉਣੇ ਆ ਤੇ ਬਹੁਤ ਤੇਜ਼ੀ ਨਾਲ ਕਿਸੇ ਨੂੰ ਵੀ ਗਰਾਉਣੇ ਆ ਪਿਛਲੇ 5-7 ਸਾਲਾਂ ਦੇ ਜੇ ਤੁਸੀਂ ਦੇਖੋਗੇ ਤਾਂ ਕੋਈ ਟਾਈਮ ਸੀ ਰਾਜੂਆਣੇ ਨੇ ਸਾਰਾ ਕੁਛ ਪੀਲਾ ਕਰਤਾ ਸੀਗਾ, ਗਲੀਆਂ ਮਹੱਲੇ ਪੀਲੇ ਕੇਸਰੀ ਨਿਸ਼ਾਨ ਝੂਲ ਗਏ ਸੀ, ਭੁੱਲ ਗਏ ਫਿਰ ਅਸੀਂ, ਫਿਰ ਹਵਾਰਾ ਸਾਹਿਬ ਦੀਆਂ ਗੱਲਾਂ ਆਈਆਂ ਉਹ ਵੀ ਭੁੱਲ ਭੱਲ ਗਏ, ਫਿਰ ਸਾਨੂੰ ਇੱਕ ਇਸ ਦੌਰਾਨ ਭਾਈ ਗੁਰਬਖਸ਼ ਸਿੰਘ ਜੀ ਆਏ, ਉਹਨਾਂ ਦੀ ਵੀ ਬੜੀ ਚਰਚਾ ਚੱਲੀ, ਹੋਰ ਵੀ ਮਿੰਟੋ ਮਿੰਟ ਅਸੀਂ ਉਹਨਾਂ ਨੂੰ ਸਟਾਰ ਬਣਾਉਂਦੇ ਰਹੇ, ਸਟਾਰ ਬਣਦੇ ਬਣਦੇ ਮਿੰਟੋ ਮਿੰਟ ਫਿਰ ਅਸੀਂ ਉਹਨਾਂ ਨੂੰ ਮਿੱਟੀ ਵੀ ਰੋਲਦੇ ਰਹੇ। ਫਿਰ ਦੌਰ ਆਇਆ ਜੀ ਭਗਵੰਤ ਮਾਨ ਦਾ, ਬਾਹਰ ਜੀ ਭਗਵੰਤ ਮਾਨ ਇੱਕ ਸੁਪਰ ਸਟਾਰ ਬਣ ਕੇ ਫੇਸਬੁੱਕ ਦੇ ਤੇ ਕਿ ਹੋਰ ਥਾਂ ਦੇ ਤੇ ਛਾ ਗਿਆ, ਉਹਨਾਂ ਚ ਰੱਬ ਹੀ ਦਿਖਣ ਲੱਗ ਗਿਆ ਸੀਗਾ। ਪਰ ਹੁਣ ਐਡੀ ਕੀ ਗੱਲ ਹੋ ਗਈ ਇੱਕ ਇਲੈਕਸ਼ਨ ਆਉਣ ਤੋਂ ਬਾਅਦ ਵੀ ਭਗਵੰਤ ਮਾਨ ਹਰ ਬੰਦੇ ਦੀ ਹੇਟ ਦਾ ਸ਼ਿਕਾਰ ਹੋ ਗਿਆ, ਹਰ ਬੰਦਾ ਉਹਨੂੰ ਹੇਟ ਕਰ ਰਿਹਾ। ਜੇ ਕੱਲ ਕਿਤੇ ਮਹਿਫਿਲ ਚ ਖੜੋ ਉਹ ਮਾੜਾ ਕਹਿ ਰਿਹਾ, ਜੇ ਕਿਤੇ ਫੇਸਬੁੱਕ ਦੇਖੋ ਕਿਤੇ ਵੀ ਦੇਖੋ ਉਹਦੇ ਤੇ ਚਿੱਕੜ ਸਿੱਟ ਰਿਹਾ। ਇਹ ਕਿਹੋ ਜਿਹੀ ਮੈਂਟੈਲਿਟੀ ਆ ਸਾਡੀ, ਕੀ ਅਸੀਂ ਪਹਿਲਾਂ ਗਲਤ ਸੀ ਕਿ ਕੀ ਅਸੀਂ ਹੁਣ ਗਲਤ ਆ? ਪਹਿਲੀ ਇਹ ਗੱਲ, ਇਹਦਾ ਮੇਰੇ ਕੋਲ ਮੈਂ ਸਵਾਲ ਤੁਹਾਨੂੰ ਕਰਦਾ, ਤੁਸੀਂ ਅੱਜ ਬਚਾ ਰਹੇ ਹੋ ਇਸ ਗੱਲ ਦਾ, ਭਾਵੇਂ ਆਪਣੇ ਕੋਲ ਟਾਈਮ ਬਚਾਰਨ ਦਾ ਮੁੱਦਾ ਨਹੀਂ ਰਿਹਾ, ਪਰ ਤੁਸੀਂ ਬਚਾ ਰਹੇ ਹੋ ਵੀ ਕੀ ਗੁਰਬਖਸ਼ ਸਿੰਘ ਨੂੰ ਅਸੀਂ ਬਹੁਤ ਵੱਡਾ ਮਹਾਨ ਬਣਾਇਆ ਤੇ ਉਦੋਂ ਬਾਅਦ ਅਸੀਂ ਗੁਰਬਖਸ਼ ਸਿੰਘ ਨੂੰ ਮਿੱਟੀ ਚ ਮਿਲਾਇਆ, ਕੀ ਅਸੀਂ ਪਹਿਲਾਂ ਗਲਤ ਸੀ ਜਾਂ ਕੀ ਅਸੀਂ ਬਾਅਦ ਚ ਗਲਤ ਆ? ਇਹੀ ਚੀਜ਼ ਭਗਵੰਤ ਮਾਨ ਦੇ ਮਸਲੇ ਚ, ਤੇ ਇਹੀ ਮੈਂ ਤੁਹਾਨੂੰ ਹੋਰ 50 ਨਾਂ ਗਿਣਾ ਦਿੰਦਾ ਜਿਨ੍ਹਾਂ ਦੇ ਮਸਲਿਆਂ ਚ ਇਹ ਗੱਲ ਉੱਠਦੀ ਆ। ਸੋ ਇਹ ਸੋਚਣਾ ਬਣਦਾ ਸਾਨੂੰ, ਇਸ ਤੇ ਵਿਚਾਰੋ। ਮੈਨੂੰ ਐ ਲੱਗਦਾ ਵੀ ਨਾ ਭਗਵੰਤ ਮਾਨ, ਨਾ ਗੁਰਬਖਸ਼ ਸਿੰਘ, ਨਾ ਹੋਰ ਕਿਸੇ ਦਾ ਕੋਈ ਕਸੂਰ ਨਹੀਂ। ਮੈਨੂੰ ਤਾਂ ਅਸੀਂ ਕਸੂਰਵਾਰ ਆਪ ਦਿਖਾਈ ਦੇ ਰਹੇ ਹਾਂ ਵੀ ਅਸੀਂ ਖੁਦ ਕਸੂਰਵਾਰ ਹਾਂ। ਅਸੀਂ ਰਾਤੋ ਰਾਤ ਕਿਸੇ ਨੂੰ ਰੱਬ ਬਣਾਉਣੇ ਆ ਤੇ ਦੂਜੇ ਦਿਨ ਹੀ ਉਹਨੂੰ ਜੱਬ ਦਾ ਦਰਜਾ ਦੇ ਦਿੰਦੇ ਹਾਂ ਵੀ ਉਹ ਜੱਬ ਆ। ਸੋ ਇਹ ਜਿਹੜਾ ਰੱਬ ਤੋਂ ਜੱਬ ਦੇ ਵਿਚਾਲ ਦਾ ਫਰਕ ਆ, ਉਹ ਕੌਣ ਤੈਅ ਕਰਦਾ? ਉਹ ਸਾਡੀ ਅਕਲ, ਸਾਡੀ ਸੋਚ, ਸਾਡੀ ਸਮਝ, ਸਾਡੀ ਸੋਝੀ ਤੇ ਸਾਡਾ ਕਾਲਾਪਣ। ਸਾਨੂੰ ਇਹ ਲੱਗਦਾ ਵੀ ਜੇ ਹੁਣ ਆ ਰੌਲਾ ਪਾ ਰਹੇ ਆ ਲੋਕ ਤੇ ਮੈਂ ਨਾ ਕੁਛ ਕੀਤਾ ਤੇ ਮੈਂ ਪਿੱਛੇ ਰਹਿ ਗਿਆ, ਤੇ ਮੈਂ ਰਹਿ ਗਿਆ ਪਿੱਛੇ ਤੇ ਮੈਨੂੰ ਲੋਕ ਕਹਿਣਗੇ ਵੀ ਇਹਨੇ ਕੀ ਕੀਤਾ, ਇਹਨੇ ਤਾਂ ਕੁਛ ਕੀਤਾ ਹੀ ਨਹੀਂ। ਮੈਨੂੰ ਤਾਨੇ ਮੇਣੇ ਵੱਜੇ ਸੀ ਉਦੋਂ ਗੁਰਬਖਸ਼ ਸਿੰਘ ਵੇਲੇ ਨਾ, ਮੈਨੂੰ ਇੱਕ ਦੋ ਫੋਟੋਆਂ ਸ਼ੇਅਰ ਕਰਾਈਆਂ ਲੋਕਾਂ ਨੇ, ਬਹੁਤ ਲੜ ਭਿੜ ਕੇ ਪੁੱਠੇ ਸਿੱਧੀਆਂ ਈਮੇਲਾਂ ਕਰਕੇ, ਇਹ ਸਿੱਖੀ ਦਾ ਵਿਰੋਧੀ ਹੈ, ਸਿੱਖੀ ਬਾਰੇ ਗੱਲ ਨਹੀਂ ਕਰਦਾ, ਸਿੱਖੀ ਦੀ ਫਲਾਨਾ, ਇਹ ਜੇ ਦੋਸ਼ ਲਾਉਂਦੇ ਰਹੇ ਮੇਰੇ ਤੇ। ਪਰ ਮੈਂ ਉਹਨਾਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਅਸੀਂ ਮਸਲੇ ਹੋਰ ਬਹੁਤ ਸਾਰੇ ਆ ਜਿਹਨਾਂ ਨੂੰ ਕਰ ਲਈਏ, ਇਹ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਦੇ ਚ ਅੰਦਰ ਗੱਲ ਗਲਤ ਆ। ਪਰ ਅਖੀਰ ਮੇਰੇ ਵਰਗਾ ਵੀ ਕੀ ਕਰੂਗਾ, ਸਾਰੇ ਜਣਿਆਂ ਦਾ, ਕਿੰਨੇ ਕੁ ਜਣਿਆਂ ਦਾ ਮੁਕਾਬਲਾ ਕਰੂਗਾ? ਅਖੀਰ ਮੇਰੇ ਵਰਗਾ ਵੀ ਮਜਬੂਰ ਨੂੰ ਉਸੇ ਰਾਹ ਤੁਰ ਪੈਂਦਾ। ਸੋ ਬੇਨਤੀ ਆ, ਮੇਰੇ ਹਿਸਾਬ ਨਾਲ ਅਸੀਂ ਹੁਣ ਨਹੀਂ ਗਲਤ, ਅਸੀਂ ਪਹਿਲਾਂ ਹੀ ਗਲਤ ਹੁੰਦੇ ਹਾਂ। ਸਾਡਾ ਪਹਿਲਾ ਸਟੈਪ ਹੀ ਅਸੀਂ ਗਲਤ ਪੱਟ ਲੈਂਦੇ ਹਾਂ। ਪਹਿਲੇ ਸਟੈਪ ਦੇ ਵਿੱਚ ਹੀ ਜੇ ਅਸੀਂ ਸੋਚ ਲਈਏ, ਸਮਝ ਲਈਏ, ਵਿਚਾਰ ਲਈਏ, ਕੋਈ ਟਾਈਮ ਦੇ ਦਈਏ, ਜਾਂ ਪਹਿਲੇ ਮੈਂ ਇਹ ਚੱਕਰ ਚ ਨਾ ਪਈਏ ਵੀ ਮੈਂ ਹੀ ਇਹ ਚੱਕਿਆ ਸੀ ਮਸਲਾ, ਮੈਂ ਹੀ ਕੀਤਾ ਸੀ। ਇਹ ਮਸਲਿਆਂ ਦੇ ਵਿੱਚ ਜਿੰਨਾ ਮਰਜ਼ੀ ਆ 50-50% ਹੁੰਦਾ, 50-50% ਦੇ ਵਿੱਚ ਹੋ ਸਕਦਾ ਤੁਹਾਡੇ ਹੱਕ ਚ ਵੀ ਜਾ ਸਕਦਾ, ਹੋ ਸਕਦਾ ਤੁਹਾਡੇ ਅਗੇਂਸਟ ਵੀ ਜਾ ਸਕਦਾ। ਸੋ ਜੇ ਤੁਸੀਂ ਪਹਿਲ ਕਰਦੇ ਹੋ ਸ਼ਾਬਾਸ਼ ਵੀ ਮਿਲ ਸਕਦੀ ਆ ਤੇ ਤੁਹਾਨੂੰ ਫਿੱਟ ਲਾਂਤ ਵੀ ਮਿਲ ਸਕਦੀ ਆ। ਸੋ ਕੋਸ਼ਿਸ਼ ਕਰੋ, ਜੇ ਤੁਹਾਡਾ ਮਸਲਾ ਕੋਈ ਉਹਨੂੰ ਵਧੀਆ ਵਿਚਾਰ ਲਓਗੇ ਤੇ ਉਦੋਂ ਬਾਅਦ ਗੱਲ ਕਰ ਲਓਗੇ ਤਾਂ ਜ਼ਿਆਦਾ ਵਧੀਆ। ਜਾਂਦੇ ਜਾਂਦੇ ਕਾਲ ਆ ਗਈ ਹੈ ਜੀ ਇੰਦਰਜੀਤ ਬੈਂਸ ਹੋਰਾਂ ਦੀ। ਬੈਂਸ ਸਾਹਿਬ ਸਤਿ ਸ੍ਰੀ ਅਕਾਲ। ਹੈਲੋ, ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਹਾਂਜੀ ਹਾਂਜੀ ਬੈਂਸ ਸਾਹਿਬ।
ਬਹੁਤ ਬਰਾਤ ਸਾਹਿਬ, ਮੈਂ ਅਸਲ ਬੜੇ ਦਿਨਾਂ ਬਾਅਦ ਅੱਜ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਲਾਸਟ 'ਚ ਤੁਸੀਂ ਇੱਕ ਗੱਲ ਕਹੀ ਜੋ ਕਿ ਮੈਂ ਕਈ ਦਿਨਾਂ ਤੋਂ ਸੋਚ ਵੀ ਰਿਹਾ ਸੀ, ਇਹਦੇ 'ਚ ਤੁਸੀਂ ਅੱਜ ਉਹ ਗੱਲ ਕਹਿਤੀ ਹੈ ਕਿ ਕਿਸੇ ਮਸਲੇ ਨੂੰ ਅਸੀਂ ਇੱਕਦਮ ਹਵਾ ਦਿੰਦੇ ਹਾਂ ਤੇ ਇੱਕਦਮ ਉਹਨੂੰ ਫਿਰ ਜਦੋਂ ਜਾਂ ਫਿਰ ਜਮਾਂ ਹੀ ਹਨੇਰੀ ਲਿਆ ਦਿੰਦੇ ਹਾਂ ਜਾਂ ਫਿਰ ਜਮਾਂ ਹੀ ਉਹਦਾ ਪੁੱਠੇ ਪਾਸੇ ਤੁਰ ਪੈਂਦੇ ਹਾਂ।
ਜੀ ਜੀ,
ਆਹੀ ਗੱਲ ਹੁਣ ਤੁਸੀਂ ਦੇਖੀ ਆ ਪੰਜਾਬ ਦੇ ਇਲੈਕਸ਼ਨ 'ਚ ਹੋਈ, ਹੁਣੇ ਤੁਸੀਂ ਮਾਨ ਸਾਹਿਬ ਦਾ ਨਾਮ ਵੀ ਲਿੱਤਾ। ਇੱਕ ਇਲੈਕਸ਼ਨ ਹਾਰੇ ਹੈ ਤਾਂ ਇਹ ਜੀ ਕੀ ਆਫ਼ਤ ਆ ਗਈ, ਹਾਰ ਜਿੱਤ ਤਾਂ ਲੱਗੀ ਰਹਿੰਦੀ ਹੈ। ਹੁਣ ਉਹਨਾਂ ਨੂੰ ਮਾਰ ਗਾਲਾਂ ਕੱਢੀ ਜਾਂਦੇ, ਉਹਨੇ ਆਹ ਕਰਤਾ ਉਹਦੇ ਕਰਕੇ ਹਾਰ ਗਏ, ਏਦਾਂ ਹੋ ਗਿਆ, ਉੱਦਾਂ ਹੋ ਗਿਆ। 2014 'ਚ ਜੇ ਹਾਰੇ ਸੀਗੇ ਜਦ ਵੀ ਆਹੀ ਕੰਮ ਸੀਗਾ, ਫਿਰ ਦਿੱਲੀ ਜਿੱਤ ਕੇ ਫਿਰ ਦੂਜੇ ਪਾਸੇ ਨੂੰ ਤੁਰ ਪਏ।
ਦੇਖੋ
ਇਹ ਹਾਰ ਜਿੱਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ। ਜਦ ਤੁਸੀਂ ਕਿਸੇ ਮੂਵਮੈਂਟ ਦੇ ਨਾਲ ਲੱਗੇ ਹੋ, ਖਾਸ ਕਰ ਜਦ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ ਨਾ, ਇੰਨੀ ਸੌਖੀ ਨਹੀਂ ਮਾਨ ਸਾਹਿਬ ਜਿੱਤਣੀ। ਵਿਰਾਟ
ਸਾਹਿਬ,
ਇਹ ਬੜੀ ਲੰਬੀ ਲੜਾਈ ਹੈ, ਤੁਸੀਂ ਐਡੇ ਤਗੜੇ ਤਗੜੇ ਮਗਰ ਮੱਛਾਂ ਨਾਲ ਲੜ ਰਹੇ ਹੋ, ਤੁਹਾਨੂੰ ਲੱਗਦਾ ਤੁਹਾਨੂੰ ਸੌਖਾ ਰਾਹ ਦੇ ਦੂੰਗੇ? ਚਲੋ ਸਾਡੀਆਂ ਗਲਤੀ ਰਹੀਆਂ, ਘਰ ਦੇ 4 ਮੈਂਬਰਾਂ ਨੂੰ ਨਾਲ ਲੈ ਕੇ ਇਕੱਠੇ ਲੈ ਕੇ ਤੁਰਨਾ ਔਖਾ ਹੋ ਜਾਂਦਾ। ਏਦਾਂ ਨੀ, ਜਿਹੜਾ ਘਰ ਦਾ ਮੋਹਰੀ ਆ ਉਹ ਤੋਂ ਗਲਤੀ ਨਹੀਂ ਹੁੰਦੀ, ਸਭ ਤੋਂ ਹੁੰਦੀ ਹੈ, ਥੋਤੋਂ ਵੀ ਹੁੰਦੀ, ਮੇਰੇ ਤੋਂ ਵੀ ਹੁੰਦੀ। ਸਾਨੂੰ ਪਤਾ ਉਹਨੇ 10 ਡਿਸੀਜ਼ਨ ਲਿੱਤੇ, ਜੇ 2 ਗਲਤ ਵੀ ਹੋ ਗਏ ਤਾਂ ਕੀ ਹੋਇਆ? ਇੰਟੈਂਸ਼ਨ ਤਾਂ ਨੀ ਗਲਤ ਸੀਗੀ, ਕਰਨਾ ਤਾਂ ਚੰਗਾ ਹੀ ਜਾਂਦਾ ਸੀ।
ਚਾਰ ਭਰਾਵਾਂ ਚ ਵੀ ਸਾਰੇ ਭਰਾ ਇੱਕ ਜੀ ਸੋਚ ਵਾਲੇ ਥੋੜੇ ਹੁੰਦੇ ਚਾ ਜੇ ਚਾਰ ਪੁੱਤ ਹੋਣ ਕਿਸੇ ਦੇ ਸਾਰੇ ਅੱਡ ਅੱਡ ਹੁੰਦੇ ਮੇਰੀ ਕਾਹੀ ਗੁਜ਼ਾਰਿਸ਼ ਹੈ ਸਾਰਿਆਂ ਨਾਲ ਇਹ ਸਭ ਜੀ ਆਉਂਦਾ ਰਹਿੰਦਾ ਚੱਲਦਾ ਰਹਿੰਦਾ ਜਾਂ ਤੁਸੀਂ ਮੂਵਮੈਂਟ ਨਾਲ ਜੁੜੇ ਹੋ ਜਿਹੜਾ ਸਾਡਾ ਲੀਡਰ ਹੈ ਜਾਂ ਸਾਨੂੰ ਪਤਾ ਓਨੈਸਟ ਹੈ ਲੀਡਰ ਵੀ ਕਿਹਾ ਸੀ ਉਹਦੇ ਨਾਲ ਤਾਂ ਜੁੜੇ ਕਿ ਸਾਨੂੰ ਪਤਾ ਇਹ ਇੱਕ ਚੰਗਾ ਮਾਹੌਲ ਲਿਆ ਸਕਦਾ ਇਹ ਬਦਲ ਸਕਦਾ ਅਸੀਂ ਤਾਂ ਸਿਰਫ ਮਾੜੇ ਮੋਟੇ ਇੱਕ ਫੈਨ ਹੈ ਸਪੋਰਟ ਕਰ ਰਹੇ ਹਾਂ ਫੋਨ ਕਰ ਲਏ ਗੱਲਾਂ ਕਰ ਲਈ ਉਹਨੂੰ ਦੇਖੋ ਜਿਹੜਾ ਸਿੱਧਾ ਹੀ ਬਹੁਤ ਦੇ ਸਿੰਘਾਂ ਨੂੰ ਹੱਥ ਪਾਈ ਬੈਠਾ ਅਰਵਿੰਦ ਕੇਜਰੀਵਾਲ ਸਿੱਧਾ ਹੀ ਮੋਦੀ ਨਾਲ ਭੜਿਆ ਫਿਰਦਾ ਉਹ ਪਤਾ ਨੀ ਅੰਦਰ ਖਾਤੇ ਉਹਦੇ ਨਾਲ ਕੀ ਹੁੰਦਾ ਜੋ ਕਿ ਸਾਨੂੰ ਦੱਸਦਾ ਵੀ ਨੀ ਉਹ ਉਹਨੇ ਸਿੱਧਾ ਸਿੰਘਾਂ ਨਾਲ ਸਿੰਘਾਂ ਨੂੰ ਹੱਥ ਪਾਇਆ ਹੋਇਆ ਲੱਗਿਆ ਹੋਇਆ ਇਕੱਲਾ ਹੀ ਫਿਰ ਵੀ ਨੀ ਡਰਦਾ ਲੱਗਿਆ ਹੋਇਆ ਕਿ ਸੱਚ ਦੇ ਰਾਹ ਤੇ ਤੁਰਿਆ ਡਰਦਾ ਨੀ ਮੇਰੀ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਕਿ ਜੇ ਇੱਕ ਮੂਵਮੈਂਟ ਨਾਲ ਜੁੜੇ ਹੈ ਠੀਕ ਹੈ ਸੱਚ ਦੀ ਲੜਾਈ ਬਹੁਤ ਲੰਬੀ ਹੈ ਜੇ ਅਸੀਂ ਆਪਣਾ ਸਿੱਖ ਇਤਿਹਾਸ ਵੀ ਚੱਕੀਏ ਤਾਂ ਸਾਨੂੰ ਪਤਾ ਹੈ ਕਿੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਚ ਜਾ ਕੇ ਸਾਡਾ ਰਾਜ ਆਇਆ ਸੀ ਤਾਂ ਲੱਗੇ ਰਹੋ ਹਿੰਮਤ ਰੱਖੋ ਇਹ ਟਾਈਮ ਉੱਤੇ ਥੱਲੇ ਲੰਘਦੇ ਰਹੇ ਆਹ ਹੀ ਟਾਈਮ ਹੈ ਜੇ ਸਾਨੂੰ ਹੋਰ ਜ਼ਿਆਦਾ ਲੋੜ ਹੈ ਉਹਨੂੰ ਸਪੋਰਟ ਕਰਨ ਦੀ ਕਿਉਂਕਿ ਹੁਣ ਸਾਰੇ ਉਹਨੂੰ ਗਾਲਾਂ ਕੱਢ ਰਹੇ ਇਸ ਟਾਈਮ ਆਪ ਨੂੰ ਸਾਡੀ ਜ਼ਿਆਦਾ ਲੋੜ ਹੈ ਜੇ ਅਸੀਂ ਉਹਦੇ ਵਾਕਈ ਆਨੈਸਟ ਸਪੋਰਟਰ ਹਾਂ ਜਾਂ ਅਸੀਂ ਇੱਕ ਬਦਲਾਵ ਦੇ ਬਾਰੇ ਸੋਚ ਰਹੇ ਹਾਂ ਹੁਣ ਜੱਸੀ ਦਾ ਜਿਸ ਤਰ੍ਹਾਂ ਸਾਰੇ ਆ ਕੇ ਕੋਈ ਗਾਣਾ ਕੱਢਣ ਲੱਗਿਆ ਹੋਇਆ ਉਹ ਕਹਿੰਦਾ ਯੂਪੀ ਦੇ ਭਈਏ ਉਹ ਯੂਪੀ ਤੋਂ ਬਿਹਾਰ ਤੋਂ ਆ ਗਏ ਉਹ ਗੱਲਾਂ ਚੰਗੀਆਂ ਲੱਗਦੀਆਂ ਕਰਦੇ ਹੁਣ ਹਾਰ ਕੇ ਤਾਂ ਦੇਖੋ ਤੁਸੀਂ ਕਿਵੇਂ ਸਾਰੇ ਸਟੇਟਮੈਂਟ ਦੇਣ ਲੱਗਿਆ ਆਪਣੇ ਘਰ ਚ ਮਾਂ ਬਰਾੜ ਸਾਹਿਬ ਕੋਈ ਗੱਲਬਾਤ ਹੁੰਦੀ ਹੈ ਜੇ ਅਸੀਂ ਕੋਈ ਇੱਕ ਦੂਜੇ ਨਾਲ ਨਾਰਾਜ਼ਗੀ ਜਾਂ ਕੁਛ ਜਿਸ ਚੀਜ਼ ਤੇ ਨਹੀਂ ਐਗਰੀ ਕਰਦੇ ਆ ਥੋੜੀ ਅਸੀਂ ਜਾ ਕੇ ਪਿੰਡ ਚ ਰੌਲਾ ਪਾਉਂਦੇ ਕੋਈ ਪਟੀਸ਼ਨ ਫਾਈਲ ਕਰ ਰਿਹਾ ਕੁਛ ਕਰ ਰਿਹਾ ਨੀ ਇਹ ਗੱਲਾਂ ਚੰਗੀਆਂ ਨੀ ਹੈ ਜੀ
ਚੰਗੀਆਂ
ਨੀ ਗੱਲਾਂ ਠੀਕ ਹੈ ਹੋ ਗਈ ਗਲਤੀ ਕੋਈ ਗੱਲ ਨੀ ਬਸ ਜੀ ਮੈਂ ਇਹਨਾਂ ਕਹਿਣਾ ਚਾਹੁੰਦਾ ਸੀ
ਬਹੁਤ ਮਿਹਰਬਾਨੀ
ਥੈਂਕ ਯੂ ਵਿਰਾਟ
ਸਾਹਿਬ ਜੀ ਇੰਦਰਜੀਤ ਸਿੰਘ ਬੈਂਸ ਸਾਡਾ ਜੁੜੇ ਹੋਏ ਸਨ ਜੀ ਮੈਲਬਨ ਤੋਂ ਤੇ ਉਹਨਾਂ ਨੇ ਮੋਹਰ ਲਾਈ ਹੈ ਜੀ ਉਸ ਗੱਲ ਦੇ ਉੱਤੇ ਜਿਹੜੀ ਮੈਂ ਛੇੜੀ ਸੀ ਮਗਰੋਂ ਜੇ ਗੱਲ ਸੋ ਦੋਸਤੋ ਬੇਨਤੀ ਆ ਵੀ ਪਹਿਲਾਂ ਹੀ ਗਲਤੀ ਨਾ ਕਰੀਏ ਤਾਂ ਕਿ ਅਸੀਂ ਦੂਜੀ ਗਲਤੀ ਨੂੰ ਹੋਰ ਥਾਂ ਬਣਾ ਪੈਦਾ ਕਰੀਏ ਇੰਨੀ ਕੁ ਸੋਚ ਰੱਖ ਕੇ ਜੇ ਤੁਸੀਂ ਅੱਗੇ ਵਧੋਗੇ ਵਕਤ ਦਿਓ ਹਰੇਕ ਚੀਜ਼ ਨੂੰ ਹਰੇਕ ਚੀਜ਼ ਨੂੰ ਟਾਈਮ ਦਿਓ ਜੇ ਤੁਸੀਂ ਕਾਲ ਕਰਦੇ ਹੋ ਨਾ ਕਿਸੇ ਵੀ ਚੀਜ਼ ਬਾਰੇ ਡਿਸੀਜਨ ਬਣਾਉਣ ਦੀ ਤੇ ਉਦੋਂ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਆ ਸੋ ਅੰਮ੍ਰਿਤ ਫੇਰ ਜੁੜੇ ਆ ਸਾਡੇ ਨਾਲ ਜਾਂਦੇ ਜਾਂਦੇ ਮਿੰਟ ਇੱਕ ਹੀ ਰਹਿ ਗਿਆ ਅੰਮ੍ਰਿਤ ਜੀ ਛੇਤੀ ਛੇਤੀ ਦੱਸਿਓ ਕਰਾਂ
ਹੈਲੋ ਸਤਿਪਾਲ ਭਾਜੀ ਦੁਆਰਾ
ਹਾਂਜੀ ਅੰਮ੍ਰਿਤ ਮਾਫੀ ਚਾਹੁੰਦੇ ਹਾਂ ਤੁਹਾਡੀ ਉਦੋਂ ਆਵਾਜ਼ ਨਹੀਂ ਗਈ ਸੀ ਪਰ ਹੁਣ ਇੱਕ ਮਿੰਟ ਬਾਕੀ ਹੈ ਛੇਤੀ ਦੇ ਨੇ
ਮੈਂ ਬਹੁਤ ਜਲਦੀ ਗੱਲ ਕਲੀਅਰ ਕਰਨਾ ਚਾਹੂੰਗਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਹੜੇ ਨਾਲ ਜੁੜੇ ਹੋਏ ਸੀ ਨਾ ਜੀ ਉਹ ਦੂਜੀਆਂ ਪਾਰਟੀਆਂ ਦੀ ਰਹਿੰਦ ਖੂੰਹਦ ਆ ਕੇ ਜੁੜੀ ਹੋਈ ਸੀ ਜਿਹੜੀ ਅੱਜ ਕੱਲ ਬੋਲ ਰਹੀ ਹੈ ਜਿਹੜੇ ਸਿਆਣੇ ਨੇ ਉਹ ਅੱਜ ਵੀ ਨਹੀਂ ਬੋਲ ਰਹੇ ਭਗਵੰਤ ਨਾਲ ਖੜੇ ਸੀ ਅੱਜ ਵੀ ਅਸੀਂ ਭਗਵੰਤ ਨਾਲ ਖੜਦੇ ਹਾਂ ਸਾਰੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਨਾਲ ਖੜੇ ਹਾਂ ਤੇ ਖੜੇ ਹੀ ਰਹਾਂਗੇ ਓਕੇ ਭਾਜੀ ਧੰਨਵਾਦ
ਜੀ 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 ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸੋ ਅੰਮ੍ਰਿਤ ਹੋਰਾਂ ਨੇ ਜਿਹੜੀ ਉਹ ਗੱਲ ਦਾ ਜਿਹੜਾ ਆਪਦੇ ਮੰਨਿਓ ਪੁਸ਼ਟੀ ਦਿੱਤੀ ਹੈ ਬਹੁਤ ਮਿਹਰਬਾਨੀ ਪਰ ਦੋਸਤੋ ਮੇਰੀ ਬੇਨਤੀ ਇਹ ਆ ਜੀ ਮੈਂ ਕੋਈ ਮੈਨੂੰ ਪਾਰਟੀ ਦਾ ਹੀ ਮਤਲਬ ਨਹੀਂ ਕੋਈ ਉਹ ਨਹੀਂ ਹੈ ਮੈਨੂੰ ਮਤਲਬ ਇਸ ਗੱਲ ਦਾ ਵੀ ਅਸੀਂ ਇੱਕ ਦਿਨ ਗੰਗਾ ਰਾਮ ਦੂਜੇ ਦਿਨ ਅਸੀਂ ਜਮਨਾ ਦਾਸ ਤੀਜੇ ਦਿਨ ਅਸੀਂ ਕੁਛ ਹੋਰ ਇਹ ਚੀਜ਼ਾਂ ਤੋਂ ਅਸੀਂ ਬਚ ਗਏ ਅਸੀਂ ਸਾਡੀ ਆਪਦੀ ਸਮਝ ਸੋਝੀ ਸਾਰੀ ਕੁਛ ਸਾਡੇ ਕੋਲੇ ਆ ਸਾਡੇ ਕੰਟਰੋਲ ਚ ਅਸੀਂ ਉਹਨੂੰ ਉਸ ਢੰਗ ਨਾਲ ਹੀ ਵਰਤੀਏ ਤਾਂ ਜ਼ਿਆਦਾ ਬਿਹਤਰ ਆ ਜਾਂਦੇ ਜਾਂਦੇ ਦੋ ਮੈਸੇਜ ਲੈਣੇ ਜ਼ਰੂਰੀ ਆ ਧਨੀ ਸਾਹਿਬ ਹੋਰਾਂ ਨੇ ਮੈਸੇਜ ਭੇਜਿਆ ਜੀ ਕਹਿੰਦੇ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਆ ਕਿ ਜੇ ਜਿਹੜੇ ਲੋਕਲ ਡਰਾਈਵ ਕਰਦੇ ਨੇ ਆਪਣੇ ਟਾਇਰ ਜ਼ਰੂਰ ਚੈੱਕ ਕਰਿਆ ਕਰੋ ਅੱਜ ਕੱਲ RTA ਵਾਲੇ ਬਹੁਤ ਸਖਤੀ ਕੀਤੀ ਆ ਕਿ ਕਿਤੇ ਵੀ ਚੈਕਿੰਗ ਹੋ ਸਕਦੀ ਆ ਕਿਉਂਕਿ ਐਕਸੀਡੈਂਟ ਬਹੁਤ ਹੋ ਰਹੇ ਆ ਟਰੱਕਾਂ ਦੇ ਹੈਵੀ ਫਾਈਨ ਹੋ ਰਹੇ ਆ ਜੀ ਐਂਡ ਡਰਾਓ ਵੀ ਨਾ ਪਾਓ ਦਾਰੂ ਵੀ ਨਾ ਪੀਓ ਸੋ ਹਾਂਜੀ ਦਾਰੂ ਤਾਂ ਪੀਣੀ ਨੀ ਚਾਹੀਦੀ ਉਹ ਤਾਂ ਗੱਲ ਬਿਲਕੁਲ ਹੀ ਤੁਹਾਡੀ ਸਹੀ ਹੈ ਪਰ ਟਾਇਰ ਟੂਰ ਵੀ ਆਪਦੇ ਸਮੇਂ ਸਿਰ ਚੈੱਕ ਕਰਦੇ ਜੋ ਬਹੁਤ ਮਿਹਰਬਾਨੀ ਜਗਤਾਰ ਸਿੰਘ ਟੁੱਡੀ ਘੋਰਾ ਨੇ ਸਾਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀ ਕਾਲ ਨੀ ਲੱਗੀ ਕਹਿੰਦੇ ਸਾਡੀ ਸੋਚ ਦਿਮਾਗ ਚ ਘੱਟ ਦਿਲ ਤੋਂ ਜ਼ਿਆਦਾ ਨਿਕਲਦੀ ਇਹੀ ਵਜ੍ਹਾ ਹੈ ਕਿ ਛੇਤੀ ਸਿਰ ਬੈਠਾ ਲੈਂਦੇ ਹਾਂ ਛੇਤੀ ਸੁੱਟ ਦਿੰਦੇ ਹਾਂ ਦਰਖਤ ਲਾਉਣ ਵਾਲਾ ਬਹੁਤ ਉਸਦਾ ਫਲ ਨਹੀਂ ਖਾਂਦਾ ਵਾਲਾ ਬਹੁਤ ਉਸਦਾ ਫਲ ਨਹੀਂ ਖਾਂਦਾ ਭਗਤ ਸਿੰਘ ਜੀ ਸੋਚ ਨੂੰ ਅਪਣਾਉਣ ਦੀ ਲੋੜ ਹੈ ਸੋ ਬਹੁਤ ਮਿਹਰਬਾਨੀ ਜਗਤਾਰ ਬਾਈ ਤੇ ਸਾਰੇ ਸੱਜਣਾ ਮਿੱਤਰਾਂ ਦੀ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ ਸਾਥ ਦਿੱਤਾ ਜੁੜੇ ਸਾਡੇ ਨਾਲ ਤੇ ਹੁਣ ਪ੍ਰੋਗਰਾਮ ਦਾ ਵੇਲਾ ਹੱਥੋਂ ਨਿਕਲ ਗਿਆ ਜੀ। ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸਜਦੇ ਕਰਾਂ ਲੱਖ ਵਾਰ ਉਹ ਫਿਕਰਾਂ ਜ਼ਿਕਰਾਂ ਛੱਡ ਕੇ ਜੀ ਲੈ ਦਿਨ ਜਿੰਦੜੀ ਦੇ ਚਾਂ ਕੁਛ ਲੱਖੂ ਤੇ ਤਰੀਏ ਵੇ ਗਲਾਮੂ ਤੇ ਕਰੀਏ ਵੇ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਚੱਲਿਆ ਤੋਲਾ
ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CECA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.cecaa.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 03-8759-0629.
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
'ਚ ਘੱਟਾ ਕਿਵੇਂ ਮਾਪਿਆਂ ਦੇ ਪਾ ਦਿਆਂ, ਫੀਸਾਂ ਦੀਆਂ ਤੈਨੂੰ ਕਿੱਥੋਂ ਸ਼ੋਪਿੰਗਾਂ ਕਰਾ ਦਿਆਂ, ਅੱਖੀਆਂ 'ਚ ਘੱਟਾ ਕਿਵੇਂ ਮਾਪਿਆਂ ਦੇ ਪਾ ਦਿਆਂ, ਫੀਸਾਂ ਦੀਆਂ ਤੈਨੂੰ ਕਿੱਥੋਂ ਸ਼ੋਪਿੰਗਾਂ ਕਰਾ ਦਿਆਂ, ਹੱਥ ਘੁੱਟ ਘੁੱਟ ਕੇ ਗੁਜ਼ਾਰੇ ਕਰਦੇ, ਵਾਪਰ ਨੀ ਆਉਂਦਾ ਖੇਤੀ ਦੇ ਵਪਾਰ 'ਚ, ਜੋੜੀ ਹੋਈ ਜ਼ਮੀਨ ਬਾਪੂ ਦੀ, ਦੱਸ ਕਿਵੇਂ ਚੱਕਦਾ ਮੈਂ ਤੇਰੇ ਪਿਆਰ 'ਚ, ਬਾਕੀ ਯਾਰ ਛੱਡ ਤੇ ਜਿਹੜੇ ਕਹਿੰਦੇ ਖਾਲਾ ਦਿੰਦੀ ਆ ਸਰੂਰ ਨਾ ਗਿਣੀ, ਬੇਬੇ ਵਾਲਾ ਦੱਦ ਰਚੇ ਆਏ ਖੂਨ ਚ, ਦੱਸ ਮੈਨੂੰ ਕਿੱਥੋਂ ਪਾ ਦੂ ਇਹ ਪੂਰ ਨਾ ਗਿਣੀ, ਲਾਲ ਚੈਨ ਵਾਂਗੂ ਰੱਖੀ ਅੱਖ ਜਗਦੀ, ਵੱਖਰਾ ਸਵਾਦ ਟੱਪ ਤੇ ਅਚਾਰ ਚ, ਹਰਦਾ ਨਾ ਜੋੜੀ ਹੋਈ ਜ਼ਮੀਨ ਬਾਪੂ ਦੀ, ਦੱਸ ਕਿਵੇਂ ਚੱਕਦਾ ਮੈਂ ਤੇਰੇ ਪਿਆਰ ਚ, ਹਰਦਾ ਨਾ ਜੋੜੀ ਆ ਜ਼ਮੀਨ ਬਾਪੂ ਨੇ, ਦੱਸ ਕਿਵੇਂ ਚੱਕਦਾ ਮੈਂ ਤੇਰੇ 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 ਤੇਰੇ।